ਭਾਈ ਰੁਡਲ ਤੁਹਾਡਾ ਧੰਨਵਾਦ। ਮੈਂ ਜਾਣ ਕੇ ਬਹੁਤ ਖੁਸ਼ ਹਾਂ ਕਿ ਸੁਸਮਾਚਾਰ ਵਿੱਚ ਮੇਰਾ ਇੱਕ ਪੁੱਤਰ ਹੈ। ਹਾਂ ਖੈਰ ਠੀਕ ਹੈ, ਇਹ ਚੰਗਾ ਹੈ। ਹਾਂ ਮੈਂ ਯਕੀਨਨ ਭਾਈ ਰੁਡਲ ਦੀ ਸਲਾਹਤ ਕਰਦਾ ਹਾਂ ਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਪੌਲੁਸ ਦੇ ਕੋਲ ਇੱਕ ਵਾਰ ਇੱਕ ਪੁੱਤਰ ਸੀ ਜੋ ਤਿਮੋਥੀਅਸ ਅਖਵਾਉਂਦਾ ਸੀ। ਉਹਨੇ ਉਸਨੂੰ ਸੁਸਮਾਚਾਰ ਦੇ ਵਿੱਚ ਪੁੱਤਰ ਕਿਹਾ ਤੇ ਮੈਨੂੰ ਪੱਕਾ ਯਕੀਨ ਨਹੀਂ ਹੈ ਕਿ ਇਹ ਫਲੋਸੀ ਫੋਰਡ ਹੋਇਆ ਕਰਦੀ ਸੀ। ਹੇ ਪਰਮੇਸ਼ਵਰ, ਫਲੋਸੀ ਬਹੁਤ ਸਮਾਂ ਬੀਤ ਚੁੱਕਾ ਹੈ। ਹਾਂ ਬਹੁਤ ਸਮਾਂ ਬੀਤ ਗਿਆ ਹੈ। ਮੈਨੂੰ ਯਾਦ ਹੈ ਜਦੋਂ ਮੈਂ ਇੱਕ ਮੁੰਡਾ ਹੀ ਸੀ ਤਾਂ ਮੈਂ ਅਤੇ ਉਹਦਾ ਭਰਾ ਲੋਇਡ ਅਕਸਰ ਇਕੱਠੇ ਚੁਫੇਰੇ ਦੌੜਿਆ ਫਿਰਿਆ ਕਰਦੇ ਸੀ। ਤੁਸੀਂ ਜਾਣਦੇ ਹੋ ਉਹ ਅਕਸਰ ਵੱਡੇ ਵੱਡੇ ਕੇਕ ਬਣਾਇਆ ਕਰਦੇ ਸੀ ਤੇ ਅਸੀਂ ਉੱਥੇ ਜਾ ਕੇ ਤਦ ਤੱਕ ਖਾਂਦੇ ਰਹਿੰਦੇ ਸੀ ਜਦ ਤੱਕ ਇਹਦੇ ਨਾਲ ਬਿਮਾਰ ਨਹੀਂ ਸੀ ਹੋ ਜਾਂਦੇ। ਮੈਨੂੰ ਯਾਦ ਹੈ ਇੱਕ ਵਾਰ ਉਹਨਾਂ ਨੇ ਮੈਨੂੰ ਬੁਲਾਇਆ, ਲੋਇਡ ਨੇ ਬੁਲਾਇਆ ਸੀ ਤੇ ਫਲੋਸੀ ਨੇ ਇੱਕ ਕੇਕ ਬਣਾਇਆ। ਉਹ ਉਦੋਂ ਇੱਕ ਬੱਚੀ ਹੀ ਸੀ, ਉਹਨੇ ਇੱਕ ਵੱਡਾ ਸਾਰਾ ਕੇਕ ਬਣਾਇਆ ਤੇ ਅਸੀਂ ਇਹਨੂੰ ਤਦ ਤੱਕ ਖਾਧਾ ਜਦ ਤੱਕ ਅਸੀਂ ਇਹਨੂੰ ਹੋਰ ਖਾ ਨਾ ਸਕੇ। ਮੈਂ ਸੋਚਿਆ ਹੁਣ ਮੈਂ ਸਾਰੀ ਰਾਤ ਲੋਇਡ ਦੇ ਨਾਲ ਹੀ ਰੁਕਾਂਗਾ। ਇੱਕ ਤਰ੍ਹਾਂ ਹਨੇਰਾ ਜਿਹਾ ਹੋ ਗਿਆ ਸੀ, ਤੁਸੀਂ ਜਾਣਦੇ ਹੋ, ਅਤੇ ਮੈਨੂੰ ਲੱਗਾ ਕਿ ਮੈਨੂੰ ਘਰ ਜਾਣਾ ਚਾਹੀਦਾ ਹੈ। ਇਸ ਲਈ ਮੈਂ ਉੱਠਿਆ ਤੇ ਸੜਕ ਉੱਤੇ ਦੌੜਨ ਲੱਗਾ ਅਤੇ ਇਸ ਡਰ ਨਾਲ ਘਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਕਿਤੇ ਮੈਂ ਮਰ ਹੀ ਨਾ ਜਾਵਾਂ। ਤੇ ਮੈਨੂੰ ਉਹਦੇ ਪਿਤਾ ਬਾਰੇ ਯਾਦ ਹੈ। ਮੇਰਾ ਅੰਦਾਜ਼ਾ ਹੈ ਕਿ ਤੁਹਾਡੀ ਮਾਂ ਅਜੇ ਵੀ ਜਿਉਂਦੀ ਹੈ। ਖੈਰ ਇਹ ਬਹੁਤ ਵਧੀਆ ਹੈ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਬਹੁਤ ਸਮਾਂ ਬੀਤ ਗਿਆ ਹੈ। ਹਾਂ ਹੁਣ ਇੱਥੇ ਅਸੀਂ ਦੋਵੇਂ ਅੱਧਖੜ ਉਮਰ ਦੇ ਲੋਕ ਹਾਂ ਤੇ ਦਾਦਾ ਦਾਦੀ ਬਣ ਚੁੱਕੇ ਹਾਂ। ਖੈਰ ਪਰ ਇੱਕ ਜਗ੍ਹਾ ਹੈ ਜਿੱਥੇ ਅਸੀਂ ਕਦੇ ਵੀ ਬੁੱਢੇ ਨਹੀਂ ਹੋਵਾਂਗੇ, ਸਮਝੇ? ਫਲੋਸੀ, ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੈ ਕਿ ਤੂੰ ਉਸ ਜਗ੍ਹਾ ਦੀ ਵੱਲ ਵੇਖ ਰਹੀ ਹੈ ਅਤੇ ਉਸ ਯਕੀਨ ਨਾਲ ਕਿ ਤੂੰ ਉਹਨੂੰ ਪਾ ਲਵੇਂਗੀ। ਅਤੇ ਜਿਮ ਦਾ ਕੀ ਹਾਲ ਹੈ? ਹਾਂ ਮੈਨੂੰ ਇਹ ਯਾਦ ਹੈ, ਜਿਮ ਉਹਦਾ ਪਤੀ ਹੈ ਤੇ ਮੈਨੂੰ ਉਹ ਚੰਗੀ ਤਰ੍ਹਾਂ ਯਾਦ ਹੈ ਅਤੇ ਮੈਂ ਕੁਝ ਬੱਚਿਆਂ ਨੂੰ ਵੀ ਜਾਣਦਾ ਹਾਂ। ਉਸ ਸਮੇਂ ਜਦੋਂ ਉਹਨਾਂ ਦਾ ਵਿਆਹ ਹੋਇਆ ਤੇ ਉਹਨਾਂ ਦੇ ਬੱਚੇ ਵੱਡੇ ਹੋ ਰਹੇ ਸਨ ਤਦ ਮੈਨੂੰ ਸੇਵਕਾਈ ਵਿੱਚ ਜਾਣਾ ਪਿਆ ਤੇ ਅਸੀਂ ਇੱਕ ਤਰ੍ਹਾਂ ਇੱਕ ਦੂਜੇ ਕੋਲੋਂ ਦੂਰ ਹੋ ਗਏ। ਮੈਂ ਭਾਈ ਲੋਇਡ ਨੂੰ ਕਦੇ ਕਦੇ ਗਲੀ ਵਿੱਚ ਵੇਖਦਾ ਹਾਂ ਤੇ ਉਸਨੂੰ ਉੱਚੀ ਆਵਾਜ਼ ਦੇ ਕੇ ਬੁਲਾਉਂਦਾ ਹਾਂ। ਉਹਨਾਂ ਨੇ ਬਹੁਤ ਵਾਰ ਮੇਰੇ ਲਈ ਖਾਣਾ ਬਣਾਇਆ ਹੈ ਤੇ ਮੈਂ ਉਹ ਮੇਰੇ ਲਈ ਸੱਕੇ ਭੈਣ ਭਰਾਵਾਂ ਵਰਗੇ ਹਨ। ਹੁਣ ਮੈਂ ਇਹ ਵੇਖ ਕੇ ਖੁਸ਼ ਹਾਂ ਕਿ ਭਾਈ ਰੁਡਲ ਦੀ ਸ਼ੁਰੂਆਤ ਵਿੱਚ ਪਹਿਲੀ ਕੋਸ਼ਿਸ਼ ਇਹ ਸੀ ਕਿ ਇਸ ਜਗ੍ਹਾ ਨੂੰ ਇੱਕ ਸਰਾਂ ਤੋਂ ਪਰਮੇਸ਼ਰ ਦੇ ਘਰ ਵਿੱਚ ਬਦਲਿਆ ਜਾਵੇ। ਇਹ ਬਹੁਤ ਹੀ ਚੰਗੀ ਗੱਲ ਹੈ ਅਤੇ ਬੇਸ਼ੱਕ ਤੁਸੀਂ ਜਾਣਦੇ ਹੋ ਕਦੇ ਕਦੇ ਤੁਸੀਂ ਕਿਸੇ ਚੀਜ਼ ਨੂੰ ਪਹਿਲਾਂ ਤੋਂ ਵੇਖ ਸਕਦੇ ਹੋ। ਤੁਸੀਂ ਜਾਣਦੇ ਹੋ ਇਹ ਇਸ ਨੂੰ ਬਿਹਤਰ ਬਣਾ ਦਿੰਦਾ ਹੈ। ਇਸ ਲਈ ਅਸੀਂ ਪਹਿਲਾਂ ਤੋਂ ਵੇਖ ਸਕਦੇ ਸੀ ਕਿ ਇਸ ਲੜਕੇ ਵਿੱਚ ਕੁਝ ਹੈ ਅਤੇ ਸ਼ਰਮੀਲਾ ਸੀ। ਕਈ ਸਾਲ ਪਹਿਲਾਂ ਮੈਂ ਅਤੇ ਉਹਦਾ ਪਿਤਾ ਇਕੱਠੇ ਕੰਮ ਕਰਦੇ ਹੁੰਦੇ ਸੀ ਤੇ ਮੈਂ ਉਹਦੇ ਪਿਤਾ ਨੂੰ ਜਾਣਦਾ ਹਾਂ ਜੋ ਹਮੇਸ਼ਾ ਕਿਸੇ ਵੀ ਕੰਮ ਲਈ ਤਿਆਰ ਅਤੇ ਫਟਾਫਟ ਜਾ ਕੇ ਕਰਨ ਵਾਲਾ ਸੀ। ਤਾਂ ਫਿਰ ਇਹ ਗੱਲ ਇਸ ਲੜਕੇ ਵਿੱਚ ਕਿਉਂ ਨਾ ਹੁੰਦੀ? ਮੈਂ ਜਾਣਦਾ ਹਾਂ ਕਿ ਉਹਦੀ ਇੱਕ ਪਿਆਰੀ ਮਾਂ ਸੀ, ਇਸ ਲਈ ਉਸ ਨੂੰ ਚੰਗੀ ਤਰ੍ਹਾਂ ਪਾਲਿਆ ਪੋਸਿਆ ਗਿਆ। ਇਸ ਲਈ ਉਹਦੇ ਪਿੱਛੇ ਕੁਝ ਚੰਗੀ ਗੱਲ ਹੋਣੀ ਹੀ ਸੀ, ਤੁਸੀਂ ਸਮਝੇ? ਤੇ ਉਹਦੇ ਦਿਲ ਵਿੱਚ ਇੱਕ ਚਾਹ ਸੀ ਕਿ ਪ੍ਰਭੂ ਦੀ ਸੇਵਾ ਕਰੇ। ਜਦੋਂ ਗਹਿਰਾਈ ਗਹਿਰਾਈ ਨੂੰ ਪੁਕਾਰਦੀ ਹੈ ਤਾਂ ਉਸ ਪੁਕਾਰ ਨੂੰ ਜਵਾਬ ਦੇਣ ਲਈ ਇੱਕ ਗਹਿਰਾਈ ਹੋਣੀ ਚਾਹੀਦੀ ਹੈ ਤੇ ਭਾਈ ਰੁਡਲ ਨੂੰ ਅੱਗੇ ਵੱਧਦੇ ਵੇਖ ਕੇ ਮੈਨੂੰ ਖੁਸ਼ੀ ਹੈ। ਇਹ ਸ਼ਾਨਦਾਰ ਲੋਕਾਂ ਦਾ ਟੋਲਾ ਹੈ ਤੇ ਅੱਜ ਰਾਤ ਮੇਰੇ ਲਈ ਇੱਕ ਬਹੁਤ ਹੀ ਜ਼ਿਆਦਾ ਭਾਗਾਂ ਵਾਲੀ ਗੱਲ ਹੈ ਕਿ ਮੈਂ ਇੱਥੇ ਆ ਕੇ ਸੰਤਾਂ ਦੇ ਇਸ ਝੁੰਡ ਨਾਲ ਗੱਲਬਾਤ ਕਰਾਂ ਜੋ ਇੱਥੇ ਪਰਦੇਸੀ ਹਨ। ਇਹ ਸਾਡੇ ਰਹਿਣ ਦੀ ਥਾਂ ਨਹੀਂ ਹੈ, ਤੁਸੀਂ ਜਾਣਦੇ ਹੋ, ਅਸੀਂ ਯਾਤਰੀ ਹਾਂ। ਅਸੀਂ ਹਾਂ, ਅਸੀਂ ਘਰ ਵਿੱਚ ਨਹੀਂ ਹਾਂ। ਮੈਨੂੰ ਯਾਦ ਹੈ ਭੈਣ ਰੁਡਲ, ਤੁਸੀਂ ਕਿਵੇਂ ਉਹਦੇ ਨਾਲ ਆਇਆ ਕਰਦੇ ਸੀ ਅਤੇ ਉੱਥੇ ਬੈਠਦੇ ਹੁੰਦੇ ਸੀ ਤੇ ਆਪਣਾ ਸਿਰ ਨੀਵਾਂ ਰੱਖਦਾ ਹੁੰਦਾ ਸੀ ਤੇ ਤੁਹਾਡੇ ਵਿੱਚ ਬਹੁਤ ਜ਼ਿਆਦਾ ਆਤਮ ਵਿਸ਼ਵਾਸ ਸੀ। ਯਕੀਨਨ ਉਹਨਾਂ ਨੇ ਵਿਸ਼ਵਾਸ ਕੀਤਾ ਕਿ ਉਹ ਸੁਸਮਾਚਾਰ ਦਾ ਪ੍ਰਚਾਰ ਕਰੇਗਾ ਤੇ ਇਸ ਤਰ੍ਹਾਂ ਦੀ ਚੰਗੀ ਪਤਨੀ ਅਤੇ ਚੰਗੇ ਮਾਤਾ ਪਿਤਾ ਤੇ ਉਹਦੇ ਲਈ ਉਹ ਸਾਰੀ ਪ੍ਰਾਰਥਨਾ ਦੇ ਨਾਲ ਕੁਝ ਤਾਂ ਹੋਣਾ ਹੀ ਸੀ ਭਾਈ ਰੁਡਲ। ਇਸ ਲਈ ਉਹ ਹੁਣ ਇੱਥੇ ਹੈ ਤੇ ਮੈਂ ਪ੍ਰਾਰਥਨਾ ਕਰਦਾ ਹਾਂ ਭਾਈ ਰੁਡਲ ਕਿ ਇਹ ਤੇਰੇ ਲਈ ਖੜੇ ਰਹਿਣ ਲਈ ਇੱਕ ਸਥਾਨ ਹੋਵੇ ਜਿੱਥੇ ਤੂੰ ਸੁਸਮਾਚਾਰ ਦੀ ਮਹਿਮਾ ਦੇ ਲਈ ਬੁਲੰਦੀਆਂ ਤੇ ਪਹੁੰਚੇ। ਮੈਂ ਜਾਣਦਾ ਹਾਂ ਕਿ ਅੱਜ ਰਾਤ ਪਾਈ ਅਤੇ ਭੈਣ ਰੁਡਲ ਅਤੇ ਮੈਕਸ ਇਸ ਦੇ ਲਈ ਬਹੁਤ ਖੁਸ਼ ਹੋਣਗੇ। ਬਿੱਲੀ ਪੌਲ ਨੂੰ ਪ੍ਰਚਾਰ ਮੰਚ ਤੇ ਖੜਾ ਵੇਖ ਕੇ ਮੈਨੂੰ ਕਿੰਨਾ ਚੰਗਾ ਲੱਗੇਗਾ ਤੇ ਮੈਂ ਉਮੀਦ ਕਰਦਾ ਹਾਂ ਕਿ ਕਿਸੇ ਦਿਨ ਮੈਂ ਜੋਸਫ ਨੂੰ ਪ੍ਰਚਾਰ ਮੰਚ ਉੱਤੇ ਖੜਾ ਵੇਖਣ ਲਈ ਜਿਉਂਦਾ ਰਹਾਂਗਾ ਤੇ ਬਹੁਤ ਹੀ ਚੰਗਾ ਹੈ। ਸਾਡੀਆਂ ਮਿਹਨਤਾਂ ਅਤੇ ਮੁਸੀਬਤਾਂ ਜੋ ਸਾਨੂੰ ਹੋਈਆਂ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਜਵਾਨ ਉਮਰ ਵਿੱਚ ਪਾਲਿਆ ਤਦ ਇਹ ਸਾਨੂੰ ਬਹੁਤ ਵਧੀਆ ਮਹਿਸੂਸ ਕਰਵਾਉਂਦਾ ਹੈ। ਪਿਛਾਂ ਮੁੜ ਕੇ ਆਪਣੇ ਪਿਤਾ ਦੇ ਵਾਲਾਂ ਵਿੱਚ ਧੋਲਿਆਂ ਨੂੰ ਵੇਖੋ। ਯਾਦ ਰਹੇ ਕਿ ਤੁਹਾਡੀਆਂ ਕੁਝ ਗਲਤੀਆਂ ਨੇ ਉਹਨਾਂ ਧੋਲਿਆਂ ਨੂੰ ਉੱਥੇ ਰੱਖਿਆ ਹੈ ਤੇ ਠੀਕ ਹੈ। ਖੈਰ ਇੱਥੇ ਹੋਣਾ ਚੰਗਾ ਹੈ ਤੇ ਮੇਰਾ ਗਲਾ ਥੋੜਾ ਜਿਹਾ ਖਰਾਬ ਹੈ। ਮੈਂ ਪ੍ਰਚਾਰ ਕਰ ਰਿਹਾ ਸੀ ਕੱਲ ਭਾਈ ਜੀਨ ਗੋੜ ਅਤੇ ਮੈਂ ਇੱਕ ਛੋਟੀ ਜਿਹੀ ਯਾਤਰਾ ਕਰਕੇ ਹੇਠਾਂ ਗਏ ਅਤੇ ਅਸੀਂ ਮੱਛੀਆਂ ਫੜ ਰਹੇ ਸੀ ਅਤੇ ਸਾਡਾ ਚੰਗਾ ਸਮਾਂ ਬਤੀਤ ਹੋਇਆ ਅਤੇ ਇਸ ਲਈ ਅਸੀਂ ਦੇਰ ਨਾਲ ਆਏ ਅਤੇ ਅਸੀਂ ਪਾਣੀ ਉੱਤੇ ਗਏ ਸੀ ਅਤੇ ਥੋੜਾ ਜਿਹਾ ਠੰਡਾ ਸੀ ਪਰ ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਮੇਰੇ ਨਾਲ ਸਹਿਣ ਕਰੋਗੇ। ਹੁਣ ਅਸੀਂ ਗਰਮੀਆਂ ਦੀ ਮੁਹਿੰਮ ਦੇ ਲਈ ਜਾਣ ਦੀ ਤਿਆਰੀ ਕਰ ਰਹੇ ਹਾਂ। ਲਗਭਗ 90 ਦਿਨਾਂ ਦੀ ਮੁਹਿੰਮ ਹੈ। ਅਗਸਤ ਦੇ ਅਖੀਰ ਜਾਂ ਸਤੰਬਰ ਦੇ ਪਹਿਲੇ ਹਫ਼ਤੇ ਵਿੱਚ ਵਾਪਸ ਆਉਣ ਦੀ ਉਮੀਦ ਹੈ ਤੇ ਹੁਣ ਅਸੀਂ ਜਾ ਰਹੇ ਹਾਂ। ਇਸ ਹਫ਼ਤੇ ਮੈਂ ਗ੍ਰੀਨ ਬੇ ਮਿਸ਼ੀਗਨ ਤੋਂ ਸ਼ੁਰੂਆਤ ਕਰਾਂਗਾ ਤੇ ਐਤਵਾਰ ਦੁਪਹਿਰ ਦੇ ਲਈ ਸ਼ਿਕਾਗੋ ਦੇ ਹਾਈ ਸਕੂਲ ਵਿੱਚ ਇੱਕ ਕਨਵੈਨਸ਼ਨ ਵਿੱਚ ਆਵਾਂਗਾ। ਮੈਂ ਗ੍ਰੀਨ ਬੇ ਵਿੱਚ ਵਿਸਕਾਂਸ਼ਿਨ ਵਿੱਚ ਕ੍ਰਿਸਚਨ ਬਿਜ਼ਨਸਮੈਨ ਦੀ ਮੂਲ ਸਭਾ ਉੱਤੇ ਬੋਲਣ ਜਾ ਰਿਹਾ ਹਾਂ ਤੇ ਫਿਰ ਉੱਥੋਂ ਸ਼ਿਕਾਗੋ ਜਾਵਾਂਗਾ। ਫਿਰ ਸੋਮਵਾਰ ਮੈਂ ਸ਼ਿਕਾਗੋ ਵਿੱਚ ਇੱਕ ਆਮ ਸਭਾ ਦੇ ਲਈ ਜੋ ਭਾਈ ਜੋਸਫ ਬੋਝ ਦੀ ਇੱਕ ਮਿਸ਼ਨਰੀ ਰੈਲੀ ਹੋਵੇਗੀ ਤੇ ਫਿਰ ਘਰ ਵਾਪਸ ਆਵਾਂਗਾ ਤਾਂ ਕਿ ਦੱਖਣ ਨੂੰ ਜਾਵਾਂ ਸਾਊਥ ਪਾਈਨਸ ਨੌਰਥ ਕੈਰੋਲੀਨਾ ਤੇ ਸਾਊਥ ਕੈਰੋਲੀਨਾ ਦੇ ਵਿੱਚ ਫਿਰ ਸਾਊਥ ਗੇਟਸ ਲੋਸ ਏਂਜਲਸ ਦੇ ਕੋਵ ਪੈਲੇਸ ਵਿੱਚ। ਲਗਭਗ 40 ਵਨਐਸ ਦੀਆਂ ਕਲਿਸਿਆਂ ਇਨ੍ਹਾਂ ਸਭਾਵਾਂ ਦਾ ਭਾਰ ਚੁੱਕ ਰਹੀਆਂ ਹਨ। ਇਹ ਪਹਿਲੀ ਵਾਰ ਹੈ ਕਿ ਵਨਐਸ ਵਾਲਿਆਂ ਨੇ ਮੇਰੀ ਸਭਾ ਦਾ ਭਾਰ ਚੁੱਕਿਆ ਹੈ। ਫਿਰ ਉਰੇਗਾਓਂ ਕੈਨੇਡਾ ਤੋਂ ਹੁੰਦੇ ਹੋਏ ਕੈਲੀਫੋਰਨੀਆ ਤੇ ਫਿਰ ਉੱਥੋਂ ਐਨਕੋਰੇਜ ਅਲਾਸਕਾ ਵਿੱਚ ਅਤੇ ਫਿਰ ਇਸ ਰੁੱਤ ਦੇ ਅੰਤ ਵਿੱਚ ਜਿੱਥੇ ਭਾਈ ਜੋਸਫ ਬੋਝ ਜਾ ਰਿਹਾ ਹੈ ਕੀਨੀਆ, ਤੰਗਨਾਈਕਾ, ਅਰਬਨ ਅਫਰੀਕਾ, ਸਾਊਥ ਅਫਰੀਕਾ ਤਾਂ ਕਿ ਉੱਥੇ ਜਾ ਕੇ ਸਭਾਵਾਂ ਦੀ ਤਿਆਰੀ ਕਰੀਏ। ਹੁਣ ਜੇ ਮੈਂ ਕਹਾਂ ਕਿ ਮੈਨੂੰ ਉਹਨਾਂ ਜਗਾਵਾਂ ਤੇ ਜਾਣ ਲਈ ਅਗਵਾਈ ਹੈ ਤਾਂ ਮੈਨੂੰ ਨਹੀਂ ਹੈ, ਪਰ ਮੈਂ ਮਹਿਸੂਸ ਕਰਦਾ ਹਾਂ ਕਿ ਮੈਨੂੰ ਕਿਤੇ ਨਾ ਕਿਤੇ ਬੀਜ ਬੀਜਣਾ ਹੀ ਹੈ। ਉਸਦੇ ਰਾਜ ਲਈ ਜੋ ਕੁਝ ਵੀ ਕਰ ਸਕਦਾ ਹਾਂ ਉਹ ਕਰਨਾ ਹੀ ਹੈ। ਹੁਣ ਆਓ ਅਸੀਂ ਦੁਬਾਰਾ ਆਪਣੇ ਸਿਰਾਂ ਨੂੰ ਪ੍ਰਾਰਥਨਾ ਕਰਨ ਦੇ ਲਈ ਝੁਕਾਈਏ। ਇੰਜ ਨਹੀਂ ਹੈ ਕਿ ਅਸੀਂ ਪ੍ਰਾਰਥਨਾ ਨਹੀਂ ਕੀਤੀ ਹੈ, ਪਰ ਮੈਂ ਚਾਹੁੰਦਾ ਹਾਂ ਕਿ ਪਰਮੇਸ਼ਵਰ ਤੋਂ ਮੰਗਾਂ ਕਿ ਹੁਣ ਉਹ ਇੱਥੋਂ ਮੇਰੀ ਮਦਦ ਕਰੇ ਤਾਂ ਕਿ ਉਸ ਨਾਲ ਤੁਹਾਡੇ ਲਈ ਵਚਨ ਦਾ ਪ੍ਰਚਾਰ ਕਰ ਸਕਾਂ। ਸਾਡੇ ਸਵਰਗੀ ਪਿਤਾ, ਅਸੀਂ ਹੁਣ ਤੇਰੇ ਦਇਆ ਦੇ ਸਿੰਘਾਸਨ ਵੱਲ ਆ ਰਹੇ ਹਾਂ ਪ੍ਰਭੂ ਯੇਸੂ ਮਸੀਹ ਦੇ ਨਾਮ ਵਿੱਚ, ਜਿਸਨੇ ਸਾਨੂੰ ਆਗਿਆ ਦਿੱਤੀ ਅਤੇ ਸਾਨੂੰ ਆਉਣ ਦਾ ਸੱਦਾ ਦਿੱਤਾ, ਅਤੇ ਜਿਵੇਂ ਅਸੀਂ ਅੱਗੇ ਵਧਾਂਗੇ ਤਾਂ ਅਸੀਂ ਜੋ ਵੀ ਮੰਗਾਂਗੇ ਉਹ ਸਾਨੂੰ ਬਖਸ਼ ਦਿੱਤਾ ਜਾਵੇਗਾ। ਹੁਣ ਅਸੀਂ ਇਹ ਬਿਲਕੁਲ ਵੀ ਨਹੀਂ ਮੰਗਦੇ ਕਿ ਅਸੀਂ ਤੇਰੇ ਨਿਆਂ ਦੇ ਸਿੰਘਾਸਨ ਸਾਹਮਣੇ ਖੜੇ ਹੋਈਏ, ਪਰ ਅਸੀਂ ਦਇਆ ਦੇ ਸਿੰਘਾਸਨ ਅੱਗੇ ਖਲੋਣਾ ਚਾਹੁੰਦੇ ਹਾਂ ਤਾਂ ਜੋ ਅਸੀਂ ਦਇਆ ਨੂੰ ਪ੍ਰਾਪਤ ਕਰ ਸਕੀਏ। ਇਹ ਇਕਰਾਰ ਕਰਦੇ ਹੋਏ ਕਿ ਅਸੀਂ ਗਲਤ ਹਾਂ ਤੇ ਸਾਡੇ ਵਿੱਚ ਕੋਈ ਵੀ ਚੰਗੀ ਗੱਲ ਨਹੀਂ ਹੈ, ਪਰ ਅਸੀਂ ਆਪਣੇ ਆਪ ਨੂੰ ਤੇਰੇ ਅੱਗੇ ਲਿਆਉਂਦੇ ਹਾਂ ਪ੍ਰਭੂ। ਅਸੀਂ ਪ੍ਰਭੂ ਯੇਸੂ ਮਸੀਹ ਦੀ ਪ੍ਰਾਰਥਨਾ ਅਤੇ ਉਹਦੇ ਸੱਦੇ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਦੇ ਸਕਦੇ, ਜਿਸਨੇ ਕਿਹਾ ਸੀ, ਜੋ ਮੇਰੇ ਵਚਨਾਂ ਨੂੰ ਸੁਣਦਾ ਹੈ ਅਤੇ ਉਹਦੀ ਪ੍ਰਤੀਤ ਕਰਦਾ ਹੈ, ਜਿਹਨੇ ਮੈਨੂੰ ਕੱਲਿਆ ਸਦੀਪਕ ਜੀਵਨ ਉਹਦਾ ਹੈ ਅਤੇ ਉਹਦੇ ਉੱਤੇ ਸਜ਼ਾ ਦਾ ਕੋਈ ਹੁਕਮ ਨਹੀਂ ਹੁੰਦਾ, ਸਗੋਂ ਮੌਤ ਤੋਂ ਪਾਰ ਲੰਘ ਕੇ ਉਹ ਜੀਵਨ ਵਿੱਚ ਜਾ ਪੁੱਜਿਆ ਹੈ। ਅਸੀਂ ਇਹ ਵਿਸ਼ਵਾਸ ਕਰਦੇ ਹਾਂ। ਉਸਨੇ ਸਾਨੂੰ ਆਉਣ ਲਈ ਕਿਹਾ, ਮੇਰੇ ਨਾਮ ਵਿੱਚ ਕੁਝ ਵੀ ਮੰਗੋ ਇਹ ਬਖਸ਼ ਦਿੱਤਾ ਜਾਵੇਗਾ। ਅਸੀਂ ਇਹ ਵਿਸ਼ਵਾਸ ਕਰਦੇ ਹਾਂ। ਸਾਡੇ ਵਿਸ਼ਵਾਸ ਦੇ ਆਧਾਰ ਉੱਤੇ ਅਸੀਂ ਆਉਂਦੇ ਹਾਂ ਇਹ ਮੰਗਦੇ ਹੋਏ ਕਿ ਤੁਸੀਂ ਇਸ ਕਲਿਸਿਆ ਅਤੇ ਸਾਡੇ ਦਿਆਲੂ ਭਾਈ ਰੂਡਲ ਅਤੇ ਉਹਦੇ ਪਰਿਵਾਰ ਤੇ ਸਾਰੇ ਪਰਿਵਾਰਾਂ ਨੂੰ ਜੋ ਇੱਥੇ ਮੌਜੂਦ ਹਨ ਉਹਨਾਂ ਨੂੰ ਸਾਰਿਆਂ ਨੂੰ ਬਰਕਤ ਦਿਓਗੇ। ਅੱਜ ਰਾਤ ਮੈਂ ਸ਼੍ਰੀਮਤੀ ਮੋਰਿਸ ਨੂੰ ਇੱਥੇ ਵੇਖਿਆ ਤੇ ਉਹਨਾਂ ਦਿਨਾਂ ਬਾਰੇ ਸੋਚਿਆ ਜੋ ਬੀਤ ਗਏ ਹਨ ਤੇ ਪਰਮੇਸ਼ਵਰ, ਮੈਂ ਉਹਨਾਂ ਨੂੰ ਕਿਹਾ ਕਿ ਬਹੁਤ ਸਾਰਾ ਸਮਾਂ ਬੀਤ ਗਿਆ ਹੈ ਤੇ ਬਹੁਤ ਸਾਰੇ ਖਤਰੇ, ਮਿਹਨਤਾਂ ਅਤੇ ਫੰਦਿਆਂ ਤੋਂ ਤੂੰ ਪਹਿਲਾਂ ਹੀ ਸਾਨੂੰ ਬਾਹਰ ਕੱਢ ਲਿਆਇਆ ਹੈ ਅਤੇ ਸਾਡਾ ਭਰੋਸਾ ਤੇਰੇ ਵਿੱਚ ਹੈ ਕਿ ਅਸੀਂ ਤੇਰੇ ਵਿੱਚ ਮਾਰਗ ਦੇ ਅੰਤ ਵਿੱਚ ਜਾਵਾਂਗੇ। ਇਸ ਜਗ੍ਹਾ ਨੂੰ ਬਰਕਤ ਦੇ, ਆਪਣੇ ਨਾਮ ਨੂੰ ਇੱਥੇ ਰੱਖ ਪ੍ਰਭੂ, ਤੇ ਇਹਨਾਂ ਨੂੰ ਸਭ ਤੋਂ ਚੰਗਾ ਦੇ ਜੋ ਤੂੰ ਇਸ ਜਗ੍ਹਾ ਦੇ ਲਈ ਠਹਿਰਾਇਆ ਹੈ। ਕਾਸ਼ ਕਿ ਬੁਰਿਆਈ ਨੂੰ, ਜਿਵੇਂ ਇੱਕ ਭਾਈ ਨੇ ਪ੍ਰਾਰਥਨਾ ਕੀਤੀ ਹੈ, ਇਸ ਜਵਾਨ ਨੇ ਅੱਜ ਰਾਤ ਇਹ ਪ੍ਰਾਰਥਨਾ ਕੀਤੀ ਹੈ ਕਿ ਤੂੰ ਸਭ ਰੁਕਾਵਟਾਂ ਨੂੰ ਦੂਰ ਲੈ ਜਾਵੇਂਗਾ। ਇਹ ਬਖਸ਼ ਦੇ ਪ੍ਰਭੂ, ਉਹਦੀ ਪ੍ਰਾਰਥਨਾ ਦਾ ਜਵਾਬ ਦੇ। ਸਾਡੇ ਵਿਚਕਾਰ ਜੋ ਬਿਮਾਰ ਹਨ ਉਹਨਾਂ ਨੂੰ ਚੰਗਾ ਕਰ, ਉਹਨਾਂ ਦੇ ਪ੍ਰਾਣਾਂ ਨੂੰ ਮੁਕਤੀ ਦੇ ਜਿਹੜੇ ਧਰਮ ਦੇ ਲਈ ਭੁੱਖੇ ਅਤੇ ਪਿਆਸੇ ਹਨ, ਤੇ ਹੁਣ ਪ੍ਰਭੂ ਹੁਣ ਆਪਣੇ ਨਿਕੰਮੇ ਸੇਵਕ ਦੀ ਆਵਾਜ਼ ਅਤੇ ਹਰੇਕ ਕੋਸ਼ਿਸ਼ ਨੂੰ ਪਵਿੱਤਰ ਕਰ ਤੇ ਆਪਣੇ ਵਚਨ ਨੂੰ ਬਰਕਤ ਦੇ ਕਿ ਇਹ ਖਾਲੀ ਵਾਪਸ ਨਾ ਆਵੇ, ਪਰ ਇਹ ਹੋ ਜਾਵੇ ਕਿ ਇਹ ਉਸ ਮਕਸਦ ਨੂੰ ਪੂਰਾ ਕਰੇ ਜਿਹਦੇ ਲਈ ਇਹ ਹੈ। ਪਵਿੱਤਰ ਆਤਮਾ ਪਰਮੇਸ਼ਵਰ ਦੀਆਂ ਗੱਲਾਂ ਨੂੰ ਲਵੇ ਅਤੇ ਅੱਜ ਰਾਤ ਸਾਡੇ ਦਿਲਾਂ ਨੂੰ, ਵੱਡੇ ਤੋਂ ਲੈ ਕੇ ਛੋਟੇ ਤੀਕ, ਹਰੇਕ ਦਿਲ ਨੂੰ ਉਤਸ਼ਾਹਿਤ ਕਰੇ। ਅਸੀਂ ਇਹ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਹੁਣ ਇਸ ਸਵੇਰ ਮੈਂ ਲੰਮੇ ਸਮੇਂ ਤੱਕ ਪ੍ਰਚਾਰ ਕੀਤਾ ਤੇ ਮੈਂ ਪ੍ਰਚਾਰ ਕਰਨਾ ਨਹੀਂ ਜਾਣਦਾ। ਮੈਂ ਤਾਂ ਬਸ ਇੱਕ ਤਰ੍ਹਾਂ ਦਾ ਸੰਡੇ ਸਕੂਲ ਦਾ ਸਬਕ ਪੜ੍ਹਾ ਰਿਹਾ ਸੀ। ਇੱਕ ਦਿਨ ਮੈਂ 6 ਘੰਟੇ ਪੜ੍ਹਾਇਆ। ਮੈਨੂੰ ਯਕੀਨ ਹੈ ਕਿ ਅੱਜ ਰਾਤ ਓਨਾ ਬੁਰਾ ਨਹੀਂ ਹੋਵੇਗਾ। ਪਰ ਮੇਰੇ ਕੋਲ ਇੱਥੇ ਇੱਕ ਛੋਟਾ ਜਿਹਾ ਵਿਸ਼ਾ ਹੈ, ਮੈਂ ਕੁਝ ਲਿਖਤਾਂ ਨੂੰ ਪੜ੍ਹਨਾ ਚਾਹੁੰਦਾ ਹਾਂ ਕਿਉਂਕਿ ਮੈਂ ਜਾਣਦਾ ਹਾਂ ਕਿ ਉਹਦਾ ਵਚਨ ਕਦੇ ਵੀ ਨਹੀਂ ਟਲੇਗਾ। ਮੇਰਾ ਟਲ ਸਕਦਾ ਹੈ, ਮੇਰੇ ਵਚਨ ਅਸਫਲ ਹੋ ਸਕਦੇ ਹਨ, ਤੇ ਮੈਂ ਆਪਣੇ ਵਚਨ ਉਹਦੇ ਵਚਨ ਦੇ ਨਾਲ ਰੱਖਾਂਗਾ ਤੇ ਉਹਦੇ ਵਚਨ ਨੂੰ ਲਵਾਂਗਾ, ਆਪਣੇ ਵਚਨ ਨੂੰ ਲਵਾਂਗਾ ਤਾਂ ਕਿ ਉਹਦੇ ਵਚਨ ਦੇ ਇਰਦ ਗਿਰਦ ਇੱਕ ਵਿਸ਼ਾ ਬਣਾ ਸਕਾਂ ਜਿਹਦਾ ਅਸੀਂ ਇੱਕ ਵਿਸ਼ੇ ਦੇ ਤੌਰ ਤੇ ਇਸਤੇਮਾਲ
ਕਰਾਂਗੇ।
ਅੱਜ ਰਾਤ ਮੈਂ ਦੋ ਜਗ੍ਹਾ ਤੋਂ ਪੜ੍ਹਨਾ ਚਾਹੁੰਦਾ ਹਾਂ। ਪਹਿਲੀ ਜਗ੍ਹਾ ਦੇ ਲਈ ਮੈਂ ਕਹਾਵਤਾਂ ਦੀ ਕਿਤਾਬ ਵਿੱਚੋਂ 18ਵੇਂ ਅਧਿਆਏ ਦੀ 10ਵੀਂ ਆਇਤ ਪੜ੍ਹਨਾ ਚਾਹੁੰਦਾ ਹਾਂ ਅਤੇ ਦੂਸਰੀ ਜਗ੍ਹਾ ਮੈਂ ਯਸ਼ਾਇਆ 32 ਅਧਿਆਏ ਉਹਦੀ 2 ਆਇਤ ਤੋਂ ਪੜ੍ਹਨਾ ਚਾਹੁੰਦਾ ਹਾਂ। ਹੁਣ ਅਸੀਂ ਕਹਾਵਤਾਂ 18 ਅਧਿਆਏ ਉਹਦੀ 10 ਆਇਤ ਪੜ੍ਹਾਂਗੇ।
The name of the Lord is a strong tower.
ਯਹੋਵਾ ਦਾ ਨਾਮ ਇੱਕ ਪੱਕਾ ਬੁਰਜ ਹੈ। ਧਰਮੀ ਭੱਜ ਕੇ ਉਸ ਵਿੱਚ ਜਾਂਦਾ ਹੈ ਤੇ ਬਚਿਆ ਰਹਿੰਦਾ ਹੈ। ਤੇ ਯਸ਼ਾਇਆ ਦੀ ਕਿਤਾਬ ਵਿੱਚੋਂ 32 ਅਧਿਆਏ ਉਹਦੀ 1 ਅਤੇ 2 ਆਇਤ।
Behold, a king shall reign in righteousness. A prince shall rule in judgment. And a man shall be as a hiding place from the wind and a cover.
ਵੇਖੋ, ਇੱਕ ਪਾਸ਼ਾ ਧਰਮ ਨਾਲ ਪਾਸ਼ਾਹੀ ਕਰੇਗਾ ਅਤੇ ਰਾਜਕੁਮਾਰ ਨਿਆਂ ਨਾਲ ਸਰਦਾਰੀ ਕਰਨਗੇ। ਹਰੇਕ ਪੌਣ ਤੋਂ ਲੁਕਣ ਦੇ ਥਾਂ ਜਿਹਾ ਹੋਵੇਗਾ। ਵਾਛੜ ਤੋਂ ਓਟ, ਸੁੱਕੇ ਵਿੱਚ ਪਾਣੀ ਦੀਆਂ ਨਾਲੀਆਂ ਜਿਹਾ, ਖੁਸ਼ੀ ਧਰਤੀ ਵਿੱਚ ਵੱਡੀ ਚਟਾਨ ਦੇ ਸਾਏ ਜਿਹਾ।
And now from a text I want to use this as a text.
ਹੁਣ ਇੱਕ ਮੂਲ ਵਿਸ਼ੇ ਵਿੱਚੋਂ ਮੈਂ ਇਹਨੂੰ ਇੱਕ ਵਿਸ਼ੇ ਦੀ ਤੌਰ ਤੇ ਲੈਣਾ ਚਾਹੁੰਦਾ ਹਾਂ। ਦਬਾਅ ਤੋਂ ਮੁਕਤ ਹੋਣਾ ਇੱਕ ਵਿਚਿੱਤਰ ਵਿਸ਼ਾ ਹੈ। ਦਬਾਅ ਤੋਂ ਮੁਕਤ ਹੋਣਾ,
I chose this because before coming to a meeting I always try to pray and to
ਮੈਂ ਚੁਣਿਆ ਕਿਉਂਕਿ ਇੱਕ ਮੀਟਿੰਗ ਵਿੱਚ ਆਉਣ ਤੋਂ ਪਹਿਲਾਂ ਮੈਂ ਹਮੇਸ਼ਾ ਪ੍ਰਾਰਥਨਾ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤੇ ਪਰਮੇਸ਼ਵਰ ਤੋਂ ਪੁੱਛਣ ਦੀ ਕੋਸ਼ਿਸ਼ ਕਰਦਾ ਹਾਂ। ਕਿਸੇ ਸਭਾ ਦੇ ਮੂਹਰੇ ਖੜੇ ਹੋਣ ਦੇ ਲਈ ਨਹੀਂ, ਚਾਹੇ ਵੱਡੀ ਜਾਂ ਛੋਟੀ ਹੋਵੇ। ਮੈਂ ਉੱਥੇ ਆਪਣੇ ਆਪ ਨੂੰ ਵਿਖਾਉਣ ਜਾਂ ਸੁਣਾਉਣ ਲਈ ਨਹੀਂ ਖੜਾ ਹੁੰਦਾ, ਪਰ ਇਸ ਲਈ ਕਿ ਆਪਣੇ ਪ੍ਰਭੂ ਦੀ ਵਡਿਆਈ ਦੇ ਲਈ ਕੁਝ
ਕਰਾਂ।
ਤੇ ਮੈਂ ਇੱਥੇ ਆਪਣੀ ਸੁਣਾਉਣ ਲਈ ਨਹੀਂ ਆਉਂਦਾ ਕਿਉਂਕਿ ਮੇਰੇ ਕੋਲ ਸੁਣਾਉਣ ਲਈ ਕੁਝ ਜ਼ਿਆਦਾ ਨਹੀਂ ਹੈ। ਖਰਾਬ ਆਵਾਜ਼, ਨਾ ਹੀ ਮੈਂ ਪੜ੍ਹਿਆ ਲਿਖਿਆ ਆਦਮੀ ਹਾਂ ਤੇ ਮੈਂ ਕਦੇ ਵੀ ਆਪਣੇ ਵਿਸ਼ੇ ਦੇ ਨਾਲ ਨਹੀਂ ਰਹਿੰਦਾ, ਸਗੋਂ ਉਤਪਤ ਤੋਂ ਪ੍ਰਕਾਸ਼ ਦੀ ਪੋਥੀ ਤੱਕ ਛਾਲ ਮਾਰਦਾ ਹਾਂ। ਤੇ ਮੈਂ ਇੱਕ ਹੁਸ਼ਿਆਰ ਬੁਲਾਰਾ ਨਹੀਂ ਹਾਂ, ਪਰ ਮੈਂ ਪਰਮੇਸ਼ਵਰ ਨੂੰ ਪ੍ਰੇਮ ਕਰਦਾ ਹਾਂ ਤੇ ਮੈਂ ਪਰਮੇਸ਼ਵਰ ਨੂੰ ਤਦ ਤੱਕ ਪ੍ਰੇਮ ਨਹੀਂ ਕਰ ਸਕਦਾ ਜਦ ਤੱਕ ਪਹਿਲਾਂ ਮੈਂ ਉਹਦੇ ਲੋਕਾਂ ਨਾਲ ਪ੍ਰੇਮ ਨਹੀਂ ਕਰਦਾ। ਸਮਝੇ, ਮੈਨੂੰ ਉਹਦੇ ਲੋਕਾਂ ਨਾਲ ਪ੍ਰੇਮ ਕਰਨਾ ਹੀ ਹੈ। ਇਸ ਲਈ ਜੇ ਮੈਂ ਉਹਦੇ ਲੋਕਾਂ ਨਾਲ ਪ੍ਰੇਮ ਕਰਦਾ ਹਾਂ ਤਾਂ ਮੈਂ ਉਹਨੂੰ ਵੀ ਪ੍ਰੇਮ ਕਰਦਾ ਹਾਂ। ਤਦ ਮੈਂ ਉਸ ਤਰ੍ਹਾਂ ਬਣਨਾ ਚਾਹੁੰਦਾ ਹਾਂ ਜਿਵੇਂ ਉਹ ਸੀ। ਮੈਂ ਆਪਣੇ ਮਕਸਦ ਉਹੀ ਬਣਾਉਣਾ ਚਾਹੁੰਦਾ ਹਾਂ ਜੋ ਉਹਦੇ ਮਕਸਦ ਸਨ, ਅਤੇ ਉਹ ਇਹ ਹੈ ਕਿ ਹਮੇਸ਼ਾ ਚੰਗਾ ਕਰਨ ਦੀ ਕੋਸ਼ਿਸ਼ ਅਤੇ ਕਿਸੇ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨਾ। ਤੇ ਇਹਨਾਂ ਦਿਨਾਂ ਨੂੰ ਵੇਖਦੇ ਹੋਏ ਜਿਨ੍ਹਾਂ ਵਿੱਚ ਅਸੀਂ ਰਹਿ ਰਹੇ ਹਾਂ, ਅਤੇ ਇਹ ਜਾਣਦੇ ਹੋਏ ਕਿ ਇਸ ਕਲੀਸਿਆ ਕੋਲ ਇੱਕ ਮਹਾਨ ਪ੍ਰਚਾਰਕ ਹੈ, ਹੁਣ ਮੈਂ ਇਹ ਨਹੀਂ ਕਹਿੰਦਾ ਕਿ ਇਹ ਚਾਪਲੂਸੀ ਹੈ। ਮੈਂ ਇਹ ਆਪਣੇ ਦਿਲੋਂ ਆਖ ਰਿਹਾ ਹਾਂ। ਜੇ ਮੈਂ ਕੁਝ ਹੋਰ ਕਿਹਾ ਹੁੰਦਾ ਤਾਂ ਮੈਂ ਇੱਕ ਪਖੰਡੀ ਹੁੰਦਾ, ਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਇਸ ਕਲੀਸਿਆ ਕੋਲ ਇੱਕ ਅਜਿਹਾ ਪਾਸਟਰ ਹੈ ਜੋ ਸੱਚਾਈ ਉੱਤੇ ਖੜਾ ਰਹੇਗਾ। ਇਹਦੀ ਕੋਈ ਪਰਵਾਹ ਨਹੀਂ ਕੀ ਹੁੰਦਾ ਹੈ, ਕੀ ਆਉਂਦਾ ਹੈ ਤੇ ਕੀ ਜਾਂਦਾ ਹੈ। ਮੈਂ ਇਹ ਵਿਸ਼ਵਾਸ ਕਰਦਾ ਹਾਂ। ਇਹ ਮੇਰਾ ਮੇਰੇ ਪੁੱਤਰ ਉੱਤੇ ਭਰੋਸਾ ਹੈ ਤੇ ਮੈਂ ਇਹ ਵਿਸ਼ਵਾਸ ਕਰਦਾ ਹਾਂ। ਉਹ ਇੰਨਾ ਨੀਡਰ ਹੈ ਜਿੰਨਾ ਉਹ ਹੋ ਸਕਦਾ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਉਹ ਆਦਰਯੋਗ ਤੇ ਪਵਿੱਤਰ ਮਨੁੱਖ ਇਨ੍ਹਾਂ ਆਖਰੀ ਦਿਨਾਂ ਦੀ ਸੇਵਕਾਈ ਦੇ ਲਈ ਪਰਮੇਸ਼ਵਰ ਵੱਲੋਂ ਕੱਲਿਆ ਹੋਇਆ ਹੈ, ਤੇ ਉਹ ਵਚਨ ਦੇ ਉਹੀ ਹਿੱਸੇ ਦਾ ਪ੍ਰਚਾਰ ਕਰਦਾ ਹੈ ਜਿਹੜਾ ਮੈਂ ਕਰਦਾ ਹਾਂ। ਉਹ ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਬਿਲਕੁਲ ਉਸੇ ਤਰ੍ਹਾਂ ਜਿਵੇਂ ਇਹ ਲਿਖੀ ਹੋਈ ਹੈ, ਤੇ ਮੈਂ ਇਹ ਪਸੰਦ ਕਰਦਾ ਹਾਂ। ਕੋਈ ਸਮਝੌਤਾ ਨਹੀਂ, ਬਸ ਵਚਨ ਨਾਲ ਬਣੇ ਰਹੋ, ਤੇ ਮੈਂ ਇਹ ਪਸੰਦ ਕਰਦਾ ਹਾਂ। ਪਰ ਮੈਂ ਫਿਰ ਸੋਚਿਆ ਕਿ ਇਸ ਤਰ੍ਹਾਂ ਦੇ ਮਨੁੱਖ ਦੇ ਨਾਲ ਮੇਰੇ ਲਈ ਉਹਦੇ ਪ੍ਰਚਾਰ ਮੰਚ ਦੇ ਉੱਤੇ ਜਾਣਾ, ਭਾਵੇਂ ਉਹ ਇੱਕ ਜਵਾਨ ਆਦਮੀ ਹੈ, ਪਰ ਮੈਂ ਕੀ ਕਹਾਂਗਾ ਜੋ ਉਹਦੀ ਮੰਡਲੀ ਦੀ ਮਦਦ ਕਰ ਸਕੇ, ਕਿਉਂਕਿ ਉਹ ਇਸੇ ਲਈ ਚਾਹੁੰਦਾ ਸੀ ਕਿ ਮੈਂ ਇੱਥੇ ਆਵਾਂ। ਉਹ ਇੱਕ ਚਰਵਾਹਾ ਹੈ ਅਤੇ ਉਹ ਆਪਣੀਆਂ ਭੇਡਾਂ ਦੀ ਰਾਖੀ ਕਰ ਰਿਹਾ ਹੈ, ਤੇ ਉਹ ਸੋਚ ਰਿਹਾ ਹੋਵੇਗਾ ਕਿ ਹੁਣ ਥੋੜਾ ਜਿਹਾ ਬਦਲਾਅ ਕਰਨ ਦੇ ਲਈ ਉਹ ਆਪਣੇ ਲੋਕਾਂ ਦੀ ਮਦਦ ਲਈ ਕੁਝ ਕਰਨਾ ਚਾਹੁੰਦਾ ਸੀ, ਤੇ ਉਹਨੂੰ ਤੁਹਾਡੇ ਵਿੱਚ ਦਿਲਚਸਪੀ ਹੈ, ਉਹਦੀ ਦਿਲਚਸਪੀ ਤੁਹਾਡੀ ਭਲਾਈ ਵਿੱਚ ਹੈ। ਦਿਨ ਤੇ ਰਾਤ ਉਹ ਕਿਸੇ ਵੀ ਵੇਲੇ ਕਿਤੇ ਵੀ ਜਾਂਦਾ ਹੈ, ਜੋ ਵੀ ਮਦਦ ਉਹ ਕਰ ਸਕਦਾ ਹੈ ਉਹ ਕਰਨ ਦੇ ਲਈ। ਖੈਰ, ਇਹ ਪਰਮੇਸ਼ੁਰ ਦਾ ਇੱਕ ਅਸਲ ਸੇਵਕ ਹੈ। ਜਿਵੇਂ ਉਹ ਕਹਿ ਰਿਹਾ ਸੀ ਕਿ ਉਹਨੇ ਮੈਨੂੰ ਤੰਗ ਕੀਤਾ ਜਾਂ ਪਰੇਸ਼ਾਨ ਕੀਤਾ ਜਾਂ ਵਗੈਰਾ ਵਗੈਰਾ, ਉਸਨੇ ਇੰਜ ਨਹੀਂ ਕੀਤਾ। ਇਸ ਨਾਲ ਮੈਨੂੰ ਉਹਦੇ ਨਾਲ ਹੋਰ ਪ੍ਰੇਮ ਹੋ ਜਾਂਦਾ ਹੈ ਜਦੋਂ ਬਾਰ ਬਾਰ ਕਹਿੰਦਾ ਹੈ, ਕਿਉਂਕਿ ਮੈਨੂੰ ਇਹ ਚੰਗਾ ਲੱਗਦਾ ਹੈ ਕਿਉਂਕਿ ਉਹਨੂੰ ਮੇਰੇ ਤੇ ਭਰੋਸਾ ਹੈ। ਇਹ ਵਿਖਾਉਂਦਾ ਹੈ ਕਿ ਉਹ ਮੈਨੂੰ ਆਪਣੀਆਂ ਭੇਡਾਂ ਦੇ ਸਾਹਮਣੇ ਲੈ ਕੇ ਨਹੀਂ ਆਵੇਗਾ ਜੇਕਰ ਉਹ ਸੋਚਦਾ ਹੈ ਕਿ ਮੈਂ ਉਹਦੀਆਂ ਭੇਡਾਂ ਦਾ ਨੁਕਸਾਨ ਕਰਾਂਗਾ। ਨਹੀਂ, ਕੋਈ ਚਰਵਾਹਾ ਇੰਜ ਨਹੀਂ ਕਰੇਗਾ, ਕਿਉਂਕਿ ਉਹ ਸੋਚਦਾ ਹੈ ਕਿ ਮੈਂ ਉਹੀ ਕਰਾਂਗਾ ਜੋ ਠੀਕ ਹੈ। ਉਹ ਮੈਨੂੰ ਇੱਕ ਮਹਾਨ ਮੌਕਾ ਦਿੰਦਾ ਹੈ ਜਦੋਂ ਉਹ ਮੈਨੂੰ ਆਉਣ ਲਈ ਕਹਿੰਦਾ ਹੈ, ਤੇ ਮੈਨੂੰ ਉਹਦੇ ਮਕਸਦ ਚੰਗੇ ਲੱਗਦੇ ਹਨ। ਇਹ ਉਹ ਹੈ ਕਿ ਰੁਕੇ ਰਹੋ ਜਦ ਤੱਕ ਇਹ ਹੋ ਨਾ ਜਾਵੇ। ਇਹ ਇੱਕ ਵਿਸ਼ਵਾਸ ਦਾ ਪੁਰਖ ਹੈ ਤੇ ਮੈਨੂੰ ਇਹ ਚੰਗਾ ਲੱਗਦਾ ਹੈ। ਇਸ ਲਈ ਤਦ ਮੈਂ ਸੋਚਿਆ ਮੈਂ ਇਸ ਮੰਡਲੀ ਨੂੰ ਕੀ ਪ੍ਰਚਾਰ ਕਰਾਂਗਾ। ਮੈਂ ਸੋਚਿਆ ਖੈਰ, ਉਹਨਾਂ ਨੂੰ ਹਰੇਕ ਚੀਜ਼ ਵਿੱਚ ਸਿਖਲਾਈ ਦਿੱਤੀ ਗਈ ਹੈ, ਕੋਈ ਸ਼ੱਕ ਨਹੀਂ, ਪਰ ਅੱਜ ਲੋਕਾਂ ਉੱਤੇ ਇੱਕ ਦਬਾਅ ਹੈ ਅਤੇ ਉਸ ਦਬਾਅ ਦੀ ਕੋਈ ਸੀਮਾ ਨਹੀਂ ਹੈ, ਕੋਈ ਫਿਰਕੇ ਦੀ ਸੀਮਾ ਨਹੀਂ ਹੈ, ਇਸ ਲਈ ਕੋਈ ਉਮਰ ਦੀ ਸੀਮਾ ਨਹੀਂ ਹੈ। ਇਹ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਇਹ ਜਵਾਨ ਅਤੇ ਬੁੱਢੇ, ਚੰਗੇ ਅਤੇ ਬੁਰੇ ਉੱਤੇ ਹੈ, ਇਹ ਹਰ ਕਿਸੇ ਉੱਤੇ ਹੈ ਦਬਾਓ। ਅਸੀਂ ਇੱਕ ਦਿਮਾਗੀ ਪਰੇਸ਼ਾਨੀ ਦੇ ਯੁੱਗ ਵਿੱਚ ਜੀ ਰਹੇ ਹਾਂ। ਹਰ ਕੋਈ ਇੱਥੇ ਦੌੜ ਰਿਹਾ ਹੈ ਅਤੇ ਉੱਥੇ ਜਾ ਰਿਹਾ ਹੈ, ਪਰ ਜਾ ਕਿਤੇ ਵੀ ਨਹੀਂ ਰਿਹਾ। ਇਹ ਬਸ ਇਸੇ ਹੀ ਤਰ੍ਹਾਂ ਦਾ ਯੁੱਗ ਹੈ ਤੇ ਮੈਂ ਜਾਣਦਾ ਹਾਂ ਕਿ ਕਲੀਸਿਆ ਇਸ ਨਾਲ ਗ੍ਰਸਤ ਹੈ, ਜਿਵੇਂ ਹਰ ਜਗ੍ਹਾ ਇਸ ਨਾਲ ਗ੍ਰਸਤ ਹੈ, ਡੇਰਾ ਇਸ ਨਾਲ ਗ੍ਰਸਤ ਹੈ, ਇਹ ਹਰ ਜਗ੍ਹਾ ਹੈ, ਪੂਰੇ ਸੰਸਾਰ ਵਿੱਚ ਹੈ। ਇੱਕ ਦਬਾਅ ਦਾ ਸਮਾਂ ਹੈ, ਜਲਦੀ 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 ਕਰੋ ਤੇ ਫਿਰ ਇੰਤਜ਼ਾਰ ਕਰੋ। 90 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੱਡੀ ਚਲਾਓ ਅਤੇ ਫਿਰ ਰਾਤ ਦੇ ਖਾਣੇ ਦੇ ਲਈ ਘਰ ਪਹੁੰਚੋ ਤੇ ਫਿਰ 2 ਘੰਟੇ ਤੱਕ ਇਹਦੇ ਤਿਆਰ ਹੋਣ ਦੇ ਲਈ ਇੰਤਜ਼ਾਰ ਕਰੋ। ਇਹ ਠੀਕ ਹੈ, ਇੱਕ ਸਮਾਂ ਹੈ ਅਤੇ ਉਸ ਜਲਦਬਾਜ਼ੀ ਤੇ ਰਫਤਾਰ ਵਿੱਚ ਇਹ ਤੁਹਾਨੂੰ ਇੱਕ ਦਿਮਾਗੀ ਪਰੇਸ਼ਾਨੀ ਦੀ ਹਾਲਤ ਵਿੱਚ ਲੈ ਆਉਂਦਾ ਹੈ। ਪਤਨੀ ਇੱਕ ਥੋੜੀ ਜਿਹੀ ਉਲਟ ਗੱਲ ਕਰਦੀ ਹੈ ਤੇ ਤੁਸੀਂ ਭੱਜ ਜਾਣਾ ਚਾਹੁੰਦੇ ਹੋ, ਗੁੱਸਾ। ਪਤੀ ਕੁਝ ਕਹਿੰਦਾ ਹੈ, ਤੁਸੀਂ ਆਪਣੇ ਪੈਰਾਂ ਨੂੰ ਪਟਕਦੀਆਂ ਹੋ ਤੇ ਉਹਨੂੰ ਆਖੋਗੀ ਕਿ ਕਮਰੇ ਵਿੱਚੋਂ ਬਾਹਰ ਚਲਿਆ ਜਾ। ਵੇਖਿਆ, ਅੱਛਾ ਹੁਣ ਪਤੀ, ਮੈਂ ਤੇਰੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ, ਪਰਾਂ ਚਲਾ ਜਾ। ਪਤਨੀ, ਓ ਮੈਂ ਬਹੁਤ ਬੇਚੈਨ ਹਾਂ, ਸਮਝੇ? ਕਿਉਂ, ਮਾਮਲਾ ਕੀ ਹੈ? ਵੇਖਿਆ, ਇਹ ਸਭ ਕੁਝ ਮਿਲਾ ਕੇ ਤਣਾਅ ਵਧਦਾ ਜਾਂਦਾ ਹੈ ਤੇ ਫਿਰ ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਕੁਝ ਗਲਤ ਕਰਨਾ ਅਤੇ ਅਨੁਚਿਤ ਵਿਹਾਰ ਕਰਨਾ। ਇਹ ਠੀਕ ਹੈ, ਹੁਣ ਇਹ ਗਰੀਬ ਤੋਂ ਅਜਿਹਾ ਵਿਹਾਰ ਕਰਾਵੇਗਾ, ਇਹ ਗਲਤ ਲੋਕਾਂ ਤੋਂ ਅਜਿਹਾ ਵਿਹਾਰ ਕਰਾਵੇਗਾ, ਇਹ ਚੰਗੇ ਲੋਕਾਂ ਤੋਂ ਵੀ ਅਜਿਹਾ ਵਿਹਾਰ ਕਰਾਵੇਗਾ, ਇਹ ਚੰਗੇ ਤੋਂ ਵੀ ਅਜਿਹਾ ਵਿਹਾਰ ਕਰਾਵੇਗਾ, ਕਿਉਂਕਿ ਇਹ ਤਣਾਅ ਹੈ, ਪਾਫ ਵਾਂਗ ਬਣਦਾ ਹੈ, ਇਸ ਨੂੰ ਕਿਤੇ ਤਾਂ ਬਾਹਰ ਕੱਢਣਾ ਹੀ ਹੈ, ਸਮਝੇ? ਤੁਸੀਂ ਨਹੀਂ ਕਰੋਗੇ ਤਾਂ ਇਹ ਬੋਇਲਰ ਨੂੰ ਫਾੜ ਦੇਵੇਗਾ। ਹੁਣ ਸਾਨੂੰ ਪਤਾ ਲੱਗਦਾ ਹੈ ਜਿਵੇਂ ਜਿਵੇਂ ਦਿਨ ਬੀਤਦਾ ਹੈ ਇਹ ਬਣਦਾ ਜਾਂਦਾ ਹੈ। ਜੇਕਰ ਤੁਸੀਂ ਕੰਮ ਕਰਦੇ ਹੋ ਤਾਂ ਆਪਣੇ ਮਾਲਕ ਨਾਲ ਗੱਲ ਕਰਦੇ ਹੋ, ਓ ਫਲਾਣਾ ਫਲਾਣਾ, ਜੇ ਤੁਸੀਂ ਬੱਚਿਆਂ ਨਾਲ ਬੋਲਦੇ ਹੋ ਇੱਥੇ ਆਓ, ਮਾਂ ਮੈਂ, ਸਮਝੇ? ਇੱਥੇ ਹੋ ਤੁਸੀਂ, ਇਹ ਵਧਦਾ ਜਾਂਦਾ ਹੈ, ਓ ਮੇਰੇ, ਸਮਝੇ? ਤੁਹਾਨੂੰ ਲੱਗਦਾ ਹੈ ਕਿ ਤੁਸੀਂ, ਤੁਹਾਡਾ ਦਿਮਾਗ ਬਾਹਰ ਆ ਜਾਵੇਗਾ, ਮੈਂ ਜਾਣਦਾ ਹਾਂ, ਇਹ ਮੇਰੇ ਨਾਲ ਹਰ ਦਿਨ ਹੁੰਦਾ ਹੈ, ਇਸ ਲਈ ਮੈਂ ਜਾਣਦਾ ਹਾਂ ਕਿ ਇਹਦਾ ਕੀ ਅਰਥ ਹੈ, ਇਹ ਵਧਦਾ ਜਾਂਦਾ ਹੈ। ਉਸ ਰਾਤ ਇਹਦੇ ਬਾਰੇ ਮੈਂ ਸੋਚਿਆ, ਮੈਂ ਕਿਸੇ ਹਸਪਤਾਲ ਵਿਚ ਸੀ ਤੇ ਸਾਡਾ ਪਾਸਟਰ, ਮੈਂ ਸੋਚਿਆ ਕਿ ਉਹ ਬਿਮਾਰ ਸੀ ਪਰ ਉਹ ਬਸ ਥੱਕਿਆ ਹੋਇਆ ਸੀ, ਦੌੜ ਦੌੜ ਕੇ ਉਹ ਬਸ ਥੱਕ ਗਿਆ ਸੀ। ਤੇ ਉਹਨਾਂ ਵਿਚੋਂ ਕੁਝ ਨੇ ਕਿਹਾ, ਉਹਨਾਂ ਨੇ ਉਹਦੇ ਦਫ਼ਤਰ ਵਿਚ ਟੈਲੀਫੋਨ ਕੀਤਾ ਤੇ ਪੁੱਛਿਆ ਕਿ ਮੈਂ ਉਹਦੀ ਜਗ੍ਹਾ ਤੇ ਜਾਵਾਂਗਾ। ਖੈਰ, ਮੈਂ ਸਾਰਾ ਦਿਨ ਕੰਮਾਂ ਵਿਚ ਤੇ ਵੱਖ ਵੱਖ ਜਗ੍ਹਾਵਾਂ ਤੋਂ ਸੇਵਕਾਂ ਨਾਲ ਰੁੱਝਿਆ ਰਿਹਾ ਸੀ। ਮੈਂ ਕਿਹਾ ਹਾਂ, ਮੈਂ ਉਹਦੀ ਜਗ੍ਹਾ ਤੇ ਜਾਵਾਂਗਾ। ਮੈਂ ਇੱਕ ਹਸਪਤਾਲ ਵਿਚ ਗਿਆ ਤੇ ਉਹਨਾਂ ਨੇ ਮੈਨੂੰ ਇੱਕ ਔਰਤ ਦਾ ਨਾਮ ਤੇ ਇੱਕ ਕਮਰੇ ਦਾ ਨੰਬਰ ਦਿੱਤਾ। ਮੈਂ ਉਹਦੇ ਕਮਰੇ ਵੱਲ ਗਿਆ, ਮੈਂ ਉਸ ਔਰਤ ਕੋਲ ਗਿਆ ਤੇ ਮਿਲਣ ਆਉਣ ਵਾਲਿਆਂ ਦਾ ਸਮਾਂ ਖਤਮ ਹੋਣ ਵਿੱਚ 15 ਜਾਂ 20 ਮਿੰਟ ਪਏ ਸਨ। ਇਸ ਲਈ ਮੈਂ ਗਿਆ ਤੇ ਉਸ ਔਰਤ ਨੂੰ ਦੱਸਿਆ ਕਿ ਮੈਂ ਇੱਕ ਸੇਵਕ ਹਾਂ, ਮੈਂ ਇੱਕ ਫਲਾਨੀ ਫਲਾਨੀ ਔਰਤ ਨੂੰ ਮਿਲਣਾ ਚਾਹੁੰਦਾ ਹਾਂ। ਉਹਨੇ ਮੇਰੇ ਮੂੰਹ ਵੱਲ ਵੇਖਿਆ ਅਤੇ ਉਹ ਕੁਝ ਕਰ ਰਹੀ ਸੀ। ਪਹਿਲਾਂ ਉਹਨੇ ਮੁੜ ਕੇ ਵੇਖਿਆ ਤੇ ਕਿਹਾ, ਤੈਨੂੰ ਕੀ ਚਾਹੀਦਾ ਹੈ? ਮੈਂ ਕਿਹਾ, ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਫਲਾਨੀ ਫਲਾਨੀ ਔਰਤ ਕਿੱਥੇ ਹੈ। ਉਹਨੇ ਕਿਹਾ, ਮੈਂ ਨਹੀਂ ਜਾਣਦੀ। ਮੈਂ ਕਿਹਾ, ਖੈਰ ਮੈਨੂੰ ਇੱਕ ਨੰਬਰ ਦਿੱਤਾ ਗਿਆ ਹੈ, ਪਰ ਮੈਂ ਸੋਚਿਆ ਕਿ ਪਹਿਲਾਂ ਪੁੱਛ ਲਵਾਂ। ਉਹਨੇ ਕਿਹਾ, ਖੈਰ ਜੇ ਤੇਰੇ ਕੋਲ ਨੰਬਰ ਹੈ ਤਾਂ ਜਾ ਕੇ ਵੇਖ ਲੈ। ਮੈਂ ਕਿਹਾ, ਧੰਨਵਾਦ। ਮੈਂ ਉੱਥੇ ਗਿਆ ਤੇ ਵਾਰਡ ਦੇ ਬੂਹੇ ਕੋਲ ਖਲੋ ਗਿਆ। ਮੈਂ ਕਿਹਾ ਕਿ ਇੱਥੇ ਇੱਕ ਫਲਾਣੇ ਫਲਾਣੇ ਨਾਂ ਦੀ ਔਰਤ ਹੈ? ਨਹੀਂ। ਖੈਰ ਮੈਂ ਪਿੱਛਾ ਗਿਆ ਤੇ ਆਪਣੀ ਟਿਕਟ ਉੱਤੇ ਵੇਖਿਆ, ਉਹਨਾਂ ਨੇ ਇੱਥੇ ਹੀ ਦੱਸਿਆ ਸੀ। ਇਸ ਲਈ ਮੈਂ ਪਿੱਛਾ ਗਿਆ ਤੇ ਔਰਤ ਉੱਥੇ ਖੜੀ ਸੀ। ਮੈਂ ਕਿਹਾ, ਇਹ ਗਲਤ ਨੰਬਰ ਸੀ, ਤੁਸੀਂ ਉਹਦਾ ਕੀ ਨਾਮ ਦੱਸਿਆ ਸੀ? ਮੈਂ ਕਿਹਾ, ਉਹਨੇ ਕਿਹਾ, ਉਹ ਇਸ ਮੰਜ਼ਿਲ ਉੱਤੇ ਨਹੀਂ ਹੈ। ਮੈਂ ਆਖਿਆ, ਧੰਨਵਾਦ, ਮੈਂ ਹੁਣ ਉੱਪਰ ਜਾਵਾਂਗਾ। ਇਸ ਲਈ ਮੈਂ ਅਗਲੇ ਕਮਰੇ ਵਿੱਚ ਗਿਆ। ਪਹਿਲੇ ਉੱਥੇ ਇੱਕ ਡਾਕਟਰ ਡੈਸਕ ਉੱਤੇ ਬੈਠਾ ਹੋਇਆ ਸੀ ਅਤੇ ਉਹ ਬੈਠ ਕੇ ਆਪਣਾ ਸਿਰ ਖੁਰਕ ਰਿਹਾ ਸੀ। ਮੈਂ ਕਿਹਾ, ਤੁਹਾਡਾ ਕੀ ਹਾਲ ਹੈ? ਉਹਨੇ ਬਸ ਉੱਪਰ ਵੇਖਿਆ ਤੇ ਫੇਰ ਹੇਠਾਂ ਵੇਖਣ ਲੱਗਾ। ਖੈਰ ਮੈਂ ਸੋਚਿਆ, ਬਿਹਤਰ ਹੋਵੇਗਾ ਕਿ ਮੈਂ ਉਹਨੂੰ ਇਕੱਲਾ ਹੀ ਛੱਡ ਦੇਵਾਂ। ਇਸ ਲਈ ਮੈਂ ਥੋੜਾ ਜਿਹਾ ਹੋਰ ਅੱਗੇ ਗਿਆ ਅਤੇ ਇੱਕ ਔਰਤ ਨੂੰ ਡੈਸਕ ਉੱਤੇ ਵੇਖਿਆ ਜੋ ਨਰਸ ਸੀ। ਮੈਂ ਕਿਹਾ, ਮਾਫ ਕਰਨਾ। ਉਹਨੇ ਕਿਹਾ, ਤੁਸੀਂ ਕੀ ਚਾਹੁੰਦੇ ਹੋ? ਮੈਂ ਕਿਹਾ ਕਿ ਇੱਥੇ ਕੋਈ ਫਲਾਣੇ ਫਲਾਣੇ ਨਾਂ ਦੀ ਔਰਤ ਹੈ। ਉਹਨੇ ਕਿਹਾ, ਮੈਂ ਨਹੀਂ ਜਾਣਦੀ। ਮੈਂ ਕਿਹਾ, ਮੈਨੂੰ ਇੱਕ ਕਮਰੇ ਦਾ ਨੰਬਰ ਦਿੱਤਾ ਗਿਆ ਸੀ, 321 ਜਾਂ 221। ਮੈਂ ਕਿਹਾ, ਮੈਂ ਉਸ ਕਮਰੇ ਵਿੱਚ ਗਿਆ ਤੇ ਉੱਥੇ ਕੋਈ ਵੀ ਨਹੀਂ ਸੀ। ਉਸ ਔਰਤ ਨੇ ਕਿਹਾ, ਇਸ ਨਾਮ ਦੀ ਇੱਥੇ ਕੋਈ ਵੀ ਔਰਤ ਨਹੀਂ ਹੈ, ਇਸ ਲਈ ਕਿਆ ਹੋ ਸਕਦਾ ਕਿ ਇਹ ਉੱਪਰ ਹੋਵੇ? ਤੇ ਉਹਨੇ ਕਿਹਾ, ਖੈਰ ਫਿਰ ਤੁਸੀਂ 321 ਵਿੱਚ ਕਿਉਂ ਨਹੀਂ ਜਾਂਦੇ? ਮੈਂ ਕਿਹਾ, ਧੰਨਵਾਦ। ਮੈਂ ਹੇਠਾਂ 321 ਵਿੱਚ ਗਿਆ ਜਾਂ 221। ਮੈਂ ਕਿਹਾ ਕਿ ਇੱਥੇ ਫਲਾਣੇ ਫਲਾਣੇ ਨਾਮ ਦੀ ਕੋਈ ਔਰਤ ਹੈ? ਨਹੀਂ। ਉੱਥੇ ਇੱਕ ਔਰਤ ਲੇਟੀ ਹੋਈ ਸੀ। ਉਸਨੇ ਕਿਹਾ, ਉਸ ਕਮਰੇ ਤੋਂ ਪਾਰ ਹੈ, ਕਿਸੇ ਹੋਰ ਕਮਰੇ ਵਿੱਚ ਹੈ, 31। ਮੈਂ ਕਿਹਾ, ਧੰਨਵਾਦ ਔਰਤ। ਮੈਂ ਤੁਰ ਕੇ ਗਿਆ ਤੇ ਕਿਹਾ ਕਿ ਫਲਾਣੀ ਫਲਾਣੀ ਔਰਤ ਇੱਥੇ ਹੈ? ਨਹੀਂ, ਉਸ ਨੂੰ ਬਾਹਰ ਲੈ ਗਏ, ਉਹ ਹੇਠਾਂ ਹੈ। ਮੈਂ ਸੋਚਿਆ, ਉਹ ਮੇਰੇ। ਮੈਂ ਫਿਰ ਤੋਂ ਹੇਠਾਂ ਗਿਆ। ਉਹਨਾਂ ਨੇ ਮੈਨੂੰ ਇੱਕ ਕਮਰਾ ਨੰਬਰ ਦਿੱਤਾ ਸੀ ਤੇ ਮੈਂ ਹੇਠਾਂ ਗਿਆ ਤੇ ਹਰ ਜਗ੍ਹਾ ਵੇਖਿਆ। ਮੈਂ ਫਿਰ ਤੋਂ ਡੈਸਕ ਤੇ ਜਾਣ ਤੋਂ ਡਰਿਆ ਸੀ, ਇਸ ਲਈ ਮੈਂ ਉੱਪਰ ਥੱਲੇ ਵੇਖ ਰਿਹਾ ਸੀ ਤੇ ਕਮਰਾ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਮੈਂ ਵੇਖਿਆ ਪਰ ਲੱਭ ਨਾ ਸਕਿਆ। ਉਹਨਾਂ ਨੇ ਹਸਪਤਾਲ ਨੂੰ ਇੱਕ ਛੋਟੇ ਛੋਟੇ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਤੇ ਫਿਰ ਇਹ ਡਾਕਟਰ ਤੁਰਦਾ ਹੋਇਆ ਆਇਆ। ਉਹਦੇ ਹੱਥ ਵਿੱਚ ਉਹਦਾ ਬੈਗ ਤੇ ਸਟੈਥੋਸਕੋਪ ਸੀ ਤੇ ਮੈਂ ਕਦੇ ਵੀ 4 ਫੁੱਟ ਲੰਮਾ ਤੇ 4 ਫੁੱਟ ਚੌੜਾ ਆਦਮੀ ਨਹੀਂ ਵੇਖਿਆ, ਪਰ ਉਹ ਬਸ ਲੱਗ ਰਿਹਾ ਸੀ ਜਿਵੇਂ ਉਹ ਤੁਰਦਾ ਹੋਇਆ ਆ ਰਿਹਾ ਸੀ। ਮੈਂ ਕਿਹਾ, ਸ਼ਾਮ ਮੁਬਾਰਕ ਹੋਵੇ ਸ਼੍ਰੀਮਾਨ, ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਫਲਾਣਾ ਫਲਾਣਾ ਕਮਰਾ ਕਿੱਥੇ ਹੈ? ਉਹਨੇ ਕਿਹਾ, ਉੱਪਰ ਜਾ ਕੇ ਇਸ ਪਾਸੇ ਤੇ ਬਾਹਰ ਜਾ ਕੇ ਉਸ ਪਾਸੇ। ਮੈਂ ਕਿਹਾ, ਤੁਹਾਡੀ ਜਾਣਕਾਰੀ ਦੇ ਲਈ ਧੰਨਵਾਦ। ਇਹ ਸੱਚ ਹੈ? ਉਹਨੇ ਕਿਹਾ, ਉੱਪਰ ਜਾ ਕੇ ਇਸ ਪਾਸੇ ਤੇ ਬਾਹਰ ਜਾ ਕੇ ਉਸ ਪਾਸੇ। ਤੇ ਮੈਂ ਕਿਹਾ, ਧੰਨਵਾਦ। ਮੈਂ ਸੋਚਿਆ, ਅਜੇ ਤੱਕ ਮੈਨੂੰ ਕਿਤੇ ਵੀ ਨਹੀਂ ਮਿਲਿਆ। ਮੈਂ ਪਿੱਛਾ ਵੇਖਿਆ ਤੇ ਡੈਸਕ ਉੱਤੇ ਇੱਕ ਦਿਆਲੂ ਜਿਹੀ ਵੇਖਣ ਵਾਲੀ ਔਰਤ ਬੈਠੀ ਸੀ। ਮੈਂ ਉਸ ਕੋਲ ਗਿਆ ਤੇ ਕਿਹਾ, ਸ਼ਾਮ ਮੁਬਾਰਕ। ਉਹਨੇ ਕਿਹਾ, ਤੁਹਾਡਾ ਕੀ ਹਾਲ ਹੈ? ਮੈਂ ਕਿਹਾ, ਮੈਂ ਬਹੁਤ ਉਲਝਣ ਵਿੱਚ ਹਾਂ ਤੇ ਮੈਂ ਉਹਨੂੰ ਆਪਣੀ ਕਹਾਣੀ ਸੁਣਾਈ। ਮੈਂ ਕਿਹਾ, ਇੱਥੇ ਇੱਕ ਔਰਤ ਹੈ ਜਿਹਦਾ ਇਸ ਸਵੇਰੇ ਆਪਰੇਸ਼ਨ ਹੈ ਤੇ ਉਹ ਮੌਤ ਦੇ ਨੇੜੇ ਹੈ। ਮੈਂ ਇੱਕ ਸੇਵਕ ਹਾਂ ਤੇ ਸਾਡਾ ਪਾਸਟਰ ਨਹੀਂ ਆ ਸਕਦਾ ਤੇ ਉਹਨਾਂ ਨੇ ਮੈਨੂੰ ਇਹ ਨੰਬਰ ਦਿੱਤਾ ਹੈ। ਉਹਨੇ ਕਿਹਾ, ਬਸ ਇੱਕ ਮਿੰਟ ਭਾਈ ਬ੍ਰਨਮ, ਮੈਂ ਲੱਭਦੀ ਹਾਂ। ਖੈਰ ਮੈਂ ਪਰਮੇਸ਼ਵਰ ਦਾ ਧੰਨਵਾਦ ਕੀਤਾ। ਉਹਨੇ ਸਭ ਕੁਝ ਹੇਠਾਂ ਰੱਖਿਆ ਤੇ ਉਹ ਲੱਭਣ ਲਈ ਗਈ। ਓ, ਉਸਨੇ ਕਿਹਾ, ਹਾਂ ਭਾਈ ਬ੍ਰਨਮ, ਉਹ ਫਲਾਣੇ ਫਲਾਣੇ ਕਮਰੇ ਵਿੱਚ ਹੈ, ਤੁਹਾਡੇ ਖੱਬੇ ਪਾਸੇ, ਫਿਰ ਉੱਥੋਂ ਸੱਜੇ। ਮੈਂ ਕਿਹਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਮੁੜਿਆ ਤੇ ਵੇਖਣ ਲੱਗਾ। ਮੈਂ ਸੋਚਿਆ, ਇਹੀ ਹੈ ਦਬਾਅ ਤੋਂ ਮੁਕਤ ਹੋਣਾ। ਇਹ ਬਸ ਇੱਕ ਦਿਮਾਗੀ ਰੋਗ ਦਾ ਯੁੱਗ ਬਣਦਾ ਜਾ ਰਿਹਾ ਹੈ। ਹਰ ਕੋਈ ਦਬਾਅ ਦੇ ਹੇਠ ਹੈ, ਸਮਾਂ ਹੀ ਨਹੀਂ ਹੈ, ਅਤੇ ਇੱਥੋਂ ਤੱਕ ਬਣ ਜਾਂਦਾ ਹੈ ਕਿ ਇਹ ਚੀਜ਼ਾਂ ਨੂੰ ਤੋੜਦਾ ਹੈ। ਇਹਦੇ ਕਾਰਨ ਲੋਕਾਂ ਦੀਆਂ ਭਾਵਨਾਵਾਂ ਸਖਤ ਹੋ ਗਈਆਂ ਹਨ ਅਤੇ ਤੁਸੀਂ ਉਹ ਗੱਲਾਂ ਕਹਿੰਦੇ ਹੋ ਜੋ ਤੁਸੀਂ ਨਹੀਂ ਕਹਿਣਾ ਚਾਹੁੰਦੇ। ਹੁਣ ਹਰ ਕੋਈ ਇਹਦਾ ਦੋਸ਼ੀ ਹੈ। ਮੈਂ ਦੋਸ਼ੀ ਹਾਂ, ਤੁਸੀਂ ਦੋਸ਼ੀ ਹੋ। ਅਸੀਂ ਦਬਾਅ ਹੇਠ ਆ ਕੇ ਉਹ ਕੰਮ ਕਰਦੇ ਹਾਂ ਜਿਹੜੇ ਅਸੀਂ ਆਮ ਤੌਰ ਤੇ ਨਹੀਂ ਕਰਦੇ। ਇਸ ਲਈ ਅੱਜ ਇੱਕ ਬਹੁਤ ਜ਼ਿਆਦਾ ਦਬਾਅ ਬਣ ਗਿਆ ਹੈ। ਮੈਂ ਵਿਸ਼ਵਾਸ ਕਰਦਾ ਹਾਂ, ਇਸ ਤੋਂ ਪਹਿਲਾਂ ਕਿ ਮੈਂ ਹੋਰ ਅੱਗੇ ਜਾਵਾਂ, ਮੈਂ ਇਹ ਕਹਾਂਗਾ, ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਦੁਸ਼ਮਣ ਹੈ ਜੋ ਹੇਠਾਂ ਆ ਗਿਆ ਹੈ ਤੇ ਦਬਾ ਰਿਹਾ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਸ਼ੈਤਾਨ ਹੀ ਹੈ। ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਦਾ ਆਉਣਾ ਨੇੜੇ ਹੈ। ਬਾਈਬਲ ਨੇ ਕਿਹਾ ਕਿ ਅੰਤ ਦੇ ਦਿਨਾਂ ਵਿੱਚ ਸ਼ੈਤਾਨ ਇੱਕ ਦਹਾੜਨ ਵਾਲੇ ਸ਼ੇਰ ਦੀ ਨਿਆਈ ਆਵੇਗਾ ਤੇ ਜੇ ਉਹ ਤੁਹਾਨੂੰ ਦਬਾਅ ਹੇਠ ਜਲਦਬਾਜ਼ੀ ਕਿਸੇ ਚੀਜ਼ ਦੀ ਭੱਜ ਦੌੜ ਵਿੱਚ ਲਗਾ ਸਕੇ ਤਾਂ ਤੁਸੀਂ ਅਜਿਹੇ ਫੈਸਲੇ ਲਵੋਗੇ ਜਿਹੜੇ ਤੁਸੀਂ ਜੇਕਰ ਆਰਾਮ ਨਾਲ ਬੈਠ ਕੇ ਸੋਚ ਵਿਚਾਰ ਕਰਕੇ ਨਹੀਂ ਲੈ ਸਕਦੇ। ਲਗਭਗ 3 ਸਾਲ ਪਹਿਲਾਂ ਮੈਂ ਸ਼ਿਕਾਰ ਤੇ ਗਿਆ ਤੇ ਮੇਰੇ ਨਾਲ ਇੱਕ ਮਾਰਗਦਰਸ਼ਕ ਸੀ ਜੋ ਉੱਤਰੀ ਅਮਰੀਕਾ ਦਾ ਮੂਲ ਨਿਵਾਸੀ ਭਾਵ ਰੈਡ ਇੰਡੀਅਨ ਸੀ ਅਤੇ ਮੈਂ ਬਹੁਤ ਤੇਜ਼ ਸ਼ਿਕਾਰ ਕਰਦਾ ਹਾਂ। ਇਹ ਬਸ ਮੈਂ ਇੰਜ ਹੀ ਹਾਂ, ਤੁਸੀਂ ਸਮਝਦੇ ਹੋ, ਜਿਵੇਂ ਇੱਕ ਤਰ੍ਹਾਂ ਦਾ ਦਬਾਅ ਬਣਾਉਣ ਵਾਲਾ। ਇਸ ਲਈ ਮੈਂ ਉਸ ਮਾਰਗਦਰਸ਼ਕ ਨਾਲ ਸ਼ਿਕਾਰ ਕਰ ਰਿਹਾ ਸੀ ਤੇ ਮੈਂ ਘੋੜੇ ਉੱਤੋਂ ਛਾਲ ਮਾਰ ਕੇ ਉਤਰ ਗਿਆ। ਉੱਥੇ ਉੱਪਰ ਬਹੁਤ ਸਾਰੇ ਹਿਰਨ ਸਨ ਅਤੇ ਮੈਂ ਮੋੜ ਦੇ ਨਾਲ ਨਾਲ ਤੁਰਨ ਲੱਗਾ। ਉਹ ਬਜ਼ੁਰਗ ਮਾਰਗਦਰਸ਼ਕ ਮੇਰੇ ਨਾਲੋਂ 10 ਸਾਲ ਵੱਡਾ ਸੀ। ਉਹ ਹਫਿਆ ਹੋਇਆ ਮੇਰੇ ਪਿੱਛੇ ਆ ਰਿਹਾ ਸੀ। ਮੈਂ ਕਿਹਾ, ਆਓ ਚੀਫ ਆਓ। ਉਹਨੇ ਕਿਹਾ, ਬਹੁਤ ਤੇਜ਼ ਹੈ, ਬਹੁਤ ਤੇਜ਼। ਮੈਂ ਸੋਚਿਆ, ਓ ਖੈਰ। ਮੈਂ ਕਿਹਾ, ਆਓ ਸ਼ੁਰੂ ਕਰੋ। ਉਹਨੇ ਕਿਹਾ, ਇਹ ਬਹੁਤ ਤੇਜ਼ ਹੈ। ਮੈਂ ਹੇਠਲੇ ਗੇਅਰ ਵਿੱਚ ਥੋੜਾ ਹੌਲੀ ਹੋ ਗਿਆ। ਇਹ ਬਹੁਤ ਤੇਜ਼ ਹੈ। ਮੈਂ ਤੁਰਨ ਲੱਗਾ, ਬਹੁਤ ਤੇਜ਼ ਹੈ। ਓ ਮੇਰੇ, ਮੈਂ ਕਿਹਾ, ਚੀਫ ਹਿਰਨ ਉੱਥੇ ਹੈ। ਉਹਨੇ ਕਿਹਾ, ਉਹ ਉੱਥੇ ਹੀ ਰਹਿੰਦਾ ਹੈ, ਉਹਦਾ ਜਨਮ ਹੀ ਉੱਥੇ ਹੋਇਆ ਸੀ। ਮੈਂ ਕਿਹਾ, ਮੇਰਾ ਅੰਦਾਜ਼ਾ ਹੈ ਕਿ ਇਹ ਠੀਕ ਹੈ, ਉਹ ਉੱਥੇ ਹੀ ਰਹਿੰਦਾ ਹੈ, ਉਹਦਾ ਜਨਮ ਉੱਥੇ ਹੀ ਹੋਇਆ ਸੀ। ਉਹਨੇ ਕਿਹਾ, ਪ੍ਰਚਾਰਕ ਬਹੁਤ ਤੇਜ਼ ਸ਼ਿਕਾਰ ਕਰਦਾ ਹੈ, ਸਾਰੇ ਸ਼ਿਕਾਰ ਨੂੰ ਡਰਾ ਦਿੰਦਾ ਹੈ। ਉਹਨੇ ਕਿਹਾ, ਰੈਡ ਇੰਡੀਅਨ ਵਾਂਗ ਕਰੋ, ਉਹ 1 ਵਾਰ ਤੁਰਦੇ ਹਨ ਤੇ 9 ਵਾਰ ਵੇਖਦੇ ਹਨ। ਖੈਰ, ਮੈਂ ਸੋਚ ਰਿਹਾ ਸੀ ਕਿ ਮੈਨੂੰ ਉੱਥੇ ਪਹੁੰਚਣ ਲਈ ਕਿਹੜੀ ਰਫਤਾਰ ਫੜਨੀ ਪਵੇਗੀ, ਜਦਕਿ ਮੈਂ ਪਹਾੜੀ ਦੇ ਉੱਪਰ ਪਹੁੰਚਣ ਲਈ ਦੌੜ ਰਿਹਾ ਸੀ। ਉਹਨੇ ਕਿਹਾ, ਉਹਨਾਂ ਨੂੰ 1 ਵਾਰ ਤੁਰਨ ਦਿਓ, ਫਿਰ ਉਹਨਾਂ ਨੂੰ 9 ਵਾਰੀ ਵੇਖੋ, ਚਾਰੇ ਪਾਸੇ ਵੇਖੋ, ਹਰੇਕ ਚੀਜ਼ ਨੂੰ ਚੰਗੀ ਤਰ੍ਹਾਂ ਵੇਖੋ 9 ਵਾਰ, ਇਸ ਤੋਂ ਪਹਿਲਾਂ ਕਿ ਅਗਲਾ ਕਦਮ ਚੁੱਕੋ। ਉਹ ਮੇਰੇ, ਪਰ ਤੁਸੀਂ ਵੇਖਿਆ ਕਿ ਉਹਨੂੰ ਕੋਈ ਜਲਦਬਾਜ਼ੀ ਨਹੀਂ ਸੀ। ਮੈਂ ਇਸ ਬਾਰੇ ਸੋਚਿਆ, ਮੇਰੀ ਬਹੁਮੁੱਲੀ ਬਜ਼ੁਰਗ ਮਾਂ ਜੋ ਅੱਜ ਰਾਤ ਮਹਿਮਾ ਵਿੱਚ ਹੈ, ਕਿਸੇ ਨੇ ਕਿਹਾ, ਤੂੰ ਅੱਜ ਇੱਕ ਚਿੱਟਾ ਫੁੱਲ ਕਿਉਂ ਨਹੀਂ ਲਗਾਉਂਦਾ, ਜਿਹਦਾ ਅਰਥ ਹੈ ਕਿ ਤੇਰੀ ਮਾਂ ਮਰ ਚੁੱਕੀ ਹੈ। ਮੈਂ ਕਿਹਾ, ਮੇਰੀ ਮਾਂ ਮਰੀ ਨਹੀਂ ਹੈ, ਮੇਰੀ ਮਾਂ ਜਿਉਂਦੀ ਹੈ। ਫਿਰ ਮੈਂ ਇੱਕ ਲਾਲ ਫੁੱਲ ਲਗਾਉਂਦਾ ਹਾਂ ਤੇ ਲੋਕ ਕਹਿੰਦੇ ਹਨ, ਮੈਂ ਸੋਚਦਾ ਸਾਂ ਕਿ ਤੁਹਾਡੀ ਮਾਂ ਮਰ ਗਈ ਸੀ। ਇਸ ਲਈ ਉਹਨਾਂ ਨੂੰ ਉਲਝਣ ਵਿੱਚ ਪੈਣ ਤੋਂ ਬਚਾਉਣ ਲਈ ਅਤੇ ਹੋਰ ਜ਼ਿਆਦਾ ਦਬਾਅ ਨਾ ਬਣਾਉਣ ਲਈ ਮੈਂ ਇਹ ਸਾਰਾ ਕੁਝ ਛੱਡ ਦਿੱਤਾ। ਸਮਝੇ, ਉਹ ਮਰੀ ਨਹੀਂ ਹੈ, ਉਹ ਸੁੱਤੀ ਹੋਈ ਹੈ, ਉਹ ਮਸੀਹ ਦੇ ਨਾਲ ਹੈ। ਤੇ ਫਿਰ ਦਿਮਾਗੀ ਰੋਗ ਦਾ ਇਹ ਯੁੱਗ ਜਿਸ ਵਿੱਚ ਅਸੀਂ ਰਹਿ ਰਹੇ ਹਾਂ, ਤੁਸੀਂ ਜਾਣਦੇ ਹੋ ਕਿ ਇਹ ਸਭ ਕੁਝ ਦੇ ਵਿੱਚ ਡਾਕਟਰਾਂ ਦੇ ਕੋਲ ਇਹਦਾ ਜਵਾਬ ਨਹੀਂ ਹੈ, ਕਿਉਂਕਿ ਉਹ ਵੀ ਇਹਦੇ ਨਾਲ ਪੀੜਤ ਹਨ। ਉਹਨਾਂ ਕੋਲ ਜਵਾਬ ਨਹੀਂ ਹੈ, ਉਹ ਨਹੀਂ ਜਾਣਦੇ ਕਿ ਕੀ ਕਰਨਾ ਹੈ। ਤੁਸੀਂ ਕਹਿੰਦੇ ਹੋ, ਓ ਡਾਕਟਰ, ਮੇਰਾ ਸਿਰ ਹੁਣ ਫਟਣ ਵਾਲਾ ਹੈ, ਮੈਂ ਨਹੀਂ ਜਾਣਦਾ ਕਿ ਕੀ ਕਰਨਾ ਹੈ। ਚੰਗਾ, ਉਹ ਕਹੇਗਾ, ਮੈਂ ਵੀ ਨਹੀਂ ਜਾਣਦਾ। ਖੈਰ, ਤੁਸੀਂ ਕੁਝ ਵੀ ਨਹੀਂ ਕਰ ਸਕਦੇ, ਉਹ ਤੁਹਾਨੂੰ ਸ਼ਾਂਤ ਕਰਨ ਦੇ ਲਈ ਇੱਕ ਦਵਾਈ ਦੇਵੇਗਾ। ਜਦੋਂ ਉਹਦਾ ਅਸਰ ਲੱਥ ਜਾਂਦਾ ਹੈ ਤਾਂ ਤੁਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਬੇਚੈਨ ਹੋ ਜਾਂਦੇ ਹੋ, ਇੱਕ ਸ਼ਰਾਬੀ ਦੀ ਤਰ੍ਹਾਂ ਥੋੜੀ ਹੋਰ ਪੀ ਰਹੇ ਹੋ ਤਾਂ ਕਿ ਆਪਣੇ ਨਸ਼ੇ ਉੱਤੇ ਕਾਬੂ ਪਾ ਸਕੋ। ਸਮਝੇ ਤੁਸੀਂ? ਇਸ ਲਈ ਤੁਸੀਂ ਇਹ ਨਹੀਂ ਕਰ ਸਕਦੇ, ਕੋਈ ਜਵਾਬ ਨਹੀਂ ਹੈ, ਉਹਨਾਂ ਕੋਲ ਇਹ ਨਹੀਂ ਹੈ, ਪਰ ਪਰਮੇਸ਼ਵਰ ਕੋਲ ਜਵਾਬ ਹੈ। ਇਹੀ ਹੈ ਜਿਸ ਨੂੰ ਅਸੀਂ ਲੈਣਾ ਚਾਹੁੰਦੇ ਹਾਂ, ਗੱਲ ਕਰਨਾ ਚਾਹੁੰਦੇ ਹਾਂ ਤਾਂ ਕਿ ਜਵਾਬ ਲੈ ਸਕੀਏ। ਪਰਮੇਸ਼ਵਰ ਕੋਲ ਜਵਾਬ ਹੈ, ਉਹੀ ਜਵਾਬ ਹੈ, ਸਾਡੀ ਹਰੇਕ ਪਰੇਸ਼ਾਨੀ ਦਾ ਜਵਾਬ ਮਸੀਹ ਹੈ। ਹੁਣ ਅਸੀਂ ਉਹਦੇ ਬਾਰੇ ਗੱਲਬਾਤ ਕਰਾਂਗੇ। ਹੁਣ ਪੁਰਾਣੇ ਨੇਮ ਵਿੱਚ ਉਦੋਂ ਇੱਕ ਸਮਾਂ ਸੀ ਜਦੋਂ ਇੱਕ ਆਦਮੀ ਦਬਾਅ ਹੇਠ ਆ ਸਕਦਾ ਸੀ ਅਤੇ ਉਦੋਂ ਹੁੰਦਾ ਸੀ ਜਦੋਂ ਕੁਝ ਗਲਤੀ ਕਰਦਾ ਸੀ। ਜੇਕਰ ਉਹਨੇ ਕਿਸੇ ਬੇਦੋਸ਼ੀ ਦਾ ਖੂਨ ਵਹਾਇਆ ਹੁੰਦਾ ਸੀ ਤਾਂ ਉਸ ਨੂੰ ਭੱਜਣਾ ਪੈਂਦਾ ਸੀ, ਕਿਉਂਕਿ ਜਿਵੇਂ ਹੀ ਉਸ ਆਦਮੀ ਨੇ ਕਿਸੇ ਨੂੰ ਮਾਰਿਆ ਜਾਂ ਕਿਸੇ ਨਾਲ ਕੁਝ ਗਲਤ ਕੀਤਾ ਤਾਂ ਜਿਸ ਆਦਮੀ ਨਾਲ ਉਹਨੇ ਇਹ ਗਲਤ ਕੰਮ ਕੀਤਾ ਉਹਦੇ ਲੋਕ ਉਹਨੂੰ ਲੱਭਦੇ ਸਨ ਜਦ ਤੱਕ ਉਹ ਮਿਲ ਨਹੀਂ ਸੀ ਜਾਂਦਾ ਅਤੇ ਫਿਰ ਉਹਨੂੰ ਉੱਥੇ ਹੀ ਮਾਰ ਦਿੰਦੇ ਸਨ। ਇਹ ਦੰਦ ਦੇ ਬਦਲੇ ਦੰਦ ਅਤੇ ਅੱਖ ਦੇ ਬਦਲੇ ਅੱਖ ਸੀ। ਤੁਸੀਂ ਵੇਖਦੇ ਹੋ ਕਿ ਉਸ ਮਨੁੱਖ ਕੋਲ ਰੁਕਣ ਦੇ ਲਈ ਕੋਈ ਥਾਂ ਨਹੀਂ ਸੀ ਹੁੰਦੀ। ਜੇ ਉਹਦੇ ਕੋਲ ਅਣਜਾਣੇ ਵਿੱਚ ਕੁਝ ਹੋ ਜਾਂਦਾ ਸੀ ਤਾਂ ਬੇਸ਼ੱਕ ਲੋਕ ਇਹਦਾ ਵਿਸ਼ਵਾਸ ਨਹੀਂ ਕਰਦੇ ਸਨ ਤਾਂ ਉਹਨੂੰ ਭੱਜਣਾ ਪੈਂਦਾ ਸੀ, ਕਿਉਂਕਿ ਜਿਵੇਂ ਹੀ ਉਹਨੇ ਕੁਝ ਗਲਤ ਕੀਤਾ ਤਾਂ ਜਿਸ ਨਾਲ ਗਲਤ ਕੀਤਾ ਉਸ ਮਨੁੱਖ ਦੇ ਰਿਸ਼ਤੇਦਾਰ ਜਾਂ ਔਰਤ ਉਸ ਮਨੁੱਖ ਨੂੰ ਲੱਭਣਾ ਸ਼ੁਰੂ ਕਰ ਦਿੰਦੇ ਸਨ। ਜਦੋਂ ਉਹ ਉਹਨਾਂ ਨੂੰ ਮਿਲ ਜਾਂਦਾ ਸੀ ਤਾਂ ਇਹ ਦੰਦ ਦੇ ਬਦਲੇ ਦੰਦ ਤੇ ਅੱਖ ਦੇ ਬਦਲੇ ਅੱਖ ਹੁੰਦਾ ਸੀ। ਉਹ ਇਸ ਤਰੀਕੇ ਨਾਲ ਜਿਉਂਦੇ ਸਨ। ਇਸ ਲਈ ਉਹ ਕਿਤੇ ਵੀ ਰੁਕ ਨਹੀਂ ਸੀ ਸਕਦਾ। ਉਹ ਭਗੋੜਾ ਹੁੰਦਾ ਸੀ, ਉਹਨੂੰ ਇਹ ਨਹੀਂ ਸੀ ਪਤਾ ਹੁੰਦਾ ਕੀ ਕਰਨਾ ਹੈ, ਤੇ ਉਹ ਭੱਜਦਾ ਰਹਿੰਦਾ ਸੀ। ਇਹ ਅੱਜ ਦਾ ਇੱਕ ਨਮੂਨਾ ਹੈ। ਮੈਂ ਸੋਚਦਾ ਹਾਂ ਕਿ ਇਹੀ ਹੈ ਜੋ ਇੰਨੇ ਸਾਰੇ ਦਬਾਅ ਦਾ ਕਾਰਨ ਹੈ। ਅਸੀਂ ਦੌੜ ਰਹੇ ਹਾਂ, ਸੰਸਾਰ ਨਾਲ ਇਹੀ ਮਾਮਲਾ ਹੈ। ਉਹ ਜਾਣਦੇ ਹਨ ਕਿ ਉਹ ਗਲਤ ਹਨ, ਉਹ ਜਾਣਦੇ ਹਨ ਕਿ ਪਰਮੇਸ਼ਵਰ ਦਾ ਆਉਣਾ ਨੇੜੇ ਹੈ ਅਤੇ ਦਬਾਅ ਵੱਧਦਾ ਜਾ ਰਿਹਾ ਹੈ, ਅਤੇ ਉਹ ਦੌੜ ਰਹੇ ਹਨ। ਸਰਾਵਾਂ, ਜੁਆਰੀਆਂ ਦੇ ਅੱਡੇ, ਭੋਗ ਵਿਲਾਸ, ਪਾਪ, ਨੈਤਿਕ ਪਤਨ, ਅਤੇ ਉਹ ਕੋਈ ਵੀ ਚੀਜ਼ ਕਰ ਸਕਣ। ਟੈਲੀਵਿਜ਼ਨ ਤੇ ਗੰਦੇ ਚੁਟਕਲੇ ਅਤੇ ਕੁਝ ਵੀ ਸੁਣਦੇ ਹਨ, ਉਹ ਦੌੜ ਰਹੇ ਹਨ। ਕੁਝ ਹੋਣ ਜਾ ਰਿਹਾ ਹੈ, ਉਹ ਇਹ ਜਾਣਦੇ ਹਨ, ਪਰ ਸ਼ਰਾਬ ਪੀ ਕੇ ਆਪਣੇ ਆਪ ਨੂੰ ਮਾਰ ਰਹੇ ਹਨ। ਭੋਗ ਵਿਲਾਸ ਅਤੇ ਸਭ ਚੀਜ਼ਾਂ ਨਾਲ ਦੌੜ ਰਹੇ ਹਨ। ਉਹ ਜਾਣਦੇ ਹਨ ਕਿ ਕੁਝ ਹੋਣ ਜਾ ਰਿਹਾ ਹੈ। ਸੰਸਾਰ ਇਹਦੇ ਬਾਰੇ ਬੋਲ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਕੁਝ ਹੋਣ ਦੀ ਤਿਆਰੀ ਹੋ ਰਹੀ ਹੈ। ਹੋ ਸਕਦਾ ਹੈ ਕਿ ਇਸ ਸੰਸਾਰ ਨੂੰ ਦਿਨ ਚੜ੍ਹਨ ਤੋਂ ਪਹਿਲਾਂ ਹੀ ਨਾਸ਼ ਕਰ ਦਿੱਤਾ ਜਾਵੇ। ਹਰ ਦੇਸ਼ ਤਣਾਅ ਦੇ ਹੇਠ ਹੈ। ਕਿਉਂ? ਇੱਕ ਵਾਰ ਮੈਂ ਅਫਰੀਕਾ ਵਿੱਚ ਸੀ ਤੇ ਮੈਂ ਇੱਕ ਭੇਡ ਨੂੰ ਚਰਦੇ ਹੋਏ ਵੇਖ ਰਿਹਾ ਸੀ। ਇੱਕ ਮੇਮਣਾ ਸੀ, ਉਹ ਇੱਕ ਅੱਧੀ ਕੁ ਉਮਰ ਦਾ ਮੇਮਣਾ, ਅਤੇ ਉਹ ਛੋਟਾ ਜਿਹਾ ਮੇਮਣਾ ਬੜੀ ਸ਼ਾਂਤੀ ਨਾਲ ਖਾ ਰਿਹਾ ਸੀ, ਤੇ ਅਚਾਨਕ ਉਹ ਬੇਚੈਨ ਹੋ ਗਿਆ। ਉਹ ਇੱਕ ਚੱਕ ਮਾਰਦਾ ਤੇ ਚੁਫੇਰੇ ਵੇਖਦਾ, ਉਹ ਫੇਰ ਇੱਕ ਚੱਕ ਮਾਰਦਾ। ਜਦੋਂ ਉਹ ਸ਼ਾਂਤ ਸੀ, ਮੈਂ ਉਹਨੂੰ ਵੇਖ ਰਿਹਾ ਸੀ, ਉਹ ਬਹੁਤ ਸ਼ਾਂਤ ਦਿਸ ਰਿਹਾ ਸੀ। ਮੈਂ ਸੋਚਿਆ ਕਿ ਉਹ ਉੱਥੇ ਸ਼ਾਂਤ ਨਹੀਂ ਸੀ। ਉਸ ਵਿਚਾਰੇ ਵੱਲ ਵੇਖੋ, ਉਹ ਚਰਵਾਹਾ ਜੋ ਉਹਨਾਂ ਦੀ ਨਿਗਰਾਨੀ ਕਰ ਰਿਹਾ ਸੀ, ਉਹ ਵਾਪਸ ਤਬੇਲੇ ਵਿੱਚ ਚਲਿਆ ਗਿਆ ਸੀ, ਕਾਲਾ ਪਿੰਡਾਂ ਦਾ ਵਾਸੀ। ਮੈਂ ਉਸ ਛੋਟੇ ਮੇਮਣੇ ਨੂੰ ਵੇਖ ਰਿਹਾ ਸੀ ਤੇ ਕੁਝ ਚਿਰ ਬਾਅਦ ਉਹ ਬੇਚੈਨ ਹੋ ਗਿਆ ਸੀ। ਮੈਂ ਸੋਚਿਆ ਉਸ ਛੋਟੇ ਮੇਮਣੇ ਨੂੰ ਕੀ ਹੋਇਆ ਹੈ। ਮੈਂ ਉਹਨੂੰ ਵੇਖ ਰਿਹਾ ਸੀ ਬੇਸ਼ੱਕ ਦੂਰਬੀਨ ਦੇ ਵਿੱਚੋਂ। ਉਹ ਬਹੁਤ ਬੇਚੈਨ ਹੋ ਗਿਆ। ਉਹ ਕਦੇ ਇਸ ਪਾਸੇ ਵੇਖ ਰਿਹਾ ਸੀ, ਕਦੇ ਉਸ ਪਾਸੇ ਵੇਖ ਰਿਹਾ ਸੀ। ਉਸ ਨੇ ਚਿਲਾਉਣਾ ਸ਼ੁਰੂ ਕਰ ਦਿੱਤਾ। ਉਹ ਨਹੀਂ ਜਾਣਦਾ ਸੀ ਕੀ ਕਰਨਾ ਹੈ। ਮੈਂ ਸੋਚਿਆ ਉਸ ਛੋਟੇ ਨੂੰ ਅਚਾਨਕ ਹੀ ਕਿਸ ਨੇ ਇੰਨਾ ਉਤੇਜਿਤ ਕਰ ਦਿੱਤਾ ਹੈ। ਹੁਣ ਉਹ ਘਾਹ ਦੇ ਇੱਕ ਛੋਟੇ ਜਿਹੇ ਮੈਦਾਨ ਵਿੱਚ ਸੀ, ਪਰ ਉਸ ਤੋਂ ਥੋੜੀ ਦੂਰ ਮੈਂ ਧਿਆਨ ਦਿੱਤਾ ਕਿ ਕੋਈ ਚੀਜ਼ ਉਤਾਂਹ ਉੱਠ ਰਹੀ ਸੀ ਤੇ ਫਿਰ ਹੇਠਾਂ ਬੈਠ ਜਾਂਦੀ ਸੀ। ਉਸ ਤੋਂ ਲਗਭਗ ਅੱਧਾ ਕੁ ਮੀਲ ਦੂਰ ਝਾੜੀਆਂ ਵਿੱਚ ਲੁਕਿਆ ਹੋਇਆ ਸ਼ੇਰ ਉਹਦੀ ਵੱਲ ਸਰਕ ਰਿਹਾ ਸੀ। ਉਹ ਛੋਟਾ ਜਿਹਾ ਮੇਮਣਾ, ਉਹਦੇ ਵਿੱਚ ਕੁਝ ਸੀ ਜੋ ਇਹ ਜਾਣਦਾ ਸੀ ਕਿ ਉੱਥੇ ਕੁਝ ਖਤਰਾ ਹੈ। ਉਸ ਨੂੰ ਵੇਖ ਨਹੀਂ ਸਕਦਾ ਸੀ, ਪਰ ਸ਼ੇਰ ਨੇ ਭੇਡ ਨੂੰ ਸੁੰਘ ਲਿਆ ਸੀ ਅਤੇ ਉਹਨੂੰ ਫੜਨ ਦੇ ਲਈ ਉਸ ਨੂੰ ਜਲਦੀ ਕਰਨੀ ਸੀ, ਇਸ ਤੋਂ ਪਹਿਲਾਂ ਕਿ ਚਰਵਾਹਾ ਉਸ ਕੋਲ ਆ ਕੇ ਉਸ ਨੂੰ ਲੈ ਜਾਵੇ। ਇਸ ਲਈ ਮੈਂ ਉਹਨੂੰ ਵੇਖ ਰਿਹਾ ਸੀ। ਤਣਾਅ ਬਣ ਗਿਆ ਸੀ। ਸ਼ੇਰ ਜਿੰਨੀ ਦੂਰੀ ਤੋਂ ਸਰਕ ਰਿਹਾ ਸੀ, ਉਸਦੇ ਲਈ ਇਹ ਬੜਾ ਆਸਾਨ ਸੀ। ਫੇਰ ਵੀ ਭੇਡ ਉਸ ਸ਼ੇਰ ਨੂੰ ਨਹੀਂ ਵੇਖ ਪਾ ਰਹੀ ਸੀ, ਪਰ ਉਹਦੇ ਵਿੱਚ ਕੁਝ ਸੀ ਜੋ ਉਹਨੂੰ ਦੱਸ ਰਿਹਾ ਸੀ ਕਿ ਖਤਰਾ ਨੇੜੇ ਹੈ। ਅੱਜ ਵੀ ਇਸੇ ਤਰ੍ਹਾਂ ਹੈ ਕਿ ਲੋਕਾਂ ਦੇ ਅੰਦਰ ਕੁਝ ਹੈ ਜੋ ਉਹਨਾਂ ਨੂੰ ਦੱਸਦਾ ਹੈ ਕਿ ਕੁਝ ਹੋਣ ਜਾ ਰਿਹਾ ਹੈ। ਅਸੀਂ ਇਹ ਜਾਣਦੇ ਹਾਂ। ਮਸੀਹ ਇਹ ਜਾਣਦੇ ਹਨ, ਸ਼ਰਾਬੀ ਇਹ ਜਾਣਦੇ ਹਨ, ਜੁਆਰੀ ਇਹ ਜਾਣਦੇ ਹਨ, ਵਪਾਰੀ, ਸਰਕਾਰ ਅਤੇ ਸੰਯੁਕਤ ਰਾਜ, ਅਤੇ ਉਹ ਸਾਰੇ ਇਹ ਜਾਣਦੇ ਹਨ ਕਿ ਕੁਝ ਹੋਣ ਦੀ ਤਿਆਰੀ ਹੋ ਰਹੀ ਹੈ। ਇਸ ਨੇ ਇੱਕ ਤਣਾਅ ਨੂੰ ਬਣਾ ਦਿੱਤਾ ਹੈ। ਔਰਤਾਂ, ਮਾਵਾਂ, ਇੱਕ ਤੋਂ ਬਾਅਦ ਦੂਜੀ ਸਿਗਰਟ। ਮੈਂ ਉਹਨਾਂ ਨੂੰ ਸਕੂਲੋਂ ਆਉਂਦੇ ਵੇਖਦਾ ਹਾਂ। ਉਹ ਸਾਡੀ ਗਲੀ ਵਿੱਚੋਂ ਗੱਡੀ ਚਲਾਉਂਦੀਆਂ ਹੋਈਆਂ ਜਾਂਦੀਆਂ ਹਨ। ਮੈਨੂੰ ਆਪਣੇ ਬੱਚਿਆਂ ਅਤੇ ਕੁੱਤੇ ਦਾ ਧਿਆਨ ਰੱਖਣਾ ਪੈਂਦਾ ਹੈ। 20 ਮੀਲ ਰਫਤਾਰ ਵਾਲੇ ਖੇਤਰ ਵਿੱਚ 70 ਮੀਲ ਪ੍ਰਤੀ ਘੰਟਾ ਰਫਤਾਰ ਨਾਲ ਔਰਤਾਂ ਗੱਡੀ ਚਲਾ ਕੇ ਆਪਣੇ ਬੱਚਿਆਂ ਨੂੰ ਸਕੂਲ ਲੈ ਕੇ ਜਾਂਦੀਆਂ ਹਨ। ਹੱਥ ਵਿੱਚ ਸਿਗਰਟ ਹੁੰਦੀ ਹੈ ਜੋ ਦਰਵਾਜੇ ਦੇ ਬਾਹਰ ਲਮਕਿਆ ਹੁੰਦਾ ਹੈ, ਆਪਣੇ ਬੱਚਿਆਂ ਨਾਲ ਬਹਿਸਦੇ ਹੋਏ, ਅਤੇ ਫਿਰ ਖਿੱਚ ਕੇ ਬ੍ਰੇਕ ਮਾਰਦੀਆਂ ਹਨ, ਫਿਰ ਪਹੀਆ ਜਾਂ ਟਾਇਰ ਸੜਕ ਤੇ ਪਿਆ ਹੁੰਦਾ ਹੈ ਅਤੇ ਉਹ ਫਿਰ ਵਾਪਸ ਆਉਂਦੇ ਹਨ। ਮੈਂ ਵੇਖਿਆ ਕਿ ਹਵਾ ਦੇ ਜ਼ੋਰ ਨਾਲ 4 ਜਾਂ 5 ਬੱਚੇ ਸੜਕ ਤੋਂ ਬਾਹਰ ਜਾ ਪਏ। ਕੋਈ ਦਿਮਾਗੀ ਨੁਕਸ ਵਾਲੀ ਮਾਂ ਇੰਨੀ ਤੇਜ਼ ਗੱਡੀ ਚਲਾ ਰਹੀ ਸੀ। ਉਹ ਕਿੱਥੇ ਜਾ ਰਹੀ ਹੈ? ਕੀ ਮਾਮਲਾ ਹੈ? ਕੋਈ ਖਾਸ ਟੈਲੀਵਿਜ਼ਨ ਦਾ ਪ੍ਰੋਗਰਾਮ ਆ ਰਿਹਾ ਹੈ ਅਤੇ ਉਹ ਜਾ ਕੇ ਉਸ ਨੂੰ ਵੇਖਣਾ ਚਾਹੁੰਦੀ ਹੈ। ਪਰ ਇਹੀ ਹੈ ਤਣਾਓ, ਇਹਦਾ ਕੋਈ ਕਾਰਨ ਹੈ। ਉਹ ਇੰਜ ਨਹੀਂ ਕਰਦੇ ਹੁੰਦੇ ਸੀ। ਕੁਝ ਆ ਰਿਹਾ ਹੈ, ਮੌਤ ਅਤੇ ਤਬਾਹੀ ਰਾਹ ਵਿੱਚ ਆ ਰਹੀ ਹੈ। ਇਹ ਜ਼ਿਆਦਾ ਦੂਰ ਨਹੀਂ ਹੈ, ਕੁਝ ਆ ਰਿਹਾ ਹੈ। ਹੁਣ ਪੁਰਾਣੇ ਨੇਮ ਵਿੱਚ ਪਰਮੇਸ਼ਵਰ ਕੁਝ ਪਰੇਸ਼ਾਨੀਆਂ ਵੇਖ ਰਿਹਾ ਹੈ ਜੋ ਅਣਜਾਣੇ ਵਿੱਚ ਹੋ ਗਈਆਂ। ਇਸ ਲਈ ਜੇਕਰ ਤੁਸੀਂ ਬੇਕਸੂਰ ਹੋ ਅਤੇ ਦੋਸ਼ੀ ਨਹੀਂ ਹੋ, ਤਾਂ ਪਰਮੇਸ਼ਵਰ ਤੁਹਾਡੇ ਲਈ ਰਾਹ ਤਿਆਰ ਕਰੇਗਾ। ਹੁਣ ਜੇ ਇੱਕ ਮਨੁੱਖ ਜਾਣ ਬੁੱਝ ਕੇ ਪਹਿਲਾਂ ਤੋਂ ਮਨ ਬਣਾ ਕੇ ਕਿਸੇ ਮਨੁੱਖ ਨੂੰ ਮਾਰ ਦੇਵੇ ਤਾਂ ਉਹ ਨਾਸ਼ ਹੋ ਜਾਂਦਾ ਸੀ, ਉਸ ਜਗ੍ਹਾ ਤੇ ਨਹੀਂ ਆ ਸਕਦਾ ਸੀ। ਪਰ ਜੇ ਉਸਨੇ ਇਹ ਅਣਜਾਣੇ ਵਿੱਚ ਕੀਤਾ ਤੇ ਉਸਦਾ ਇਹ ਕਰਨ ਦਾ ਮਕਸਦ ਨਹੀਂ ਸੀ, ਤਾਂ ਉੱਥੇ ਪਨਾਹ ਲੈਣ ਦੇ ਲਈ ਇੱਕ ਸ਼ਹਿਰ ਸੀ, ਇੱਕ ਰਮੋਥ ਗਿਲਿਆਦ ਵਿੱਚ ਸੀ। ਮੈਂ ਸੋਚਦਾ ਹਾਂ ਕਿ ਯਹੋਸ਼ੂਆ ਨੇ ਪਨਾਹ ਲੈਣ ਦੇ ਲਈ 4 ਘਰ ਬਣਾਏ ਸਨ। ਹੁਣ ਜੇ ਕਿਸੇ ਤੋਂ ਅਣਜਾਣੇ ਵਿੱਚ ਕੁਝ ਹੋ ਜਾਂਦਾ ਸੀ ਤਾਂ ਉਹ ਪਨਾਹ ਲੈਣ ਦੇ ਲਈ ਉਸ ਪਨਾਹ ਵਾਲੇ ਸ਼ਹਿਰ ਵਿੱਚ ਆ ਸਕਦਾ ਸੀ। ਜੇਕਰ ਉਸਦਾ ਇੰਜ ਕਰਨ ਦਾ ਇਰਾਦਾ ਨਹੀਂ ਹੁੰਦਾ ਸੀ ਤਾਂ ਉਹ ਪਨਾਹ ਦੇ ਸ਼ਹਿਰ ਜਾਂਦਾ ਤੇ ਫਾਟਕ ਕੋਲ ਜਾਂਦਾ ਅਤੇ ਦਰਬਾਨ ਉਹਨੂੰ ਪੁੱਛਦਾ ਕਿ ਉਹ ਕਿਉਂ ਆਇਆ ਹੈ ਅਤੇ ਉਸਦਾ ਆਉਣ ਦਾ ਕੀ ਵਿਚਾਰ ਹੈ। ਤਦ ਉਹਦੇ ਮਾਮਲੇ ਦੀ ਦੁਹਾਈ ਦਿੱਤੀ ਜਾਂਦੀ ਸੀ। ਜਦੋਂ ਉਹਦੇ ਮਾਮਲੇ ਦੀ ਦੁਹਾਈ ਫਾਟਕ ਉੱਤੇ ਦਿੱਤੀ ਜਾਂਦੀ ਤਾਂ ਜੇ ਉਹ ਮਨੁੱਖ ਨਿਰਦੋਸ਼ ਪਾਇਆ ਜਾਂਦਾ ਤੇ ਉਹਨੇ ਇਹ ਜਾਣ ਬੁੱਝ ਕੇ ਨਹੀਂ ਕੀਤਾ ਹੁੰਦਾ ਸੀ ਤਾਂ ਉਸ ਨੂੰ ਸ਼ਹਿਰ ਦੇ ਅੰਦਰ ਇੱਕ ਸ਼ਰਨਾਰਥੀ ਦੀ ਵਾਂਗ ਲੈ ਲਿਆ ਜਾਂਦਾ ਸੀ। ਤਦ ਵੈਰੀ ਉਹਨੂੰ ਨਹੀਂ ਫੜ ਸਕਦੇ ਸਨ। ਜੇ ਉਹਨੇ ਝੂਠ ਬੋਲਿਆ ਹੁੰਦਾ ਤੇ ਗਲਤ ਕੀਤਾ ਹੁੰਦਾ ਤੇ ਪਨਾਹਗਾਰ ਸ਼ਹਿਰ ਵਿੱਚ ਆਇਆ ਹੁੰਦਾ ਤਾਂ ਭਾਵੇਂ ਉਹ ਵੇਦੀ ਦੇ ਸਿੰਘ ਫੜੇ ਤਾਂ ਵੀ ਉਹਦੇ ਵੈਰੀ ਕੋਲ ਇਹ ਅਧਿਕਾਰ ਹੁੰਦਾ ਸੀ ਕਿ ਉਹਨੂੰ ਵੇਦੀ ਤੋਂ ਧੂ ਕੇ ਮਾਰੇ। ਹਾਂ ਸ਼੍ਰੀਮਾਨ, ਕਿਉਂਕਿ ਉਹ ਦੋਸ਼ੀ ਸੀ, ਉਹਨੇ ਪਹਿਲਾਂ ਤੋਂ ਮਨ ਬਣਾ ਕੇ ਇਹ ਕੀਤਾ ਤੇ ਉਹਨੂੰ ਸਜ਼ਾ ਮਿਲਣੀ ਹੀ ਸੀ। ਹੁਣ ਉਹਦੇ ਨਾਲ ਕੁਝ ਹੋਰ ਵੀ ਚੱਲਦਾ ਸੀ। ਬੇਸ਼ੱਕ ਉਹ ਮਨੁੱਖ ਬੇਚੈਨ ਹੁੰਦਾ ਸੀ, ਉਹਦੇ ਪਿੱਛੇ ਇੱਕ ਦਰਜਨ ਆਦਮੀ ਹੋ ਸਕਦੇ ਹਨ, ਕਿਤੇ ਨਾ ਕਿਤੇ ਕਿਸੇ ਚਟਾਨ ਦੇ ਪਿੱਛੇ, ਹਰੇਕ ਪਹਾੜ, ਹਰੇਕ ਝਾੜੀ, ਵੈਰੀ ਕਿਤੇ ਨਾ ਕਿਤੇ ਉਹਦੇ ਲਈ ਤਿਆਰ ਖੜਾ ਹੁੰਦਾ ਸੀ। ਉਹ ਬੇਚੈਨ ਹੁੰਦਾ ਸੀ ਤੇ ਜਦ ਉਹ ਇੱਕ ਵਾਰ ਸ਼ਹਿਰ ਦੇ ਅੰਦਰ ਪ੍ਰਵੇਸ਼ ਕਰ ਲੈਂਦਾ ਸੀ ਤਾਂ ਉਹ ਦਬਾਵ ਤੋਂ ਮੁਕਤ ਹੋ ਜਾਂਦਾ ਸੀ, ਉਹ ਸੁਰੱਖਿਅਤ ਹੋ ਜਾਂਦਾ ਸੀ, ਉਹ ਬਿਲਕੁਲ ਠੀਕ ਹੁੰਦਾ ਸੀ, ਕਿਉਂਕਿ ਉਹਦੇ ਲਈ ਇਹ ਸਥਾਨ ਹੁੰਦਾ ਸੀ। ਉਹ ਬੇਦੋਸ਼ੇ ਮਨੁੱਖ ਦੇ ਲਈ ਪਰਮੇਸ਼ਵਰ ਦੀ ਵੱਲੋਂ ਦਿੱਤਾ ਗਿਆ ਇੱਕ ਸਥਾਨ, ਮਾਰੇ ਜਾਣ ਦੇ ਲਈ ਨਹੀਂ, ਪਰ ਇਸ ਲਈ ਕਿ ਉਹ ਮਰਨ ਤੋਂ ਬਚਾਇਆ ਜਾ ਸਕੇ, ਕਿਉਂਕਿ ਉਹਨੇ ਇਹ ਅਣਜਾਣੇ ਵਿੱਚ ਕੀਤਾ ਹੁੰਦਾ ਸੀ। ਹੁਣ ਜੇ ਉਹਦਾ ਇਹ ਕਰਨ ਦਾ ਇਰਾਦਾ ਨਹੀਂ ਸੀ ਤਾਂ ਖੈਰ ਉਹਨੂੰ ਹਾਲਾਤਾਂ ਦਾ ਸਾਹਮਣਾ ਕਰਨਾ ਪਵੇਗਾ, ਪਰ ਉਹਦੇ ਲਈ ਕੋਈ ਮੌਕਾ ਨਹੀਂ ਜੇਕਰ ਉਹਨੇ ਜਾਣ ਬੁੱਝ ਕੇ ਕੀਤਾ। ਤੇ ਅੱਜ ਲੋਕਾਂ ਦੀਆਂ ਦੋ ਕਿਸਮਾਂ ਹਨ, ਕੀ ਮੈਂ ਕਹਿ ਸਕਦਾ ਹਾਂ ਭਾਈ ਰੂਡਲ? ਅੱਜ ਸੰਸਾਰ ਵਿੱਚ ਆਦਮੀ ਅਤੇ ਔਰਤਾਂ ਹਨ ਜੋ ਅਸਲ ਵਿੱਚ ਉਹ ਨਹੀਂ ਕਰਨਾ ਚਾਹੁੰਦੇ ਜੋ ਉਹ ਕਰ ਰਹੇ ਹਨ। ਸੰਸਾਰ ਵਿੱਚ ਕੁਝ ਆਦਮੀ ਤੇ ਕੁਝ ਔਰਤਾਂ ਹਨ ਜੋ ਪਾਪ ਨਹੀਂ ਕਰਨਾ ਚਾਹੁੰਦੇ। ਮੈਨੂੰ ਉਹਨਾਂ ਦੇ ਲਈ ਅਫਸੋਸ ਹੈ, ਉਹ ਕੁਝ ਵੀ ਗਲਤ ਨਹੀਂ ਕਰਨਾ ਚਾਹੁੰਦੇ ਪਰ ਉਹ ਕਰਦੇ ਹਨ, ਉਹਨਾਂ ਤੋਂ ਇਹ ਕਰਵਾਇਆ ਜਾਂਦਾ ਹੈ। ਹੁਣ ਉਸ ਵਿਅਕਤੀ ਦੇ ਲਈ ਇੱਕ ਸਥਾਨ ਹੈ ਜਿਹੜਾ ਸਹੀ ਕੰਮ ਕਰਨਾ ਚਾਹੁੰਦਾ ਹੈ, ਦਬਾਅ ਤੋਂ ਮੁਕਤ ਹੋਣ ਦੇ ਲਈ ਇੱਕ ਥਾਂ ਹੈ, ਇਹ ਸੱਚ ਹੈ, ਪਰ ਇੱਥੇ ਕੁਝ ਹਨ ਜੋ ਪਰਵਾਹ ਹੀ ਨਹੀਂ ਕਰਦੇ। ਇੱਕ ਦਿਨ ਭਾਈ ਹਿੱਕਰਸਨ ਨੇ ਮੈਨੂੰ ਫੈਡਰਲ ਜੇਲ ਦੇ ਵਾਰਡਨ ਤੋਂ ਇੱਕ ਪਾਸ ਲਿਆ ਕੇ ਦਿੱਤਾ ਜੋ ਲਾਗਰਾਂਗੇ ਕੰਟਕੀ ਵਿੱਚ ਹੈ, ਤਾਂ ਕਿ ਮੱਛੀਆਂ ਫੜ ਸਕੀਏ। ਤੇ ਮੈਂ ਉੱਥੇ ਇੱਕ ਲੁਈਲ ਦੇ ਕਾਲੇ ਲੜਕੇ ਨਾਲ ਮਿਲਿਆ। ਉਹਨੇ ਮੈਨੂੰ ਦੱਸਿਆ, ਮੈਂ ਕਿਹਾ, ਤੇਰੇ ਵਰਗਾ ਇੱਕ ਹੁਸ਼ਿਆਰ ਅਤੇ ਚੰਗਾ ਦਿਖਣ ਵਾਲਾ ਆਦਮੀ ਇੱਥੇ ਕੀ ਕਰ ਰਿਹਾ ਹੈ? ਉਹਨੇ ਕਿਹਾ, ਖੈਰ ਆਦਰਯੋਗ ਇਹ ਹੈ ਜੋ ਹੋਇਆ ਸੀ। ਉਹਨੇ ਕਿਹਾ, ਇਹ ਕਿਸੇ ਦੀ ਨਹੀਂ ਪਰ ਮੇਰੀ ਗਲਤੀ ਸੀ। ਮੈਂ ਇੱਕ ਵਾਰ ਪ੍ਰਭੂ ਦਾ ਹੋਇਆ ਕਰਦਾ ਸੀ, ਉਹਦਾ ਨਾਮ ਬਿਸ਼ਪ ਸੀ। ਉਹਨੇ ਕਿਹਾ, ਉਹ ਮੈਨੂੰ ਪਵਿੱਤਰ ਬਿਸ਼ਪ ਕਹਿ ਕੇ ਬੁਲਾਉਂਦੇ ਹਨ ਕਿਉਂਕਿ ਮੈਂ ਪ੍ਰਭੂ ਦੀ ਸੇਵਾ ਕਰਦਾ ਹਾਂ। ਉਹਨੇ ਕਿਹਾ, ਮੈਂ, ਮੇਰੀ ਪਤਨੀ ਅਤੇ ਸਾਡੀ ਇੱਕ ਛੋਟੀ ਜਿਹੀ ਬੱਚੀ ਹੈ। ਉਹਨੇ ਕਿਹਾ, ਇੱਕ ਵਾਰ ਮੈਂ ਇਹਦੇ ਤੇ ਖੜਾ ਨਾ ਰਹਿ ਸਕਿਆ ਤੇ ਸੰਸਾਰ ਵਿੱਚ ਪਰਮੇਸ਼ਵਰ ਤੋਂ ਦੂਰ ਚਲਿਆ ਗਿਆ। ਕਿਆ ਮੇਰੇ ਮਾਤਾ ਪਿਤਾ ਮਸੀਹ ਹਨ? ਉਹਨੇ ਕਿਹਾ, ਮੈਂ ਕੋਰੀਆ ਵਿੱਚ 4 ਸਾਲ ਸੇਵਾ ਕੀਤੀ, ਉਹ ਬਹੁਤ ਸਾਰੇ ਸੰਘਰਸ਼ ਵਿੱਚੋਂ ਦੀ ਲੰਘਿਆ ਸੀ। ਉਹਨੇ ਕਿਹਾ, ਪਰ ਉੱਥੇ ਅਸੀਂ ਜੋ ਕੀਤਾ ਉਹ ਇਹ ਸੀ ਕਿ ਅਸੀਂ ਨੱਚਣ ਜਾਣ ਲੱਗੇ ਅਤੇ ਵਗੈਰਾ ਵਗੈਰਾ, ਮੈਂ ਗਲਤ ਭੀੜ ਦੇ ਨਾਲ ਮਿਲ ਗਿਆ ਸੀ। ਤੇ ਇੱਕ ਦਿਨ ਦੋ ਲੜਕੇ ਆਏ ਅਤੇ ਕਿਹਾ, ਬਿਸ਼ਪ, ਅਸੀਂ ਕੁਏਕਰ ਮੇਰ ਤੱਕ ਜਾਣਾ ਚਾਹੁੰਦੇ ਹਾਂ, ਕਰਿਆਨੇ ਦਾ ਕੁਝ ਸਮਾਨ ਲੈ ਆਈਏ, ਕੀ ਤੂੰ ਸਾਨੂੰ ਉੱਥੇ ਲੈ ਜਾਵੇਂਗਾ? ਕਿਆ ਮੇਰੀ ਪਤਨੀ ਨੇ ਉਸ ਸਮੇਂ ਮੈਨੂੰ ਰਾਤ ਦੇ ਖਾਣੇ ਤੇ ਬੁਲਾਇਆ? ਮੈਂ ਕਿਹਾ, ਉਹਨੇ ਮੈਨੂੰ ਉੱਥੇ ਬੁਲਾਇਆ ਹੈ। ਕਿਆ ਤੂੰ ਉਹਨਾਂ ਦੇ ਨਾਲ ਨਾ ਜਾਵੀਂ? ਉਹਨਾਂ ਮੁੰਡਿਆਂ ਵਿੱਚ ਕੋਈ ਵੀ ਚੰਗੀ ਗੱਲ ਨਹੀਂ ਹੈ, ਸਾਨੂੰ ਉਹਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਫਿਰ ਤੋਂ ਗਿਰਜੇ ਜਾਣਾ ਚਾਹੀਦਾ ਹੈ। ਉਹਨੇ ਕਿਹਾ, ਖੈਰ, ਮੈਨੂੰ ਇਹ ਚੰਗਾ ਨਹੀਂ ਲੱਗੇਗਾ, ਲੜਕੇ ਕਰਿਆਨੇ ਦਾ ਸਮਾਨ ਲਿਆਉਣਾ ਚਾਹੁੰਦੇ ਹਨ। ਕਿਆ ਮੈਨੂੰ ਇਹ ਚੰਗਾ ਨਹੀਂ ਲੱਗੇਗਾ ਕਿ ਮੈਂ ਉਹਨਾਂ ਨੂੰ ਨਾ ਲੈ ਕੇ ਜਾਵਾਂ? ਹਾਂ, ਮੈਂ ਉਹਨਾਂ ਨੂੰ ਆਪਣੀ ਕਾਰ ਦੇ ਦੇਵਾਂਗਾ। ਉਸਨੇ ਕਿਹਾ, ਤੂੰ ਇੰਜ ਨਾ ਕਰੀ, ਉਹ ਇਹਦੇ ਟੁਕੜੇ ਕਰ ਦੇਣਗੇ। ਤੇ ਕਿਆ ਉਹਨਾਂ ਨੂੰ ਉੱਥੇ ਛੱਡ ਕੇ ਵਾਪਸ ਆ ਜਾਣਾ? ਅਤੇ ਕਿਆ ਮੈਂ ਉਹਨਾਂ ਨੂੰ ਉੱਥੇ ਪਹੁੰਚਾ ਦਿੱਤਾ ਤੇ ਪਾਰਕਿੰਗ ਵਿੱਚ ਰੁਕ ਗਿਆ। ਮੈਂ ਉੱਥੇ ਬੈਠ ਕੇ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਅਚਾਨਕ ਹੀ ਅਲਾਰਮ ਵੱਜਣਾ ਸ਼ੁਰੂ ਹੋ ਗਿਆ। ਉਹ ਦੋਵੇਂ ਲੜਕੇ ਆਏ ਅਤੇ ਉਹਨਾਂ ਦੋਵਾਂ ਦੇ ਹੱਥ ਵਿੱਚ ਪਿਸਤੌਲ ਸੀ। ਮੈਂ ਦਰਵਾਜ਼ਾ ਬੰਦ ਕਰ ਲਿਆ। ਮੈਂ ਕਿਹਾ ਤੁਸੀਂ ਅੰਦਰ ਨਹੀਂ ਆ ਸਕਦੇ। ਉਹਨਾਂ ਵਿੱਚੋਂ ਇੱਕ ਨੇ ਉਹਦੇ ਸਿਰ ਵਿੱਚ ਜ਼ੋਰ ਨਾਲ ਮਾਰਿਆ ਤੇ ਉਹਨੂੰ ਪਿੱਛਾਂ ਤੱਕ ਦਿੱਤਾ, ਆਪਣੀ ਬੰਦੂਕ ਸੁੱਟ ਦਿੱਤੀ। ਉਹਨੇ ਕਿਹਾ ਤੂੰ ਮੈਨੂੰ ਨਹੀਂ ਲੈ ਕੇ ਜਾ ਰਿਹਾ ਹੈ। ਉਹਨੇ ਆਪਣੀ ਬੰਦੂਕ ਅੰਦਰ ਸੁੱਟੀ ਅਤੇ ਕਿਹਾ, ਜੇ ਤੂੰ ਆਪਣੇ ਆਰ ਪਾਰ ਛੇਕ ਨਹੀਂ ਚਾਹੁੰਦਾ ਤੇ ਨਹੀਂ ਚਾਹੁੰਦਾ ਕਿ ਅਸੀਂ ਤੈਨੂੰ ਬਾਹਰ ਸੁੱਟ ਦਈਏ। ਉਹਨੇ ਕਿਹਾ, ਤੁਸੀਂ ਕਿਤੇ ਵੀ ਨਹੀਂ ਜਾ ਸਕਦੇ, ਤੁਸੀਂ ਫੜੇ ਜਾਵੋਗੇ। ਤੁਸੀਂ ਮੁੰਡਿਓ ਉਹਨਾਂ ਨੂੰ ਦੱਸ ਦਿਓ ਕਿ ਮੈਂ ਤੁਹਾਡੇ ਨਾਲ ਨਹੀਂ ਸੀ, ਮੈਂ ਨਹੀਂ ਕਰਨਾ ਚਾਹੁੰਦਾ ਸੀ, ਮੈਂ ਇੱਥੇ ਬੈਠਾ ਸੀ, ਮੈਂ ਨਿਰਦੋਸ਼ ਹਾਂ। ਅਤੇ ਉਸ ਸਮੇਂ ਤੱਕ ਪੁਲਿਸ ਨੇ ਉਹਨਾਂ ਨੂੰ ਫੜ ਲਿਆ। ਉਹਨਾਂ ਨੇ ਮੁਕੱਦਮਾ ਲੜਿਆ। ਉਹਨੇ ਕਿਹਾ, ਮੈਂ ਪਹਿਲਾਂ ਤਾਂ ਵਕੀਲ ਦੇ ਲਈ ਬੁਰਾ ਸੋਚਿਆ, ਕਿਉਂਕਿ ਉਹਨੇ ਕਿਹਾ, ਉਹਨੇ ਪੁੱਛਿਆ, ਸਵਾਲ ਇਹ ਹੈ ਕਿ ਇਹ ਕਾਰ ਤੁਹਾਡੀ ਹੈ? ਉਹਨੇ ਕਿਹਾ, ਹਾਂ ਸ਼੍ਰੀਮਾਨ, ਪਰ ਮੈਂ। ਉਹਨੇ ਕਿਹਾ, ਪਹਿਲਾਂ ਮੇਰੇ ਸਵਾਲ ਦਾ ਜਵਾਬ ਦਿਓ। ਉਹ ਭਾਈ, ਸ਼ੈਤਾਨ ਕੋਲ ਇਹ ਕਰਨ ਦਾ ਇੱਕ ਤਰੀਕਾ ਹੈ। ਉਹਨੇ ਕਿਹਾ, ਮੇਰੇ ਸਵਾਲਾਂ ਦਾ ਜਵਾਬ ਦਿਓ। ਪੁੱਛਿਆ, ਕੀ ਇਹ ਕਾਰ ਤੁਹਾਡੀ ਹੈ? ਉਹਨੇ ਕਿਹਾ, ਹਾਂ ਸ਼੍ਰੀਮਾਨ। ਕੀ ਲਾਇਸੈਂਸ ਨੰਬਰ ਤੁਹਾਡਾ ਹੈ? ਹਾਂ ਸ਼੍ਰੀਮਾਨ। ਉਹਨੇ ਕਿਹਾ, ਕੀ ਤੂੰ ਉਸ ਥਾਂ ਤੇ ਸੀ? ਹਾਂ ਸ਼੍ਰੀਮਾਨ, ਪਰ ਮੈਂ ਤੁਹਾਨੂੰ ਦੱਸਦਾ। ਉਹਨੇ ਕਿਹਾ, ਪਹਿਲਾਂ ਮੇਰੇ ਸਵਾਲਾਂ ਦਾ ਜਵਾਬ ਦਿਓ। ਉਹਨੇ ਕਿਹਾ, ਹਾਂ ਸ਼੍ਰੀਮਾਨ। ਉਹਨੇ ਕਿਹਾ, ਤੁਸੀਂ ਉਹੀ ਹੋ? ਤੇ ਹਾਲਾਤਾਂ ਦੇ ਸਬੂਤ ਦੇ ਆਧਾਰ ਤੇ ਉਹਨੂੰ 10 ਸਾਲ ਅਤੇ ਮੁੰਡਿਆਂ ਨੂੰ ਪੂਰੇ ਜੀਵਨ ਦੇ ਲਈ ਜੇਲ੍ਹ ਵਿੱਚ ਭੇਜ ਦਿੱਤਾ। ਉਹਨੇ ਕਿਹਾ, ਵੇਖੋ ਭਾਈ, ਮੈਂ ਬਸ ਗਲਤ ਭੀੜ ਦੇ ਵਿੱਚ ਚਲਾ ਗਿਆ ਸੀ। ਇਸ ਵਿੱਚ ਕਿਸੇ ਦਾ ਨਹੀਂ ਪਰ ਮੇਰਾ ਹੀ ਦੋਸ਼ ਹੈ। ਇਹ ਠੀਕ ਹੈ, ਹੁਣ ਉਹਦੇ ਕੋਲ 10 ਸਾਲ ਹਨ ਕਿ ਉਹ ਦਬਾਅ ਤੋਂ ਮੁਕਤ ਹੋ ਸਕੇ। ਮੈਂ ਉਹਦੇ ਲਈ ਪ੍ਰਾਰਥਨਾ ਕੀਤੀ। ਭਾਈ ਵੁਡਸ ਅਤੇ ਮੈਂ ਅਸੀਂ ਪਾਣੀ ਦੇ ਕੋਲ ਬੈਠੇ ਸੀ ਤੇ ਉਸ ਲੜਕੇ ਦਾ ਹੱਥ ਫੜਿਆ ਤੇ ਉਹਦੇ ਲਈ ਪ੍ਰਾਰਥਨਾ ਕੀਤੀ ਪਾਣੀ ਦੇ ਕੋਲ, ਤਾਂ ਕਿ ਪਰਮੇਸ਼ਰ ਉਹਨੂੰ ਰਹਾਈ ਦੇਵੇ। ਮੈਂ ਅਜੇ ਵੀ ਉਹਦੇ ਲਈ ਪ੍ਰਾਰਥਨਾ ਕਰ ਰਿਹਾ ਹਾਂ ਕਿ ਪਰਮੇਸ਼ਰ ਇਹ ਕਰੇਗਾ। ਇਹ ਕੀ ਹੈ? ਦਬਾਓ, ਨਿਰਦੋਸ਼, ਇੱਕ ਨਿਰਦੋਸ਼ ਆਦਮੀ। ਹੁਣ ਉਸ ਆਦਮੀ ਨੂੰ ਇੱਕ ਹੋਰ ਮੌਕਾ ਮਿਲਣਾ ਚਾਹੀਦਾ ਹੈ। ਹੁਣ ਜੇ ਤੁਸੀਂ ਚੰਗਾ ਕਰਨਾ ਚਾਹੁੰਦੇ ਹੋ ਤਾਂ ਅੱਜ ਰਾਤ ਤੁਹਾਨੂੰ ਇਹ ਦੱਸ ਕੇ ਮੈਂ ਖੁਸ਼ ਹਾਂ ਕਿ ਪਨਾਹ ਲੈਣ ਦੇ ਲਈ ਇੱਕ ਸ਼ਹਿਰ ਹੈ, ਉਹ ਯਿਸੂ ਮਸੀਹ ਹੈ। ਜੇ ਤੁਸੀਂ ਗਲਤ ਨਹੀਂ ਕਰਨਾ ਚਾਹੁੰਦੇ, ਵੈਰੀ ਤੁਹਾਡਾ ਪਿੱਛਾ ਕਰ ਰਿਹਾ ਹੈ, ਤਾਂ ਬਚਣ ਦਾ ਇੱਕ ਹੀ ਰਸਤਾ ਹੈ ਤੇ ਉਹ ਯਿਸੂ ਮਸੀਹ ਹੈ। ਉੱਥੇ ਇੱਕ ਜਗ੍ਹਾ ਹੈ ਜਿੱਥੇ ਤੁਸੀਂ ਆ ਕੇ ਆਪਣੇ ਦਬਾਅ ਤੋਂ ਛੁਟਕਾਰਾ ਪਾ ਸਕਦੇ ਹੋ। ਪਰ ਜੇ ਤੁਸੀਂ ਪਾਪ ਕਰਨਾ ਪਸੰਦ ਕਰਦੇ ਹੋ ਅਤੇ ਪਰਮੇਸ਼ਵਰ ਨੂੰ ਨਹੀਂ ਚਾਹੁੰਦੇ, ਤਾਂ ਵੈਰੀ ਤੁਹਾਨੂੰ ਕਿਤੇ ਨਾ ਕਿਤੇ ਘੇਰ ਹੀ ਲਵੇਗਾ। ਤੁਹਾਡੇ ਕੋਲ, ਤੁਸੀਂ ਮਸੀਹ ਦੇ ਕੋਲ ਨਹੀਂ ਆ ਸਕਦੇ ਕਿਉਂਕਿ ਤੁਸੀਂ ਆਉਣਾ ਹੀ ਨਹੀਂ ਚਾਹੁੰਦੇ। ਜਦੋਂ ਇੱਕ ਮਨੁੱਖ ਮਸੀਹ ਦੇ ਕੋਲ ਆਉਂਦਾ ਹੈ, ਮਸੀਹ ਜੋ ਪਨਾਹ ਲੈਣ ਦੀ ਥਾਂ ਹੈ। ਪੁਰਾਣੇ ਨੇਮ ਵਿੱਚ ਜਦੋਂ ਇੱਕ ਮਨੁੱਖ ਪਨਾਹ ਦੇ ਅੰਦਰ ਆਉਂਦਾ ਸੀ ਤਾਂ ਪਹਿਲੀ ਗੱਲ ਤਾਂ ਇਹ ਕਿ ਉਹ ਆਪਣੀ ਆਜ਼ਾਦ ਇੱਛਾ ਨਾਲ ਅੰਦਰ ਆਉਂਦਾ ਸੀ, ਅਤੇ ਇਹੀ ਤਰੀਕਾ ਹੈ ਜਿਸ ਨਾਲ ਤੁਸੀਂ ਮਸੀਹ ਦੇ ਕੋਲ ਆਉਣਾ ਹੈ। ਇੱਕ ਹੋਰ ਗੱਲ, ਜਦੋਂ ਤੁਸੀਂ ਉੱਥੇ ਹੋ ਤਾਂ ਤੁਹਾਨੂੰ ਸੰਤੁਸ਼ਟੀ ਹੋਣੀ ਚਾਹੀਦੀ ਹੈ। ਤੁਸੀਂ ਹਰ ਰੋਜ਼ ਰੋਂਦੇ ਹੋਏ ਇੱਧਰ ਉੱਧਰ ਨਹੀਂ ਜਾ ਸਕਦੇ ਕਿ ਮੈਂ ਇੱਥੋਂ ਬਾਹਰ ਜਾਣਾ ਚਾਹੁੰਦਾ ਹਾਂ, ਮੈਂ ਇੱਥੋਂ ਬਾਹਰ ਜਾਣਾ ਚਾਹੁੰਦਾ ਹਾਂ। ਉਹ ਤੁਹਾਨੂੰ ਬਾਹਰ ਕੱਢ ਦੇਣਗੇ। ਤੁਹਾਨੂੰ ਆਪਣੀ ਇੱਛਾ ਨਾਲ ਹੀ ਉੱਥੇ ਰੁਕਣਾ ਹੈ। ਇਸ ਤਰ੍ਹਾਂ ਹੋਣਾ ਚਾਹੀਦਾ ਹੈ ਕਿ ਤੁਸੀਂ ਸ਼ਹਿਰ ਵਿੱਚ ਰੁਕਣਾ ਚਾਹੁੰਦੇ ਹੋ। ਜਦੋਂ ਤੁਸੀਂ ਮਸੀਹ ਦੇ ਕੋਲ ਆਉਂਦੇ ਹੋ ਤਾਂ ਤੁਸੀਂ ਮੁੜ ਕੇ ਸੰਸਾਰ ਵੱਲ ਨਹੀਂ ਵੇਖ ਸਕਦੇ। ਬਾਈਬਲ ਆਖਦੀ ਹੈ, ਉਹ ਜੋ ਆਪਣਾ ਹੱਥ ਹਲ ਤੇ ਰੱਖ ਕੇ ਪਿਛਾਂ ਝਾਕਦਾ ਹੈ ਤਾਂ ਉਹ ਹਲ ਚਲਾਉਣ ਦੇ ਯੋਗ ਨਹੀਂ। ਹੁਣ ਇੱਥੇ ਹੀ ਬਹੁਤ ਸਾਰੇ ਮਸੀਹ ਅਖਵਾਉਣ ਵਾਲੇ ਲੋਕ ਗਲਤੀ ਕਰਦੇ ਹਨ, ਸਮਝੇ? ਉਹ ਇਸ ਤਰ੍ਹਾਂ ਵਿਹਾਰ ਕਰਦੇ ਹਨ ਕਿ ਹਲ ਚਲਾਉਣ ਜਾ ਰਹੇ ਹਨ, ਪਰ ਜਦੋਂ ਇੱਕ ਛੋਟੀ ਜਿਹੀ ਚੀਜ਼ ਉਹਨਾਂ ਦੇ ਰਾਹ ਵਿੱਚ ਆਉਂਦੀ ਹੈ ਤਾਂ ਉਹ ਫਟ ਜਾਂਦੇ ਹਨ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ, ਉਸ ਦਿਨ ਮੈਨੂੰ ਇਸ ਗੱਲ ਦਾ ਅਨੁਭਵ ਹੋਇਆ ਸੀ। ਮੈਂ ਤੁਹਾਡੀਆਂ ਪ੍ਰਾਰਥਨਾਵਾਂ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ। ਜਿਵੇਂ ਮੈਂ ਸ਼ਿਕਾਰ ਕਰਦਾ ਹਾਂ, ਮੱਛੀਆਂ ਫੜਦਾ ਹਾਂ ਅਤੇ ਨਿਸ਼ਾਨੇ ਲਗਾਉਂਦਾ ਹਾਂ, ਮੈਂ ਹਮੇਸ਼ਾ ਵੈਦਰ ਬਾਈ ਮੈਗਨਮ ਬੰਦੂਕ ਚਾਹੁੰਦਾ ਸੀ। ਖੈਰ, ਮੇਰੇ ਕੁਝ ਦੋਸਤ ਮੇਰੇ ਲਈ ਇਹ ਖਰੀਦ ਸਕਦੇ ਸਨ। ਮੈਂ ਲੋਕਾਂ ਨੂੰ ਜਾਣਦਾ ਹਾਂ, ਜੇ ਮੈਂ ਕੇਵਲ ਇਹਦਾ ਜ਼ਿਕਰ ਹੀ ਕੀਤਾ ਹੁੰਦਾ ਤਾਂ ਉਹ ਖੁਸ਼ੀ ਖੁਸ਼ੀ ਇਹ ਕਰ ਦਿੰਦੇ। ਅਸਲ ਵਿੱਚ 2 ਜਾਂ 3 ਇਹ ਕਰਨਾ ਵੀ ਚਾਹੁੰਦੇ ਸਨ, ਪਰ ਮੈਂ ਇੱਕ ਬੰਦੂਕ ਦੇ ਲਈ ਉਹਨਾਂ ਦਾ ਇੰਨਾ ਪੈਸਾ ਖਰਚ ਹੁੰਦਿਆਂ ਨਹੀਂ ਵੇਖ ਸਕਦਾ, ਜਦਕਿ ਮੈਂ ਜਾਣਦਾ ਹਾਂ ਕਿ ਮਿਸ਼ਨਰੀਆਂ ਦੇ ਪੈਰਾਂ ਵਿੱਚ ਜੁੱਤੀਆਂ ਵੀ ਨਹੀਂ ਹਨ। ਮੈਂ ਨਹੀਂ ਕਰ ਸਕਦਾ। ਭਾਈ ਵਿਲਸਨ ਨੇ ਬਿੱਲੀ ਨੂੰ ਇੱਕ ਛੋਟੀ .257 ਰੋਬਰਟਸ ਬੰਦੂਕ ਦਿੱਤੀ। ਮੇਰੇ ਇੱਕ ਦੋਸਤ ਨੇ ਕਿਹਾ, ਭਾਈ ਬ੍ਰਨਮ, ਵੈਦਰ ਬਾਈ ਇਸ ਬੰਦੂਕ ਵਿੱਚ ਸੁਰਾਖ ਕਰ ਸਕਦੇ ਹਨ, ਮੈਂ ਇਸ ਸਸਤੇ ਵਿੱਚ ਕਰਵਾ ਦੇਵਾਂਗਾ ਜੇ ਤੁਸੀਂ ਮੈਨੂੰ ਇਹ ਤੁਹਾਡੇ ਲਈ ਕਰਨ ਦਿਓ। ਖੈਰ, ਮੈਂ ਉਹਨੂੰ ਇਹ ਕਰਨ ਦਿੱਤਾ। ਵਾਪਸ ਆਇਆ, ਬੰਦੂਕ ਵਿੱਚ ਇੱਕ ਗੋਲੀ ਪਾਈ ਅਤੇ ਇਹਨੂੰ ਚਲਾਉਣ ਲਈ ਚਲਾ ਗਿਆ। ਉਹ ਮੇਰੇ ਹੱਥਾਂ ਵਿੱਚ ਹੀ ਫਟ ਗਈ। ਬੰਦੂਕ ਦੀ ਨਾਲ ਲਗਭਗ 50 ਗਜ ਦੀ ਦੂਰੀ ਨੂੰ ਪਾਰ ਕਰ ਗਈ ਅਤੇ ਬੱਟ ਮੇਰੇ ਬਹੁਤ ਪਿਛਾਂ ਜਾ ਪਿਆ। ਇਹ ਅਚਰਜ ਗੱਲ ਹੈ ਕਿ ਇਹਨੇ ਮੇਰੇ 2 ਹਿੱਸੇ ਨਹੀਂ ਕੀਤੇ। ਉੱਥੇ ਬਸ ਲਗਭਗ 5 ਜਾਂ 6 ਕੁਇੰਟਲ ਦਾ ਦਬਾਓ ਇੰਨਾ ਮੇਰੇ ਕੋਲ ਸੀ। ਖੈਰ, ਡਾਕਟਰ ਨੇ ਕਿਹਾ, ਮੈਂ ਇੱਕ ਹੀ ਚੀਜ਼ ਜਾਣਦਾ ਹਾਂ ਕਿ ਭਲਾ ਪਰਮੇਸ਼ਵਰ ਉੱਥੇ ਆਪਣੇ ਦਾਸ ਦੀ ਰਾਖੀ ਦੇ ਲਈ ਬੈਠਾ ਹੋਇਆ ਸੀ। ਹੁਣ ਜੋ ਗੱਲ ਮੈਂ ਸੋਚ ਰਿਹਾ ਹਾਂ ਉਹ ਇਹਦੇ ਨਾਲ ਮਿਲਦੀ ਹੈ। ਜੇ ਅਸਲ ਵਿੱਚ ਸ਼ੁਰੂਆਤ ਵਿੱਚ ਹੀ ਇਹ ਵੈਦਰ ਬਾਈ ਮੈਗਨਮ ਹੁੰਦੀ ਤਾਂ ਮਾਮਲਾ ਕੀ ਸੀ? ਉਸ ਬੰਦੂਕ ਵਿੱਚ ਨੁਕਸ ਸੀ, ਉਹਦੇ ਸਿਰ ਤੇ ਜੋ ਸੁਰਾਖ ਕੀਤਾ ਗਿਆ ਸੀ ਉਹ ਬਹੁਤ ਢਿੱਲਾ ਸੀ। ਇਹੀ ਮਾਮਲਾ ਸਾਡੇ ਬਹੁਤ ਸਾਰੇ ਮਤ ਪਰਿਵਰਤਕਾਂ ਵਿੱਚ ਹੁੰਦਾ ਹੈ। ਸਾਡੇ ਸਿਰ ਦੀ ਜਗ੍ਹਾ ਤੇ ਬਹੁਤ ਢਿੱਲਾ ਸੁਰਾਖ ਕੀਤਾ ਗਿਆ ਹੈ। ਜੇ ਉਹ ਸ਼ੁਰੂਆਤ ਤੋਂ ਹੀ ਇੱਕ ਵੈਦਰਬਾਈ ਹੁੰਦੀ ਅਤੇ ਉਸੇ ਸਟੀਲ ਨਾਲ ਹੀ ਉਸਦੀ ਨਾਲ ਬਣਾਈ ਹੁੰਦੀ, ਤਾਂ ਜਦ ਉਹ ਸੁਰਾਖ ਕੱਢੇ ਜਾਂਦੇ ਤੇ ਇੱਕ ਵੈਦਰਬਾਈ ਮੈਗਨਮ ਬਣਦੀ ਅਤੇ ਨਾ ਫੜਦੀ। ਪਰ ਕਿਉਂ ਜੋ ਇਹਨੂੰ ਕਿਸੇ ਹੋਰ ਚੀਜ਼ ਤੋਂ ਬਦਲ ਕੇ ਬਣਾਇਆ ਗਿਆ ਸੀ ਜੋ ਇਹ ਸ਼ੁਰੂ ਤੋਂ ਹੈ ਹੀ ਨਹੀਂ ਸੀ, ਤਾਂ ਇਹ ਫਟ ਗਈ। ਇਸੇ ਲਈ ਹਰੇਕ ਉਸ ਮਨੁੱਖ ਦੇ ਨਾਲ ਇਹੀ ਗੱਲ ਹੋਵੇਗੀ ਜੋ ਮਸੀਹ ਹੋਣ ਦਾ ਦਾਅਵਾ ਕਰਦਾ ਹੈ, ਜਿਹਨੂੰ ਨਵੇਂ ਜਨਮ ਤੋਂ ਸਹੀ ਸ਼ੁਰੂਆਤ ਨਹੀਂ ਮਿਲੀ, ਉਹ ਕਿਤੇ ਨਾ ਕਿਤੇ ਫਟ ਜਾਵੇਗਾ। ਇਹਦਾ ਬਹੁਤ ਜ਼ਿਆਦਾ ਦਬਾਅ ਹੁੰਦਾ ਹੈ, ਉਹ ਇਹਨੂੰ ਸਹਿਣ ਨਹੀਂ ਕਰ ਸਕੇਗਾ, ਉਹ ਆਪਣੇ ਆਪ ਨੂੰ ਕਿਤੇ ਨਾ ਕਿਤੇ ਫਟਿਆ ਹੋਇਆ ਪਾਵੇਗਾ। ਲੋਕ ਕਿਸੇ ਦੀ ਸੇਵਕਾਈ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ ਜਿਹਦੇ ਲਈ ਉਹ ਬੁਲਾਏ ਨਹੀਂ ਗਏ ਅਤੇ ਅੰਤ ਵਿੱਚ ਉਹ ਫਟ ਜਾਂਦੇ ਹਨ। ਤੁਹਾਨੂੰ ਪਰਮੇਸ਼ਵਰ ਦੀ ਵੱਲੋਂ ਹੀ ਠਹਿਰਾਇਆ ਹੋਇਆ ਹੋਣਾ ਚਾਹੀਦਾ ਹੈ, ਇਹ ਪਰਮੇਸ਼ਵਰ ਵੱਲੋਂ ਹੀ ਹੋਣਾ ਹੈ, ਕਿਸੇ ਹੱਥ ਮਿਲਾਉਣ ਜਾਂ ਭਾਵਨਾਤਮਕ ਕਹਾਣੀ ਨਾਲ ਨਹੀਂ। ਪਰ ਇਹ ਤਾਂ ਪਰਮੇਸ਼ਵਰ ਵੱਲੋਂ ਵਹਾਏ ਗਏ ਲਹੂ ਦੇ ਆਧਾਰ ਤੇ ਹੀ ਹੋਣਾ ਹੈ ਕਿ ਤੁਹਾਡੇ ਵਿਸ਼ਵਾਸ ਉੱਤੇ ਜੋ ਪਰਮੇਸ਼ਵਰ ਨੇ ਤੁਹਾਡੇ ਲਈ ਯਿਸੂ ਮਸੀਹ ਦੇ ਵਿੱਚੋਂ ਦੀ ਹੋ ਕੇ ਕੀਤਾ ਹੈ। ਜੇ ਨਹੀਂ ਤਾਂ ਤੁਸੀਂ ਕਿਤੇ ਨਾ ਕਿਤੇ ਫਟ ਜਾਓਗੇ। ਕੋਈ ਤੁਹਾਡੇ ਪੈਰਾਂ ਉੱਤੇ ਪੈਰ ਰੱਖੇਗਾ ਤੇ ਤੁਸੀਂ ਨੱਠ ਜਾਓਗੇ। ਸਮਝੇ? ਹਰ ਵੇਲੇ ਇੱਕ ਦਬਾਅ ਬਣ ਰਿਹਾ ਹੈ ਅਤੇ ਜਲਦੀ ਹੀ ਫਟ ਜਾਵੇਗਾ। ਮਨੁੱਖ ਜ਼ਰੂਰ ਪਨਾਹ ਵਿੱਚ ਰਹਿਣਾ ਚਾਹੁੰਦਾ ਹੈ, ਉਹ ਉੱਥੇ ਸ਼ਿਕਾਇਤ ਕਰਦਾ ਹੋਇਆ ਨਹੀਂ ਰਹਿ ਸਕਦਾ, ਉਹ ਜ਼ਰੂਰ ਉੱਥੇ ਰਹਿਣਾ ਚਾਹੁੰਦਾ ਹੈ। ਇਹਦੇ ਬਾਰੇ ਕੋਈ ਸ਼ਿਕਾਇਤ ਨਹੀਂ, ਬਾਹਰ ਉਹ ਮਰਦਾ ਹੈ, ਅੰਦਰ ਉਹ ਸੁਰੱਖਿਅਤ ਹੈ। ਅੱਛਾ, ਮੈਂ ਕੁਝ ਕਹਿਣਾ ਚਾਹੁੰਦਾ ਹਾਂ ਜੋ ਲੋਕ ਇੱਥੇ ਹਨ, ਜੇ ਤੁਸੀਂ ਮਸੀਹ ਨਹੀਂ ਹੋ। ਮੈਂ ਪਨਾਹ ਦੇ ਇਸ ਸ਼ਹਿਰ ਵਿੱਚ 30 ਸਾਲ ਪਹਿਲਾਂ ਆਇਆ ਸੀ ਤੇ ਭਰਾਵੋ, ਮੈਂ ਕਦੇ ਵੀ ਬਾਹਰ ਨਹੀਂ ਜਾਣਾ ਚਾਹਿਆ। ਓ, ਮੈਂ ਮਸੀਹ ਵਿੱਚ ਆਉਂਦਾ ਹਾਂ, ਮੈਨੂੰ ਜਿਹੜੀ ਵੀ ਚੀਜ਼ ਦੀ ਇੱਛਾ ਸੀ ਉਹ ਇਸ ਵਿੱਚ ਸੀ, ਮੈਂ ਬਾਹਰ ਨਹੀਂ ਜਾਣਾ ਚਾਹੁੰਦਾ। ਮੈਂ ਹਰ ਰੋਜ਼ ਪ੍ਰਾਰਥਨਾ ਕਰਦਾ ਹਾਂ, ਹੇ ਪਰਮੇਸ਼ਵਰ ਮੈਂ ਇੱਥੇ ਬਹੁਤ ਖੁਸ਼ ਹਾਂ, ਮੈਨੂੰ ਬਸ ਇੱਥੇ ਹੀ ਰਹਿਣ ਦਿਓ, ਮੈਂ ਕਦੇ ਵੀ ਛੱਡ ਕੇ ਨਹੀਂ ਜਾਣਾ ਚਾਹੁੰਦਾ। ਮੈਂ ਜਾਣਦਾ ਹਾਂ ਕਿ ਉਹ ਮੈਨੂੰ ਕਦੇ ਵੀ ਨਹੀਂ ਛੱਡੇਗਾ, ਮੈਂ ਜਾਣਦਾ ਹਾਂ ਕਿ ਉਹ ਤੁਹਾਨੂੰ ਵੀ ਕਦੇ ਨਹੀਂ ਛੱਡੇਗਾ। ਜੇਕਰ ਦਬਾਅ ਵੱਧਦਾ ਹੈ ਤਾਂ ਉਹ ਸਾਡਾ ਨਿਕਾਸ ਹੈ, ਇਸ ਲਈ ਇਹਦੇ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਜੇ ਤੁਸੀਂ ਦਬਾਅ ਹੇਠ ਹੋ ਅਤੇ ਇਹ ਨਹੀਂ ਜਾਣਦੇ ਕਿ ਤੁਸੀਂ ਕਿੱਥੇ ਜਾ ਰਹੇ ਹੋ, ਮੌਤ ਤੋਂ ਬਾਅਦ ਤੁਹਾਡੇ ਨਾਲ ਕੀ ਹੋਵੇਗਾ, ਤੁਸੀਂ ਜਾਣਦੇ ਹੋ ਕਿ ਤੁਸੀਂ ਕਦੇ ਨਾ ਕਦੇ ਮਰ ਜਾਓਗੇ, ਤੁਹਾਨੂੰ ਮਰਨਾ ਹੀ ਹੈ, ਤਾਂ ਫਿਰ ਇਹ ਕਰੋ ਕਿ ਮਸੀਹ ਕੋਲ ਆ ਜਾਓ, ਪਨਾਹ ਕੋਲ ਆ ਜਾਓ ਅਤੇ ਦਬਾਅ ਤੋਂ ਮੁਕਤ ਹੋ ਜਾਓ। ਇਸ ਦਾ ਇੱਕ ਵਾਰ ਵਿੱਚ ਹੀ ਨਿਬੇੜਾ ਕਰ ਦਿਓ, ਕੋਈ ਫਰਕ ਨਹੀਂ ਪੈਂਦਾ ਕੀ ਹੁੰਦਾ ਹੈ, ਮਸੀਹ ਸਾਡੀ ਪਨਾਹ ਹੈ ਤੇ ਜਦੋਂ ਅਸੀਂ ਉਸ ਕੋਲ ਆਉਂਦੇ ਹਾਂ ਅਸੀਂ ਦਬਾਅ ਤੋਂ ਮੁਕਤ ਹੋ ਸਕਦੇ ਹਾਂ। ਤੁਸੀਂ ਇਹਦੇ ਬਾਰੇ ਚਿੰਤਾ ਕਰਨੀ ਛੱਡ ਸਕਦੇ ਹੋ। ਅੱਛਾ, ਜੇ ਮੈਂ ਮਰ ਗਿਆ ਤਾਂ ਮੇਰੇ ਨਾਲ ਕੀ ਹੋਵੇਗਾ, ਮੇਰੀ ਪਤਨੀ ਦਾ ਕੀ ਹੋਵੇਗਾ, ਮੇਰੇ ਪਤੀ ਦਾ ਕੀ ਹੋਵੇਗਾ, ਬੱਚਿਆਂ ਨਾਲ ਕੀ ਹੋਵੇਗਾ, ਬਸ ਮਸੀਹ ਕੋਲ ਆ ਜਾਓ ਤੇ ਦਬਾਅ ਤੋਂ ਮੁਕਤ ਹੋ ਜਾਓ। ਸਭ ਕੁਝ ਉਹ ਸਾਨੂੰ ਸਭ ਕੁਝ ਦਿੰਦਾ ਹੈ, ਮਸੀਹ ਦੁਆਰਾ ਸਭ ਚੀਜ਼ਾਂ ਸਾਡੀਆਂ ਹਨ, ਇਸ ਲਈ ਦਬਾਅ ਤੋਂ ਮੁਕਤ ਹੋ ਜਾਓ। ਇਹੀ ਇੱਕ ਤਰੀਕਾ ਹੈ ਜਿਸ ਨਾਲ ਤੁਸੀਂ ਇੰਜ ਕਰ ਸਕਦੇ ਹੋ। ਕੋਈ ਤੁਹਾਨੂੰ $10 ਲੱਖ ਦੇ ਸਕਦਾ ਹੈ, ਫਿਰ ਵੀ ਇਹ ਦਬਾਅ ਬਣਦਾ ਰਹੇਗਾ। ਤੁਸੀਂ ਇੱਕ ਕਲੀਸਿਆ ਵਿੱਚ ਸ਼ਾਮਿਲ ਹੋ ਸਕਦੇ ਹੋ ਤੇ ਅਜੇ ਵੀ ਇਹ ਦਬਾਅ ਬਣਾਵੇਗਾ, ਕਿਉਂਕਿ ਮੈਥੋਡਿਸਟ ਤੁਹਾਨੂੰ ਦੱਸਣਗੇ ਕਿ ਉਹ ਠੀਕ ਹਨ ਅਤੇ ਬੈਪਟਿਸਟ ਗਲਤ ਹਨ, ਅਤੇ ਬੈਪਟਿਸਟ ਕਹਿਣਗੇ ਉਹ ਗਲਤ ਹਨ ਤੇ ਅਸੀਂ ਠੀਕ ਹਾਂ। ਇਸ ਲਈ ਇਹ ਹੋਰ ਦਬਾਅ ਨੂੰ ਬਣਾਵੇਗਾ, ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕਿੱਥੇ ਖੜੇ ਹੋ। ਪਰ ਜੇ ਤੁਸੀਂ ਕਦੇ ਮਸੀਹ ਕੋਲ ਆ ਜਾਓ ਤਾਂ ਤੁਸੀਂ ਦਬਾਅ ਤੋਂ ਮੁਕਤ ਹੋ ਸਕਦੇ ਹੋ, ਕਿਉਂਕਿ ਤਦ ਇਹ ਸਭ ਕੁਝ ਖਤਮ ਹੋ ਜਾਂਦਾ ਹੈ, ਬਸ ਸਭ ਨਿਬੇੜਾ ਹੋ ਜਾਂਦਾ ਹੈ। ਇਹ ਪਰਮੇਸ਼ਵਰ ਦੁਆਰਾ ਮੁਹੱਈਆ ਕੀਤਾ ਹੋਇਆ ਸੁਰੱਖਿਆ ਦਾ ਸਥਾਨ ਹੈ, ਜਿੱਥੇ ਪਰਮੇਸ਼ਵਰ ਨੇ ਕਿਹਾ ਯਹੋਵਾ ਦਾ ਨਾਮ ਇੱਕ ਪੱਕਾ ਬੁਰਜ ਹੈ, ਧਰਮੀ ਭੱਜ ਕੇ ਉਸ ਵਿੱਚ ਜਾਂਦਾ ਹੈ ਤੇ ਬਚਿਆ ਰਹਿੰਦਾ ਹੈ। ਬਿਮਾਰੀ ਦੇ ਵੇਲੇ ਜਦੋਂ ਬਿਮਾਰੀ ਹਮਲਾ ਕਰਦੀ ਹੈ ਤੇ ਡਾਕਟਰ ਕਹਿੰਦਾ ਹੈ ਮੈਂ ਇਹਦੇ ਲਈ ਕੁਝ ਹੋਰ ਨਹੀਂ ਕਰ ਸਕਦਾ, ਤਾਂ ਦਬਾਅ ਨਾ ਬਣਾਓ, ਦਬਾਅ ਨੂੰ ਕੱਢ ਦਿਓ, ਆਪਣੇ ਪਾਸਟਰ ਨੂੰ ਬੁਲਾਓ, ਉਹ ਤੁਹਾਨੂੰ ਤੇਲ ਨਾਲ ਮਸਾ ਕਰਕੇ ਤੁਹਾਡੇ ਉੱਤੇ ਪ੍ਰਾਰਥਨਾ ਕਰੇ। ਨੇਚਰੀ ਪ੍ਰਾਰਥਨਾ ਬਿਮਾਰ ਨੂੰ ਬਚਾਵੇਗੀ, ਦਬਾਅ ਤੋਂ ਮੁਕਤ ਹੋ ਜਾਓ। ਸਮਝੇ? ਉਹ ਸਾਡੀ ਪਨਾਹ ਹੈ, ਜਦੋਂ ਤੁਸੀਂ ਇਸ ਪਨਾਹ ਵਿੱਚ ਹੁੰਦੇ ਹੋ ਤਾਂ ਤੁਹਾਡੇ ਕੋਲ ਹਰੇਕ ਚੀਜ਼ ਉੱਤੇ ਅਧਿਕਾਰ ਹੈ ਜੋ ਪਨਾਹ ਦੇ ਵਿੱਚ ਹੈ। ਮਸੀਹ ਸਾਡੀ ਪਨਾਹ ਹੈ, ਜਿਸ ਵੀ ਚੀਜ਼ ਦੀ ਤੁਹਾਨੂੰ ਲੋੜ ਹੈ ਉਸ ਵਿੱਚ ਹੈ। ਆਮੀਨ। ਬਿਮਾਰੀ ਵਿੱਚ ਦਬਾਅ ਹੇਠ ਨਾ ਆਓ, ਦਬਾਅ ਤੋਂ ਮੁਕਤ ਹੋ ਜਾਓ। ਤੁਸੀਂ ਕਹਿੰਦੇ ਹੋ ਚੰਗਾ, ਮੈਂ ਹੈਰਾਨ ਹਾਂ ਭਾਈ ਬ੍ਰਨਮ, ਤੁਸੀਂ ਹੈਰਾਨ ਨਾ ਹੋ, ਬਸ ਤੁਸੀਂ ਦਬਾਅ ਤੋਂ ਮੁਕਤ ਹੋ ਜਾਓ, ਆਪਣੇ ਮਾਮਲੇ ਨੂੰ ਪਰਮੇਸ਼ਵਰ ਦੇ ਹੱਥਾਂ ਵਿੱਚ ਦੇ ਦਿਓ ਅਤੇ ਇੰਜ ਚਲੋ ਜਿਵੇਂ ਸਭ ਕੁਝ ਸਮਾਪਤ ਹੋ ਗਿਆ ਹੈ। ਇਹ ਦਬਾਅ ਨੂੰ ਨਹੀਂ ਬਣਾਏਗਾ, ਇਹ ਦਬਾਅ ਨੂੰ ਸਮਾਪਤ ਕਰਦਾ ਹੈ। ਚੰਗਾ, ਤੁਸੀਂ ਕਹਿੰਦੇ ਹੋ ਮੈਂ ਬਹੁਤ ਚਿੰਤਾ ਵਿੱਚ ਹਾਂ ਭਾਈ ਬ੍ਰਨਮ, ਬਸ ਮੈਂ ਨਹੀਂ ਜਾਣਦਾ, ਦਬਾਅ ਨੂੰ ਖਤਮ ਹੋਣ ਦਿਓ। ਆਮੀਨ। ਪਨਾਹ ਵਾਲੇ ਸ਼ਹਿਰ ਵਿੱਚ ਉਹਨੇ ਤੁਹਾਡੀ ਚਿੰਤਾ ਲੈ ਲਈ, ਇਸ ਲਈ ਤੁਹਾਨੂੰ ਇਹ ਨਹੀਂ ਹੋਣੀ ਚਾਹੀਦੀ, ਆਪਣੀਆਂ ਫਿਕਰਾਂ ਉਹਦੇ ਉੱਤੇ ਸੁੱਟ ਦਿਓ, ਕਿਉਂਕਿ ਉਹ ਤੁਹਾਡੀ ਫਿਕਰ ਕਰਦਾ ਹੈ, ਫਿਕਰ ਨਾ ਕਰੋ, ਇਹ ਉਹਦਾ ਕੰਮ ਹੈ। ਮੈਂ ਕੁਝ ਸਾਲ ਪਹਿਲਾਂ ਟੈਂਸੈਂਟ ਸਟੋਰ ਵਿੱਚ ਇੱਕ ਔਰਤ ਨੂੰ ਮਿਲਿਆ, ਉਹ ਲਗਭਗ 60 ਸਾਲ ਦੀ ਸੀ ਪਰ 30 ਸਾਲ ਦੀ ਲੱਗਦੀ ਸੀ। ਮੈਂ ਉਸ ਨੂੰ ਪੁੱਛਿਆ ਭੈਣ ਤੁਸੀਂ ਇਹ ਕਿਵੇਂ ਕਰਦੇ ਹੋ, ਉਹਨੇ ਕਿਹਾ ਭਾਈ ਬ੍ਰਨਮ ਮੇਰੇ ਦੋ ਪੁੱਤਰ ਹਨ ਜੋ ਡਾਕਟਰ ਹਨ ਤੇ ਉਹ ਤੁਹਾਡੇ ਤੋਂ ਵੀ ਜ਼ਿਆਦਾ ਉਮਰ ਦੇ ਹਨ, ਤੇ ਉਹ ਸੱਚਮੁੱਚ 30 ਸਾਲ ਤੋਂ ਉੱਪਰ ਨਹੀਂ ਲੱਗ ਰਹੀ ਸੀ। ਉਹਨੇ ਕਿਹਾ, ਇਹੀ ਹੈ ਜੋ ਸੀ। ਜਦ ਮੈਂ ਮਸੀਹ ਦੇ ਕੋਲ ਆਈ ਤਦ ਮੈਂ ਲਗਭਗ 12 ਸਾਲ ਦੀ ਸੀ। ਮੈਂ ਬੈਠ ਕੇ ਇਹਦੇ ਬਾਰੇ ਸੋਚਿਆ, ਮੈਂ ਹੋਰ ਧਰਮਾਂ ਦਾ ਅਧਿਐਨ ਕੀਤਾ, ਪਰ ਜਦ ਮੈਂ ਇੱਕ ਸੱਚਾ ਧਰਮ ਪਾ ਲਿਆ। ਉਹਨੇ ਕਿਹਾ, ਮੈਂ ਮਸੀਹ ਦੇ ਕੋਲ ਆ ਗਈ ਅਤੇ ਮੇਰੇ ਮਾਮਲੇ, ਮੇਰਾ ਪ੍ਰਾਣ, ਮੇਰਾ ਸਭ ਕੁਝ ਉਹਨੂੰ ਦੇ ਦਿੱਤਾ। ਤੇ ਉਹਨੇ ਕਿਹਾ, ਤਦ ਤੋਂ ਲੈ ਕੇ ਮੈਨੂੰ ਕੋਈ ਚਿੰਤਾ ਨਹੀਂ ਹੈ। ਉਹਨੇ ਕਿਹਾ, ਹੁਣ ਉਹਨੇ ਵਾਅਦਾ ਕੀਤਾ ਹੈ ਕਿ ਮੈਂ ਤੇਰੀਆਂ ਸਾਰੀਆਂ ਪਰੇਸ਼ਾਨੀਆਂ ਦੀ ਚਿੰਤਾ ਕਰਾਂਗਾ। ਤੇ ਕਿਹਾ, ਜੇ ਉਹ ਇੰਨਾ ਵੱਡਾ ਨਹੀਂ ਹੈ ਕਿ ਇਹ ਕਰ ਸਕੇ, ਤਾਂ ਮੈਂ ਜਾਣਦੀ ਹਾਂ ਕਿ ਮੈਂ ਵੀ ਇੰਨੀ ਵੱਡੀ ਨਹੀਂ ਹਾਂ ਕਿ ਇਹ ਕਰ ਸਕਾਂ। ਇਸ ਲਈ ਇਹਦੇ ਬਾਰੇ ਚਿੰਤਾ ਕਰਨ ਦਾ ਕੀ ਲਾਭ ਹੈ? ਸਮਝੇ, ਇਹੀ ਹੈ, ਮਸੀਹ ਨੇ ਵਾਅਦਾ ਕੀਤਾ ਹੈ ਕਿ ਉਹ ਸਾਰੀ ਚਿੰਤਾ ਨੂੰ ਲੈ ਲਵੇਗਾ। ਆਪਣੀ ਸਾਰੀ ਚਿੰਤਾ ਉਹਦੇ ਉੱਤੇ ਪਾ ਦਿਓ। ਸੋ ਤੁਹਾਨੂੰ ਕਿਸ ਚੀਜ਼ ਦੀ ਚਿੰਤਾ ਹੈ? ਚਿੰਤਾ ਦਬਾਅ ਨੂੰ ਬਣਾਉਂਦੀ ਹੈ, ਦਬਾਅ ਫਾੜ ਦਿੰਦਾ ਹੈ। ਇਸ ਲਈ ਆਪਣੀ ਚਿੰਤਾ ਉਹਦੇ ਉੱਤੇ ਸੁੱਟ ਦਿਓ ਅਤੇ ਚਿੰਤਾ ਕਰਨੀ ਛੱਡ ਦਿਓ। ਸਭ ਠੀਕ ਹੈ ਹੁਣ? ਚੰਗਾ, ਤੁਸੀਂ ਕਹੋਗੇ ਮੈਂ ਕਿਵੇਂ ਕਰਾਂ? ਬਸ ਉਹਦੇ ਵਾਅਦੇ ਤੇ ਭਰੋਸਾ ਕਰੋ। ਉਹਨੇ ਇੱਕ ਵਾਅਦਾ ਕੀਤਾ ਹੈ ਕਿ ਉਹ ਇਹ ਕਰੇਗਾ, ਮੌਤ ਦੇ ਵੇਲੇ ਵੀ, ਜਦ ਮੌਤ ਦਾ ਦੂਤ ਕਮਰੇ ਵਿੱਚ ਆਵੇਗਾ। ਓ ਭਾਈ ਬ੍ਰਨਮ, ਮੈਂ ਜਾਣਦਾ ਹਾਂ ਕਿ ਮੈਂ ਬੇਚੈਨ ਹੋ ਜਾਵਾਂਗਾ। ਓ ਨਹੀਂ, ਤੁਸੀਂ ਪਨਾਹ ਦੇ ਵਿੱਚ ਹੋ। ਨਹੀਂ ਨਹੀਂ, ਤੁਸੀਂ ਜਾਣਦੇ ਹੋ ਕਿ ਤੁਸੀਂ ਮਰਨ ਵਾਲੇ ਹੋ। ਤੁਸੀਂ ਕਿਸੇ ਵੀ ਤਰ੍ਹਾਂ ਇੱਥੋਂ ਜਾਣਾ ਹੀ ਹੈ, ਇਸ ਲਈ ਪਨਾਹ ਵਿੱਚ ਆ ਜਾਓ, ਸੁਰੱਖਿਅਤ ਮਹਿਸੂਸ ਕਰੋ। ਇਹ ਠੀਕ ਹੈ, ਤੁਸੀਂ ਤਦ ਤੱਕ ਸੁਰੱਖਿਅਤ ਹੋ ਜਿੰਨਾ ਚਿਰ ਤੁਸੀਂ ਪਨਾਹ ਵਿੱਚ ਹੋ। ਯਾਦ ਰਹੇ, ਉਹ ਤੁਹਾਡੇ ਲਈ ਮਰ ਗਿਆ, ਉਹ ਤੁਹਾਡੀ ਚਿੰਤਾ ਕਰਦਾ ਹੈ, ਉਹ ਤੁਹਾਡੇ ਲਈ ਮਰਿਆ। ਹੁਣ ਆਓ ਇੱਕ ਵਾਰ ਵੇਖੀਏ, ਤੁਸੀਂ ਕਹਿੰਦੇ ਹੋ ਭਾਈ ਬ੍ਰਨਮ ਤੁਹਾਡਾ ਮਤਲਬ ਹੈ ਕਿ ਜਦੋਂ ਮੌਤ ਦਾ ਦੂਤ ਦਰਵਾਜੇ ਉੱਤੇ ਖੜਾ ਖੜਕਾ ਰਿਹਾ ਹੋਵੇਗਾ ਤਾਂ ਤੁਸੀਂ ਤਦ ਵੀ ਦਬਾਅ ਹੇਠ ਨਹੀਂ ਹੋਵੋਗੇ? ਨਹੀਂ, ਜਰਾ ਵੀ ਨਹੀਂ। ਖੈਰ, ਤੁਸੀਂ ਇਹ ਕਿਵੇਂ ਕਰੋਗੇ? ਪਨਾਹ ਵਿੱਚ ਆ ਜਾਓ, ਇਹੀ ਸਭ ਹੈ। ਚੰਗਾ, ਤੁਸੀਂ ਕਹੋਗੇ ਭਾਈ ਬ੍ਰਨਮ, ਅੱਛਾ ਹੁਣ ਇੱਕ ਮਿੰਟ ਇੰਤਜ਼ਾਰ ਕਰੋ। ਆਓ ਇਸਰਾਇਲ ਵੱਲ ਵੇਖੀਏ। ਜਦ ਉਹ ਮਿਸਰ ਵਿੱਚ ਸਨ, ਇੱਕ ਸਮਾਂ ਆਇਆ ਜਦ ਪਰਮੇਸ਼ਵਰ ਨੇ ਕਿਹਾ, ਮੈਂ ਇਸ ਧਰਤੀ ਉੱਤੇ ਮੌਤ ਦਾ ਦੂਤ ਭੇਜਾਂਗਾ ਤੇ ਹਰੇਕ ਟੱਬਰ ਦੇ ਜੇਠੇ ਨੂੰ ਮਾਰ ਦੇਵਾਂਗਾ ਜੇ ਉਹਨਾਂ ਦੇ ਦਰਵਾਜਿਆਂ ਉੱਤੇ ਲਹੂ ਨਾ ਲੱਗਾ ਹੋਵੇ। ਇਹ ਪਰਬ ਦੀ ਮਹਾਨ ਰਾਤ ਸੀ। ਹੁਣ ਇੱਥੇ ਇਸਰਾਇਲ ਹੈ, ਵਾਅਦਾ ਕੀਤੇ ਹੋਏ ਲੋਕ ਵਾਅਦਾ ਕੀਤੀ ਹੋਈ ਧਰਤੀ ਵੱਲ ਜਾ ਰਹੇ ਸਨ ਅਤੇ ਉਹ ਇਹ ਪਰਬ ਦੀ ਰਾਤ ਸੀ। ਮੌਤ ਦਾ ਦੂਤ ਧਰਤੀ ਉੱਤੇ ਹੈ ਅਤੇ ਅਸੀਂ ਇੱਕ ਚੀਖ ਨੂੰ ਸੁਣਦੇ ਹਾਂ ਜਿਹੜੀ ਗਲੀ ਵਿੱਚੋਂ ਆ ਰਹੀ ਹੈ। ਅਸੀਂ ਬਾਹਰ ਵੇਖਦੇ ਹਾਂ, ਦੋ ਕਾਲੇ ਖੰਭ ਗਲੀ ਵਿੱਚ ਲਹਿਰਾ ਰਹੇ ਹਨ। ਕੀ ਤੁਸੀਂ ਸੋਚਦੇ ਹੋ ਕਿ ਇਸਰਾਇਲ ਉਤੇਜਿਤ ਸੀ? ਨਹੀਂ ਸ਼੍ਰੀਮਾਨ, ਮੌਤ ਬੂਹੇ ਉੱਤੇ ਖੜੀ ਸੀ। ਛੋਟੇ ਲੜਕੇ ਨੇ ਖਿੜਕੀ ਵਿੱਚੋਂ ਬਾਹਰ ਵੇਖਿਆ, ਉਹ ਟੱਬਰ ਵਿੱਚੋਂ ਸਾਰਿਆਂ ਤੋਂ ਵੱਡਾ ਬੱਚਾ ਸੀ। ਉਹ ਉਸ ਵੱਡੇ ਕਾਲੇ ਦੂਤ ਨੂੰ ਵੇਖਦਾ ਹੈ, ਉਹ ਵੇਖਦਾ ਹੈ ਤੇ ਕਹਿੰਦਾ ਹੈ, ਪਿਤਾ ਜੀ, ਕੀ ਤੂੰ ਮੈਨੂੰ ਪਿਆਰ ਕਰਦਾ ਹੈ? ਯਕੀਨਨ ਪੁੱਤਰ, ਮੈਂ ਤੈਨੂੰ ਪਿਆਰ ਕਰਦਾ ਹਾਂ। ਠੀਕ ਹੈ ਪਿਤਾ ਜੀ, ਕੀ ਮੈਂ ਤੇਰਾ ਪਹਿਲਾ ਪੁੱਤਰ ਨਹੀਂ ਹਾਂ? ਹਾਂ ਪੁੱਤਰ, ਤੂੰ ਹੈ। ਪਰ ਪਿਤਾ ਜੀ, ਉੱਥੇ ਵੇਖੋ, ਉਸ ਦੂਤ ਨੇ ਉਸ ਛੋਟੇ ਮੁੰਡੇ ਨੂੰ ਮਾਰ ਦਿੱਤਾ। ਮੈਂ ਉਹਨੂੰ ਜਾਣਦਾ ਸੀ, ਮੈਂ ਉਹਦੇ ਨਾਲ ਖੇਡਦਾ ਹੁੰਦਾ ਸੀ। ਉਹ ਪਿਤਾ ਜੀ, ਉਹ ਇੱਧਰ ਸਾਡੇ ਘਰ ਵੱਲ ਨੂੰ ਆ ਰਿਹਾ ਹੈ। ਮੇਰੇ ਪੁੱਤਰ, ਤੂੰ ਦਰਵਾਜ਼ੇ ਦੀ ਚਗਾਠ ਉੱਤੇ ਵੇਖ। ਹਾਲੇਲੂਇਆ, ਪਿਤਾ ਜੀ, ਕੀ ਉਹ ਮੈਨੂੰ ਲੈ ਲਵੇਗਾ? ਨਹੀਂ ਪੁੱਤਰ, ਉਹ ਤੈਨੂੰ ਨਹੀਂ ਲੈ ਸਕਦਾ। ਕਿਉਂ? ਇਹ ਉਹਦਾ ਵਾਅਦਾ ਹੈ, ਜਦ ਮੈਂ ਲਹੂ ਨੂੰ ਵੇਖਾਂਗਾ ਤਾਂ ਮੈਂ ਤੇਰੇ ਉੱਪਰੋਂ ਦੀ ਲੰਘ ਜਾਵਾਂਗਾ। ਪੁੱਤਰ, ਜਾ ਆਪਣੇ ਖਿਡੌਣੇ ਲੈ ਆ ਤੇ ਖੇਡਣਾ ਸ਼ੁਰੂ ਕਰ। ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਅਸੀਂ ਪਰਮੇਸ਼ਵਰ ਦੀ ਪਨਾਹ ਵਿੱਚ ਹਾਂ। ਦਬਾਅ ਤੋਂ ਮੁਕਤ ਹੋ ਜਾਓ। ਇਸਰਾਇਲ ਉੱਥੇ ਬੈਠ ਕੇ ਬਾਈਬਲ ਪੜ੍ਹ ਸਕਦਾ ਸੀ ਜਦਕਿ ਬਾਕੀ ਚਿਲਾ ਰਹੇ ਸਨ ਤੇ ਦਬਾਅ ਬਣਾ ਰਹੇ ਸਨ। ਇਸਰਾਇਲ ਸ਼ਾਂਤ ਸੀ। ਕਿਉਂ? ਮੌਤ ਤਾਂ ਦਰਵਾਜੇ ਤੇ ਖੜੀ ਸੀ, ਪਰ ਇਹਦੇ ਨਾਲ ਕੀ ਫਰਕ ਪੈਂਦਾ ਸੀ? ਉਹ ਇਹਨਾਂ ਨੂੰ ਛੂ ਵੀ ਨਹੀਂ ਸਕਦੀ ਸੀ। ਇਸ ਲਈ ਜਦ ਮੌਤ ਸਾਡੇ ਦਰਵਾਜੇ ਤੇ ਆਵੇ, ਪਰਮੇਸ਼ਵਰ ਦੀ ਮਹਿਮਾ ਹੋਵੇ। ਜਦ ਤੱਕ ਜੋ ਪਰਮੇਸ਼ਵਰ ਦੀ ਮੰਗ ਹੈ ਲਹੂ ਮੇਰੇ ਦਿਲ ਦੀ ਚੁਗਾੜ ਤੇ ਲੱਗਿਆ ਹੋਇਆ ਹੈ, ਤਾਂ ਇਹਦੇ ਨਾਲ ਕੀ ਫਰਕ ਪੈਂਦਾ ਹੈ? ਇਹ ਮੈਨੂੰ ਪਰੇਸ਼ਾਨ ਨਹੀਂ ਕਰ ਸਕਦੀ। ਡਾਕਟਰ ਕਹਿੰਦਾ ਹੈ ਕਿ ਤੁਸੀਂ ਕੱਲ ਨੂੰ ਮਰਨ ਵਾਲੇ ਹੋ, ਇਹਦੇ ਨਾਲ ਕੀ ਫਰਕ ਪੈਂਦਾ ਹੈ? ਲਹੂ ਚੁਗਾੜ ਤੇ ਲੱਗਿਆ ਹੋਇਆ ਹੈ, ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਤਾਂ ਮਰਨਾ ਹੀ ਹੈ। ਪਰ ਜੇਕਰ ਉਹ ਲਹੂ ਲਗਾਇਆ ਗਿਆ ਹੈ ਤਾਂ ਮੇਰੇ ਲਈ ਇੱਕ ਪੁਨਰਥਾਨ ਆ ਰਿਹਾ ਹੈ। ਆਮੀਨ। ਇਸਰਾਇਲ ਸ਼ਾਂਤੀ ਨਾਲ ਰਹਿ ਸਕਦਾ ਸੀ, ਉਹਨਾਂ ਦੇ ਲਈ ਦਬਾਅ ਨਹੀਂ ਬਣ ਰਿਹਾ ਸੀ, ਕਿਉਂਕਿ ਉਹ ਜਾਣਦੇ ਸਨ ਕਿ ਮੌਤ ਦਾ ਦੂਤ ਉਹਨਾਂ ਤੇ ਹਮਲਾ ਨਹੀਂ ਕਰ ਸਕਦਾ। ਉਹ ਲਹੂ ਦੇ ਹੇਠ ਸਨ, ਇਹ ਪਰਮੇਸ਼ਵਰ ਵੱਲੋਂ ਦਿੱਤਾ ਹੋਇਆ ਰਾਹ ਸੀ। ਹੁਣ ਧਿਆਨ ਦਿਓ, ਕਹਿੰਦੇ ਹਨ ਕਿ ਮੈਂ ਇਹਦੇ ਬਾਰੇ ਨਿਸ਼ਚਿਤ ਹੋ ਸਕਦਾ ਹਾਂ। ਹੁਣ ਮਸੀਹ ਲੋਕੋ, ਅਸੀਂ ਇੱਥੇ ਹਾਂ, ਕੀ ਅਸੀਂ ਇਹਦੇ ਬਾਰੇ ਨਿਸ਼ਚਿਤ ਹੋ ਸਕਦੇ ਹਾਂ? ਮੈਂ ਇਹਦੇ ਬਾਰੇ ਪਿਛਲੇ ਐਤਵਾਰ ਨੂੰ ਬੋਲਿਆ ਸੀ। ਹੁਣ ਇਸਰਾਇਲ ਦੇ ਲੋਕ ਵਾਅਦਾ ਕੀਤੇ ਹੋਏ ਨੇਮ ਬਣੇ ਹੋਏ ਪਰਮੇਸ਼ਵਰ ਦੇ ਲੋਕ ਸਨ। ਉਹਨਾਂ ਨੂੰ ਇੱਕ ਧਰਤੀ ਦਾ ਵਾਅਦਾ ਦਿੱਤਾ ਗਿਆ ਸੀ ਜਿੱਥੇ ਦੁੱਧ ਤੇ ਸ਼ਹਿਦ ਵਹਿੰਦਾ ਸੀ। ਉਹਨਾਂ ਨੇ ਕਦੇ ਵੀ ਉਹ ਧਰਤੀ ਨਹੀਂ ਵੇਖੀ ਸੀ। ਉਹਨਾਂ ਵਿੱਚੋਂ ਇੱਕ ਵੀ ਕਦੇ ਵੀ ਉਸ ਧਰਤੀ ਤੇ ਨਹੀਂ ਗਿਆ ਸੀ, ਪਰ ਉਹਨਾਂ ਕੋਲ ਇਹਦੇ ਲਈ ਇੱਕ ਵਾਅਦਾ ਸੀ। ਸਮਝੇ, ਉਹ ਉੱਥੇ ਕਦੇ ਵੀ ਨਹੀਂ ਗਏ ਸਨ। ਉਸ ਧਰਤੀ ਬਾਰੇ ਕੁਝ ਵੀ ਨਹੀਂ ਜਾਣਦੇ ਸੀ, ਪਰ ਉਹਨਾਂ ਨੂੰ ਉਸ ਧਰਤੀ ਦਾ ਵਾਅਦਾ ਦਿੱਤਾ ਗਿਆ ਸੀ। ਉਹ ਆਪਣੀ ਗੁਲਾਮੀ ਵਿੱਚੋਂ ਬਾਹਰ ਨਿਕਲ ਕੇ ਆਏ ਸਨ ਪਰਮੇਸ਼ਵਰ ਦੇ ਹੱਥ ਨਾਲ ਉਹਦੇ ਨਬੀ ਦੁਆਰਾ, ਤੇ ਉਹ ਯਾਤਰਾ ਵਿੱਚ ਸਨ। ਆਪਣੇ ਆਪ ਨੂੰ ਯਾਤਰੀ ਤੇ ਅਜਨਬੀ ਕਹਿੰਦੇ ਸੀ ਤੇ ਉਸ ਧਰਤੀ ਨੂੰ ਜਾ ਰਹੇ ਸੀ ਜਿਹੜੀ ਉਹਨਾਂ ਨੇ ਪਹਿਲਾਂ ਕਦੇ ਨਹੀਂ ਵੇਖੀ ਸੀ, ਜਾਂ ਉਹਨਾਂ ਵਿੱਚੋਂ ਕਿਸੇ ਨੇ ਵੀ ਉਸ ਧਰਤੀ ਨੂੰ ਨਹੀਂ ਵੇਖਿਆ ਸੀ। ਇਹਦੇ ਬਾਰੇ ਜਰਾ ਸੋਚੋ। ਉਹ ਸਰਹੱਦ ਦੇ ਨੇੜੇ ਆ ਗਏ। ਉਹਨਾਂ ਵਿੱਚ ਇੱਕ ਮਹਾਨ ਸੂਰਮਾ ਸੀ ਜਿਹਦਾ ਨਾਮ ਯਹੋਸ਼ੂਆ ਸੀ। ਯਹੋਸ਼ੂਆ ਦਾ ਅਰਥ ਹੈ ਯਹੋਵਾ ਬਚਾਉਣ ਵਾਲਾ, ਤੇ ਯਹੋਸ਼ੂਆ ਜਰਦਨ ਪਾਰ ਕਰਕੇ ਵਾਅਦਾ ਕੀਤੀ ਹੋਈ ਧਰਤੀ ਵਿੱਚ ਗਿਆ ਤੇ ਸਬੂਤ ਲੈ ਕੇ ਵਾਪਸ ਪਰਤਿਆ ਕਿ ਇਹ ਇੱਕ ਚੰਗੀ ਧਰਤੀ ਸੀ। ਉਹ ਅੰਗੂਰਾਂ ਦਾ ਇੱਕ ਗੁੱਛਾ ਲੈ ਆਏ ਜਿਹਨੂੰ ਚੁੱਕਣ ਲਈ ਦੋ ਆਦਮੀ ਚਾਹੀਦੇ ਸਨ। ਇਹ ਬਿਲਕੁਲ ਉਸੇ ਤਰ੍ਹਾਂ ਸੀ ਜਿਵੇਂ ਪਰਮੇਸ਼ਵਰ ਨੇ ਕਿਹਾ ਸੀ। ਇਸ ਵਿੱਚ ਦੁੱਧ ਤੇ ਸ਼ਹਿਦ ਵਹਿ ਰਿਹਾ ਸੀ। ਇਸ ਗੱਲ ਨੇ ਉਹਨਾਂ ਵਿੱਚੋਂ ਹਰੇਕ ਨੂੰ ਆਨੰਦਿਤ ਕਰ ਦਿੱਤਾ ਹੋਵੇਗਾ। ਕਿਉਂ? ਯਹੋਸ਼ੂਆ ਉਸ ਧਰਤੀ ਦਾ ਸਬੂਤ ਲੈ ਕੇ ਆਇਆ ਸੀ ਜਿਹਦੇ ਬਾਰੇ ਕੋਈ ਕੁਝ ਵੀ ਨਹੀਂ ਜਾਣਦਾ ਸੀ, ਜਿਹਦੇ ਬਾਰੇ ਪਰਮੇਸ਼ਵਰ ਨੇ ਉਹਨਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ। ਸਮਝੇ? ਕਿਉਂਕਿ ਉਹਨਾਂ ਕੋਲ ਇੱਕ ਧਰਤੀ ਦਾ ਵਾਅਦਾ ਸੀ ਤੇ ਉਸ ਦੇ ਰਾਹ ਤੇ ਸਨ। ਹੁਣ ਇੱਕ ਦਿਨ ਮਨੁੱਖ ਜਾਤੀ ਵੀ ਇੱਕ ਫਾਹੀ ਵਿੱਚ ਫਸ ਗਈ ਸੀ ਤੇ ਧਰਤੀ ਉੱਤੇ ਕੋਈ ਆਇਆ। ਉਹਦਾ ਨਾਮ ਯਿਸੂ ਮਸੀਹ ਸੀ। ਯਿਸੂ ਦਾ ਅਰਥ ਹੈ ਯਹੋਵਾ ਬਚਾਉਣ ਵਾਲਾ। ਤੇ ਉਹ ਮੌਤ ਦੀ ਜਰਦਨ ਕੋਲ ਗਿਆ। ਉਹ ਮੌਤ ਦੀ ਜਰਦਨ ਵਿੱਚ ਗਿਆ ਤੇ ਈਸਟਰ ਦੀ ਸਵੇਰ ਨੂੰ ਜੀ ਉੱਠਿਆ, ਇਸ ਸਬੂਤ ਨਾਲ ਕਿ ਮਨੁੱਖ ਮਰ ਕੇ ਵੀ ਜਿੰਦਾ ਰਹਿ ਸਕਦਾ ਹੈ। ਹਲੇਲੂਇਆ! ਮੌਤ ਅੰਤ ਨਹੀਂ ਹੈ। ਯਿਸੂ ਨੇ ਸਾਬਿਤ ਕਰ ਦਿੱਤਾ ਕਿ ਇੱਕ ਮਨੁੱਖ ਮਰ ਕੇ ਵੀ ਜਿਉਂਦਾ ਰਹਿ ਸਕਦਾ ਹੈ। ਉਹ ਜਾਣ ਤੋਂ ਪਹਿਲਾਂ ਉਹਨਾਂ ਦੇ ਸਾਹਮਣੇ ਖਲੋਤਾ ਤੇ ਕਿਹਾ, ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਮਹਿਲ ਹਨ, ਜੇਕਰ ਇੰਜਣਾ ਹੁੰਦਾ ਤਾਂ ਮੈਂ ਤੁਹਾਨੂੰ ਦੱਸ ਦਿੰਦਾ, ਤੇ ਮੈਂ ਜਾਂਦਾ ਹਾਂ ਤੇ ਤੁਹਾਡੇ ਲਈ ਜਗ੍ਹਾ ਤਿਆਰ ਕਰਦਾ ਹਾਂ। ਮੈਂ ਉੱਥੇ ਜਾਵਾਂਗਾ ਤੇ ਇੱਕ ਜਗ੍ਹਾ ਤਿਆਰ ਕਰਾਂਗਾ ਤੇ ਵਾਪਸ ਆਵਾਂਗਾ ਤੇ ਤੁਹਾਨੂੰ ਆਪਣੇ ਨਾਲ ਲੈ ਜਾਵਾਂਗਾ। ਜਿੱਥੇ ਮੈਂ ਹੋਵਾਂਗਾ ਉੱਥੇ ਤੁਸੀਂ ਵੀ ਹੋਵੋਗੇ। ਈਸਟਰ ਦੀ ਸਵੇਰ ਨੂੰ ਉਹ ਮਰ ਗਿਆ। ਇੱਥੋਂ ਤੱਕ ਕਿ ਚੰਦ, ਤਾਰੇ ਤੇ ਸੂਰਜ ਆਪਣੇ ਆਪ ਵਿੱਚ ਸ਼ਰਮਿੰਦੇ ਸਨ। ਉਹ ਮਰ ਗਿਆ। ਇੱਥੋਂ ਤੱਕ ਕਿ ਰੋਮੀ ਸਿਪਾਹੀ ਨੇ ਉਹਦਾ ਦਿਲ ਬਰਛੇ ਨਾਲ ਵਿੰਨ ਦਿੱਤਾ ਤੇ ਪਾਣੀ ਤੇ ਖੂਨ ਵੱਖਰੇ ਹੋ ਗਏ। ਉਹ ਮਰਿਆ ਹੋਇਆ ਵਿੱਚੋਂ ਵੀ ਸਭ ਤੋਂ ਜ਼ਿਆਦਾ ਮਰਿਆ ਹੋਇਆ ਸੀ। ਉਹ ਕਬਰ ਵਿੱਚ ਗਿਆ ਜਿਵੇਂ ਹਰੇਕ ਮਨੁੱਖ ਜਾਂਦਾ ਸੀ। ਉਹਦਾ ਪ੍ਰਾਣ ਨਰਕ ਵਿੱਚ ਗਿਆ ਜਿਵੇਂ ਬਾਈਬਲ ਨੇ ਕਿਹਾ ਹੈ, ਪਰ ਈਸਟਰ ਦੀ ਸਵੇਰ ਨੂੰ ਉਹ ਮੌਤ, ਨਰਕ ਤੇ ਕਬਰ ਵਿੱਚੋਂ ਵਾਪਸ ਆ ਗਿਆ ਤੇ ਕਿਹਾ, ਮੈਂ ਉਹੀ ਹਾਂ ਜੋ ਮਰ ਗਿਆ ਸੀ ਤੇ ਹੁਣ ਜੁਗੋ ਜੁਗ ਜਿਉਂਦਾ ਹਾਂ, ਅਤੇ ਮੌਤ ਤੇ ਨਰਕ ਦੀਆਂ ਕੁੰਜੀਆਂ ਮੇਰੇ ਕੋਲ ਹਨ। ਮੈਂ ਇੱਕ ਮਨੁੱਖ ਹਾਂ। ਉਹਨਾਂ ਕਿਹਾ, ਉਹ ਇੱਕ ਭੂਤ ਹੈ। ਉਸਨੇ ਕਿਹਾ, ਮੈਨੂੰ ਇੱਕ ਮੱਛੀ ਰੋਟੀ ਦੇ ਵਿੱਚ ਦਿਓ, ਤੇ ਉਸਨੇ ਮੱਛੀ ਤੇ ਰੋਟੀ ਖਾਧੀ। ਉਹ ਇੱਕ ਮਨੁੱਖ ਸੀ ਜੋ ਮਰ ਗਿਆ ਤੇ ਉਸ ਧਰਤੀ ਉੱਤੇ ਗਿਆ ਤੇ ਸਬੂਤ ਨਾਲ ਵਾਪਸ ਆਇਆ ਕਿ ਇੱਕ ਮਨੁੱਖ ਮਰਨ ਦੇ ਬਾਅਦ ਵੀ ਜੀ ਸਕਦਾ ਹੈ। ਮੌਤ ਦਾ ਸਾਡੇ ਨਾਲ ਕੀ ਕੰਮ ਹੈ? ਆਮੀਨ! ਦਬਾਓ ਨੂੰ ਨਿਕਲਣ ਦਿਓ। ਹੁਣ ਬਸ ਇਹੀ ਨਹੀਂ, ਪਰ ਉਹਨੇ ਸਾਨੂੰ ਵਾਅਦਾ ਦਿੱਤਾ ਹੈ। ਇਹ ਕੀ ਸੀ? ਉਹਨੇ ਸਾਨੂੰ ਸਾਡੀ ਵਿਰਾਸਤ ਦਾ ਬਿਆਨਾ ਦਿੱਤਾ ਹੈ। ਉਹਨੇ ਕਿਹਾ, ਹੁਣ ਹਰੇਕ ਵਿਸ਼ਵਾਸੀ ਨੂੰ ਸਾਬਤ ਕਰਨ ਦੇ ਲਈ, ਹੁਣ ਤੁਸੀਂ ਇੱਥੇ ਬੇਪ੍ਰਤੀਤੀ ਨਾਲ ਚੱਲ ਰਹੇ ਹੋ, ਤੁਸੀਂ ਵਚਨ ਉੱਤੇ ਵਿਸ਼ਵਾਸ ਨਹੀਂ ਕਰਦੇ ਹੋ, ਤੁਸੀਂ ਪਾਪ ਵਿੱਚ ਚੱਲ ਰਹੇ ਹੋ ਤੇ ਸੰਸਾਰ ਦੀਆਂ ਚੀਜ਼ਾਂ ਦੇ ਵਿੱਚ ਹੋ, ਪਰ ਉਹ ਜੋ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ, ਉਸ ਕੋਲ ਸਦੀਪਕ ਜੀਵਨ ਹੈ, ਇੱਕ ਜੀਵਨ ਜੋ ਕਦੇ ਮਰ ਨਹੀਂ ਸਕਦਾ। ਧਿਆਨ ਦਿਓ, ਜਦ ਅਸੀਂ ਉਹਦੀ ਆਤਮਾ ਨੂੰ ਪਾਉਂਦੇ ਹਾਂ, ਅਸੀਂ ਜੋ ਇੱਕ ਸਮੇਂ ਪਾਪਾਂ ਦੇ ਅਪਰਾਧਾਂ ਵਿੱਚ ਮਰੇ ਹੋਏ ਸੀ, ਉਹ ਸਾਨੂੰ ਨਵਾਂ ਜਨਮ ਦਿੰਦਾ ਹੈ, ਨਵੀਂ ਜ਼ਿੰਦਗੀ ਦਿੰਦਾ ਹੈ। ਉਹ ਕੀ ਕਰਦਾ ਹੈ? ਅਸੀਂ ਯਿਸੂ ਮਸੀਹ ਵਿੱਚ ਮਰੇ ਹੋਏ ਹਾਂ ਤੇ ਦੱਬੇ ਹੋਏ ਹਾਂ, ਅਸੀਂ ਆਤਮਾ ਵਿੱਚ ਜੀ ਉੱਠੇ ਸੰਸਾਰਿਕ ਚੀਜ਼ਾਂ ਤੋਂ ਮਰ ਕੇ ਸਵਰਗੀ ਚੀਜ਼ਾਂ ਦੇ ਲਈ, ਤੇ ਅੱਜ ਰਾਤ ਅਸੀਂ ਮਸੀਹ ਯਿਸੂ ਦੇ ਵਿੱਚ ਮਿਲ ਕੇ ਸਵਰਗੀ ਥਾਵਾਂ ਤੇ ਬੈਠੇ ਹੋਏ ਹਾਂ। ਇੱਥੇ ਕਿੰਨੇ ਮਸੀਹ ਹਨ ਜੋ ਅਜੇ ਵੀ ਸੰਸਾਰ ਨੂੰ ਪ੍ਰੇਮ ਕਰਦੇ ਹਨ? ਜੇ ਤੁਸੀਂ ਕਰਦੇ ਹੋ ਤਾਂ ਤੁਸੀਂ ਮਸੀਹ ਨਹੀਂ ਹੋ। ਤੁਸੀਂ ਮਸੀਹਤ ਦਾ ਦਾਅਵਾ ਕਰ ਸਕਦੇ ਹੋ, ਪਰ ਤੁਸੀਂ ਉਹਦੇ ਅਧਿਕਾਰੀ ਨਹੀਂ ਹੋ, ਕਿਉਂਕਿ ਜਦੋਂ ਇੱਕ ਮਨੁੱਖ ਨੇ ਮਸੀਹ ਦਾ ਸਵਾਦ ਚੱਖ ਲਿਆ ਤਾਂ ਉਹ ਸੰਸਾਰ ਦੀਆਂ ਚੀਜ਼ਾਂ ਲਈ ਮਰ ਗਿਆ ਹੈ। ਉਹ ਕਿਸੇ ਵੀ ਤਰ੍ਹਾਂ ਉਹਨਾਂ ਚੀਜ਼ਾਂ ਕੋਲ ਵਾਪਸ ਜਾਣ ਦੀ ਇੱਛਾ ਨਹੀਂ ਕਰ ਸਕਦਾ। ਇਹਦੇ ਨਾਲ ਕੀ ਹੁੰਦਾ ਹੈ? ਜੀਵਨ! ਪੌਲਸ ਨੇ ਕਿਹਾ, ਇੱਕ ਸਮੇਂ ਮੈਂ ਜਿਉਂਦਾ ਸੀ, ਹੁਣ ਮੈਂ ਜਿਉਂਦਾ ਨਹੀਂ, ਫਿਰ ਵੀ ਮੈਂ ਜਿਉਂਦਾ ਹਾਂ, ਪਰ ਮੈਂ ਨਹੀਂ ਸਗੋਂ ਮਸੀਹ ਮੇਰੇ ਵਿੱਚ ਜਿਉਂਦਾ ਹੈ। ਕਿਉਂ? ਉਹਨੇ ਉਸ ਨੂੰ ਸੰਸਾਰ ਦੇ ਨੀਵੇਂ ਸਤਰ ਦੇ ਪਾਪ ਤੋਂ ਉੱਪਰ ਚੁੱਕ ਲਿਆ, ਅਜਿਹੀ ਜਗ੍ਹਾ ਤੇ ਲਿਆਇਆ ਜਿੱਥੋਂ ਅਸੀਂ ਆਪ ਮੁੜ ਕੇ ਆਪਣੇ ਆਪ ਨੂੰ ਵੇਖ ਸਕਦੇ ਹਾਂ ਤੇ ਵੇਖ ਸਕਦੇ ਹਾਂ ਕਿ ਅਸੀਂ ਕਿੱਥੋਂ ਆਏ ਹਾਂ। ਮਹਿਮਾ ਹੋਵੇ! ਪਿਛਾਂ ਝਾਤੀ ਮਾਰੋ ਤੇ ਵੇਖੋ ਅਸੀਂ ਇੱਕ ਸਮਾਂ ਕਿੱਥੇ ਜਿਉਂਦੇ ਸੀ, ਹੁਣ ਅਸੀਂ ਹੋਰ ਤਰ੍ਹਾਂ ਜਿਉਂਦੇ ਹਾਂ। ਇਹ ਕੀ ਹੈ? ਇਸ ਗੱਲ ਦਾ ਪੱਕਾ ਸਬੂਤ ਹੈ ਕਿ ਅਸੀਂ ਮਰੇ ਹੋਏ ਹਾਂ ਤੇ ਸਾਡੇ ਜੀਵਨ ਮਸੀਹ ਵਿੱਚ ਲੁਕੇ ਹੋਏ ਹਨ। ਪਰਮੇਸ਼ਵਰ ਦੁਆਰਾ ਅਤੇ ਸਾਨੂੰ ਪਵਿੱਤਰ ਆਤਮਾ ਦੁਆਰਾ ਮੋਹਰ ਬੰਦ ਕੀਤਾ ਗਿਆ ਹੈ ਤੇ ਉਹਨਾਂ ਚੀਜ਼ਾਂ ਤੋਂ ਉੱਪਰ ਚੁੱਕ ਲਿਆ ਗਿਆ ਹੈ, ਤਦ ਹੀ ਅਸੀਂ ਜਿਉਂਦੇ ਹਾਂ। ਉਸ ਸਬੂਤ ਨਾਲ ਜੋ ਵਾਪਸ ਲੈ ਕੇ ਆਇਆ ਕਿ ਸਾਨੂੰ ਸਾਬਤ ਕਰਕੇ ਦੱਸੇ, ਉਹ ਧਰਤੀ ਸ਼ਾਨਦਾਰ ਹੈ ਤੇ ਇਹ ਬਿਆਨਾ ਹੈ, ਇਹ ਸਾਡੀ ਮੁਕਤੀ ਦਾ ਬਿਆਨਾ ਹੈ। ਇਹ ਪਹਿਲਾ ਪੈਸਾ ਹੈ ਜੋ ਇਕਰਾਰਨਾਮੇ ਨੂੰ ਬਰਕਰਾਰ ਰੱਖਦਾ ਹੈ। ਮਹਿਮਾ ਹੋਵੇ, ਇਹ ਪਰਮੇਸ਼ਵਰ ਦੇ ਇਕਰਾਰਨਾਮੇ ਨੂੰ ਫੜੀ ਰੱਖਦਾ ਹੈ। ਉਹ ਜੋ ਮੇਰੇ ਵਚਨਾਂ ਨੂੰ ਸੁਣਦਾ ਹੈ, ਮੇਰੇ ਕੱਲਣ ਵਾਲੇ ਤੇ ਵਿਸ਼ਵਾਸ ਕਰਦਾ ਹੈ, ਉਹਦੇ ਕੋਲ ਅਨੰਤ ਜੀਵਨ ਹੈ ਤੇ ਉਹਦੇ ਉੱਤੇ ਸਜ਼ਾ ਦਾ ਕੋਈ ਹੁਕਮ ਨਹੀਂ ਹੈ, ਪਰ ਉਹ ਮੌਤ ਨੂੰ ਪਾਰ ਕਰਕੇ ਜੀਵਨ ਵਿੱਚ ਪ੍ਰਵੇਸ਼ ਕਰ ਚੁੱਕਾ ਹੈ। ਦਬਾਅ ਨੂੰ ਨਿਕਲਣ ਦਿਓ ਭਾਈ। ਹਾਂ ਸ਼੍ਰੀਮਾਨ, ਕੀ ਤੁਹਾਨੂੰ ਸਮਝ ਲੱਗੀ? ਵੇਖੋ, ਜਿਵੇਂ ਏਲੀਆ ਇੱਕ ਮਹਾਨ ਨਬੀ ਸੀ, ਉਹ ਇੱਕ ਮਸੀਹ ਦਾ ਨਮੂਨਾ ਸੀ। ਅਲੀਸ਼ਾ ਕਲੀਸਿਆ ਦਾ ਨਮੂਨਾ ਸੀ, ਜਿਹਦੇ ਉੱਤੇ ਨਬੀ ਦਾ ਦੁੱਗਣਾ ਮਸਾ ਆਇਆ ਸੀ। ਉਹ ਇੱਕ ਦਿਨ ਚੱਲ ਕੇ ਜਰਦਨ ਕੋਲ ਗਿਆ। ਇੱਕ ਅੱਜ ਦੇ ਦਿਨ ਦਾ ਨਮੂਨਾ ਹੈ, ਜਿਵੇਂ ਸਾਡੀ ਇਹ ਸਰਕਾਰ ਅਤੇ ਹੋਰ ਚੀਜ਼ਾਂ ਹਨ, ਅਹਾਬ, ਇਜਬਲ ਤੇ ਵਗੈਰਾ ਵਗੈਰਾ, ਜਿਵੇਂ ਕਿ ਤੁਹਾਨੂੰ ਮੇਰਾ ਇਜਬਲ ਉੱਤੇ ਸੰਦੇਸ਼ ਯਾਦ ਹੋਵੇਗਾ। ਧਿਆਨ ਦਿਓ, ਜਦੋਂ ਅਲੀਸ਼ਾ ਏਲੀਆ ਦੇ ਪਿੱਛੇ ਚੱਲ ਰਿਹਾ ਸੀ, ਇਹਦਾ ਇੱਕ ਕਾਰਨ ਸੀ। ਆਮੀਨ। ਉਸ ਨੂੰ ਕਿੱਥੇ ਲੈ ਕੇ ਗਿਆ? ਜਰਦਨ ਕੋਲ, ਰਮੋਤ ਗਲਿਆਦ ਦੇ ਵਿੱਚੋਂ ਨਬੀਆਂ ਦੇ ਸਕੂਲ ਕੋਲ ਤੇ ਫਿਰ ਜਰਦਨ ਕੋਲ। ਇਸੇ ਤਰ੍ਹਾਂ ਉਹ ਤੁਹਾਨੂੰ ਲੈ ਕੇ ਜਾਂਦਾ ਹੈ, ਧਰਮੀ ਠਹਿਰਾਉਣ ਦੁਆਰਾ, ਪਵਿੱਤਰ ਕਰਨ ਦੁਆਰਾ, ਤੇ ਮਰ ਜਾਣਾ ਕਿ ਜੀਵਨ ਨੂੰ ਪ੍ਰਾਪਤ ਕਰੀਏ। ਆਮੀਨ। ਕਿਸੇ ਨਾਮਧਾਰੀ ਜਾਂ ਮਤਸਾਰ ਕੋਲ ਨਹੀਂ, ਪਰ ਤੁਹਾਡੀ ਆਤਮਾ ਦੀ ਮੌਤ, ਤਾਂ ਜੋ ਤੁਸੀਂ ਨਵੇਂ ਸਿਰੇ ਤੋਂ ਜਨਮ ਪ੍ਰਾਪਤ ਕਰ ਸਕੋ। ਅਤੇ ਅਲੀਸ਼ਾ, ਏਲੀਆ ਨੇ ਉਸ ਪਾਣੀ ਨੂੰ ਮਾਰਿਆ, ਜਰਦਨ ਦੇ ਵਿੱਚੋਂ ਦੀ ਚੱਲ ਕੇ ਗਿਆ ਤੇ ਅਲੀਸ਼ਾ ਉਹਦੇ ਪਿੱਛੇ ਪਿੱਛੇ ਗਿਆ, ਤੇ ਜਦੋਂ ਅਲੀਸ਼ਾ ਦੂਸਰੇ ਪਾਸੇ ਮੁੜ ਧਰਤੀ ਉੱਤੇ ਆਇਆ, ਤਾਂ ਉਹ ਦੂਣੇ ਹਿੱਸੇ ਨਾਲ ਵਾਪਸ ਆਇਆ। ਅੱਜ ਅਸੀਂ ਯਿਸੂ ਮਸੀਹ ਦਾ ਪਿੱਛਾ, ਉਹਦੀ ਮੌਤ, ਦਫਨਾਏ ਜਾਣ ਅਤੇ ਬਪਤਿਸਮੇ, ਮੌਤ ਦਫਨਾਏ ਜਾਣ ਤੇ ਪੁਨਰਥਾਨ, ਬਲਕਿ ਬਪਤਿਸਮੇ ਦੁਆਰਾ ਕਰਦੇ ਹਾਂ। ਅਸੀਂ ਉਹਦੇ ਤੇ ਵਿਸ਼ਵਾਸ ਕਰਦੇ ਹਾਂ। ਅਸੀਂ ਸੰਸਾਰ ਦੀਆਂ ਚੀਜ਼ਾਂ ਦੇ ਲਈ ਮਰੇ ਹੋਏ ਹਾਂ। ਇਹ ਮੰਨਦੇ ਹਾਂ ਕਿ ਅਸੀਂ ਕੁਝ ਵੀ ਨਹੀਂ ਹਾਂ, ਉਹਦੇ ਨਾਮ ਵਿੱਚ ਬਪਤਿਸਮਾ ਲਿਆ ਹੈ, ਬਪਤਿਸਮੇ ਵਿੱਚ ਉਹਦੇ ਨਾਲ ਦੱਬੇ ਗਏ ਹਾਂ, ਪੁਨਰਥਾਨ ਵਿੱਚ ਉਹਦੇ ਨਾਲ ਜੀ ਉੱਠੇ, ਸਾਡੀਆਂ ਆਤਮਾਵਾਂ ਸੰਸਾਰ ਦੀਆਂ ਚੀਜ਼ਾਂ ਨਾਲੋਂ ਉੱਪਰ ਜਿਉਂਦੀਆਂ ਹਨ, ਤਾਂ ਫਿਰ ਅਸੀਂ ਮਸੀਹ ਵਿੱਚ ਹਾਂ। ਜਦੋਂ ਅਸੀਂ ਜਰਦਨ ਦੀ ਮੌਤ ਦੀ ਲਕੀਰ ਤੋਂ ਵਾਪਸ ਆਵਾਂਗੇ, ਤਾਂ ਸਾਡੇ ਕੋਲ ਦੂਸਰਾ ਹਿੱਸਾ ਵੀ ਹੋਵੇਗਾ। ਸਰੀਰ ਜੋ ਹੁਣ ਸਾਡੇ ਹਨ, ਉਹ ਆਤਮਾ ਜੋ ਸਾਡੇ ਕੋਲ ਹਨ, ਸਾਡੇ ਕੋਲ ਬਿਆਨਾ ਹੈ, ਪਵਿੱਤਰ ਆਤਮਾ ਜੋ ਕਦੇ ਮਰ ਨਹੀਂ ਸਕਦਾ, ਕਿਉਂਕਿ ਇਹ ਪਰਮੇਸ਼ਵਰ ਦਾ ਹਿੱਸਾ ਹੈ। ਤੇ ਸਰੀਰ ਜਿਨ੍ਹਾਂ ਵਿੱਚ ਅਸੀਂ ਰਹਿੰਦੇ ਹਾਂ, ਉਹ ਜੋ ਮੇਰਾ ਮਾਸ ਖਾਂਦਾ ਤੇ ਮੇਰਾ ਲਹੂ ਪੀਂਦਾ ਹੈ, ਉਹਦੇ ਕੋਲ ਸਦੀਪਕ ਜੀਵਨ ਹੈ, ਤੇ ਮੈਂ ਉਹਨੂੰ ਅੰਤ ਦੇ ਦਿਨ ਜਿਉਂਦਾ ਉਠਾਵਾਂਗਾ। ਆਮੀਨ। ਦਬਾਅ ਨੂੰ ਨਿਕਲ ਲੈਣ ਦਿਓ। ਇਸ ਨਾਲ ਕੀ ਫਰਕ ਪੈਂਦਾ ਹੈ? ਪਰਮਾਣੂ ਬੰਬ ਜਾਂ ਕੁਝ ਵੀ ਹਮਲਾ ਕਰੇ, ਉਹ ਜੋ ਚਾਹੁੰਦੇ ਹਨ ਉਹਨਾਂ ਨੂੰ ਕਰਨ ਦਿਓ। ਇੱਕ ਗੱਲ ਹੈ ਕਿ ਸਾਡੇ ਕੋਲ ਸਾਡੇ ਪ੍ਰਭੂ ਯਿਸੂ ਮਸੀਹ ਦੁਆਰਾ ਅਨੰਤ ਜੀਵਨ ਹੈ। ਇਸ ਲਈ ਸੰਸਾਰ ਕੀ ਕਹਿੰਦਾ ਹੈ, ਅਸੀਂ ਉਹਦੀ ਚਿੰਤਾ ਕਿਉਂ ਕਰੀਏ? ਅਸੀਂ ਦਬਾਅ ਦੀ ਚਿੰਤਾ ਕਿਉਂ ਕਰੀਏ? ਇਸ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ। ਕਿਉਂ? ਕਿਉਂਕਿ ਅਸੀਂ ਦਬਾਅ ਨੂੰ ਕੱਢ ਦੇਵਾਂਗੇ। ਉੱਥੇ ਆਓ ਜਿੱਥੇ ਦਇਆ ਦੀ ਤਰੇਲ ਦੀਆਂ ਬੂੰਦਾਂ ਚਮਕਦਾਰ ਹਨ, ਸਾਡੇ ਚਾਰੇ ਪਾਸੇ ਦਿਨ ਤੇ ਰਾਤ ਵਿੱਚ ਚਮਕਦੀਆਂ ਹਨ। ਯਿਸੂ ਜਗਤ ਦਾ ਉਜਾਲਾ। ਹੁਣ ਆਪਣੇ ਸਿਰਾਂ ਨੂੰ ਚੁਕਾ ਕੇ ਆਪਣੇ ਹੱਥਾਂ ਨੂੰ ਉੱਪਰ ਚੁੱਕਾਂਗੇ। ਅਸੀਂ ਉਜਾਲੇ ਵਿੱਚ ਚੱਲਾਂਗੇ, ਸੁੰਦਰ ਉਜਾਲੇ ਵਿੱਚ। ਉੱਥੇ ਆਓ ਜਿੱਥੇ ਦਇਆ ਦੀ ਤਰੇਲ ਦੀਆਂ ਬੂੰਦਾਂ ਚਮਕਦਾਰ ਹਨ, ਸਾਡੇ ਚਾਰੇ ਪਾਸੇ ਦਿਨ ਤੇ ਰਾਤ ਵਿੱਚ ਚਮਕਦੀਆਂ ਹਨ। ਯਿਸੂ ਜਗਤ ਦਾ ਉਜਾਲਾ। ਸਾਡੇ ਸਵਰਗੀ ਪਿਤਾ, ਸ਼ੈਤਾਨ ਜੰਗ ਹਾਰ ਗਿਆ ਹੈ। ਬਸ ਧੀਰਜ ਰੱਖੋ, ਦਬਾਅ ਨਾ ਬਣਨ ਦਿਓ। ਇੱਥੇ ਖੜਾ ਹੋ ਕੇ ਦਬਾਅ ਤੋਂ ਮੁਕਤ ਹੋਣਾ ਤੇ ਮੈਂ ਪ੍ਰਚਾਰ ਕਰ ਰਿਹਾ ਹਾਂ, ਤੇ ਸ਼ੈਤਾਨ ਸੋਚ ਰਿਹਾ ਸੀ ਕਿ ਉਹ ਮੈਨੂੰ ਪ੍ਰਚਾਰ ਮੰਚ ਤੋਂ ਭਜਾ ਦੇਵੇਗਾ, ਮੈਨੂੰ ਇਸ ਵੇਦੀ ਤੋਂ ਬਾਹਰ ਕਰ ਦੇਵੇਗਾ। ਨਹੀਂ ਪ੍ਰਭੂ, ਮੇਰੇ ਦਿਲ ਵਿੱਚ ਕੋਈ ਚੀਜ਼ ਬਲ ਰਹੀ ਸੀ ਤੇ ਕਹਿ ਰਹੀ ਸੀ ਇੱਥੇ ਕੋਈ ਹੈ ਜੋ ਚਟਾਨ ਨੂੰ ਪਾਲ ਰਿਹਾ ਹੈ। ਪਿਤਾ, ਅਸੀਂ ਜਿੱਤ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ। ਜਦੋਂ ਆਖਰੀ ਵਿਅਕਤੀ ਵੇਦੀ ਕੋਲ ਆਇਆ ਤਾਂ ਬਿਜਲੀ ਆ ਗਈ। ਉਹਨੇ ਵੇਖ ਲਿਆ ਹੈ ਕਿ ਉਹ ਹਾਰ ਗਿਆ ਹੈ, ਇਸ ਲਈ ਹੋ ਸਕਦਾ ਹੈ ਉਹ ਲੜਾਈ ਛੱਡ ਦੇਵੇ। ਇੱਥੇ ਅੱਜ ਰਾਤ ਦਇਆ ਦੇ ਨੰਬਰ ਖੜੇ ਹਨ, 5 ਕੀਮਤੀ ਪ੍ਰਾਣ, 5 JESUS FAITH ਦਇਆ GRACE। ਹੇ ਪਰਮੇਸ਼ਰ, ਤੂੰ ਪਰਮੇਸ਼ਰ ਹੈ, ਤੂੰ ਕਦੇ ਅਸਫਲ ਨਹੀਂ ਹੁੰਦਾ, ਤੂੰ ਹਮੇਸ਼ਾ ਠੀਕ ਹੈ। ਮੈਂ ਵੇਖ ਰਿਹਾ ਹਾਂ ਇਸ ਪਾਸੇ ਪੈਨ ਵਿਲਸਨ ਦੀ ਪੁੱਤਰੀ ਖੜੀ ਹੈ, ਮੈਂ ਉਸ ਛੋਟੀ ਕੁੜੀ ਨੂੰ ਯਾਦ ਕਰ ਸਕਦਾ ਹਾਂ। ਮੈਨੂੰ ਯਾਦ ਹੈ ਜਦੋਂ ਤੁਸੀਂ ਉਹਨੂੰ ਬੁਲਾਇਆ, ਮੈਨੂੰ ਉਹ ਨਿਊ ਮਾਰਕੀਟ ਦੀ ਰਾਤ ਯਾਦ ਹੈ, 23 ਸਾਲ ਪਹਿਲਾਂ ਉੱਥੇ ਉਸ ਰਾਤ, ਪ੍ਰਭੂ ਮੈਨੂੰ ਯਾਦ ਹੈ। ਇੱਥੇ ਉਹਦੇ ਨਾਲ ਇੱਕ ਔਰਤ ਖੜੀ ਹੈ ਜੋ ਨਿਊਯਾਰਕ ਤੋਂ ਆਈ ਹੈ ਤਾਂ ਕਿ ਸਾਡੇ ਨਾਲ ਸੰਗਤੀ ਕਰੇ। ਇੱਥੇ ਇੱਕ ਜਵਾਨ ਆਦਮੀ ਤੇ ਇੱਕ ਜਵਾਨ ਔਰਤ ਹੈ, ਜਦਕਿ ਸੰਸਾਰ ਬਾਹਰ ਹਰੇਕ ਤਰ੍ਹਾਂ ਦੇ ਗੰਦੇ ਨਾਚ ਕਰਦਾ ਹੋਇਆ ਅੱਗੇ ਵਧ ਰਿਹਾ ਹੈ, ਉਸ ਚਟਾਨ ਨੂੰ ਲੱਭਣ ਲਈ ਤੁਰ ਪਏ ਹਨ। ਵੇਦੀ ਦੇ ਅਖੀਰ ਤੇ ਇੱਕ ਜਵਾਨ ਆਪਣੇ ਹੱਥ ਉੱਪਰ ਚੁੱਕ ਕੇ ਖੜਾ ਹੈ, ਉਹ ਚਟਾਨ ਨੂੰ ਲੱਭਣਾ ਚਾਹੁੰਦਾ ਹੈ। ਯਿਸੂ, ਤੂੰ ਹੀ ਉਹ ਚਟਾਨ ਹੈ, ਤੂੰ ਇਹ ਕਿਹਾ ਸੀ, ਜਦ ਵੀ 2 ਜਾਂ 3 ਮੇਰੇ ਨਾਮ ਵਿਚ ਇਕੱਠੇ ਹੋਣਗੇ, ਮੈਂ ਉਹਨਾਂ ਦੇ ਵਿਚਕਾਰ ਹੋਵਾਂਗਾ, ਤਾਂ ਫਿਰ ਉਹ ਚਟਾਨ ਅੱਜ ਇੱਥੇ ਹੈ। ਇਹ ਅਜੀਬ ਲੱਗ ਸਕਦਾ ਹੈ ਪਿਤਾ, ਪਰ ਇਹ ਬਹੁਤ ਸਧਾਰਨ ਹੈ। ਤੁਸੀਂ ਚੀਜ਼ਾਂ ਨੂੰ ਇੰਨਾ ਸਧਾਰਨ ਬਣਾ ਦਿੰਦੇ ਹੋ ਤਾਂ ਕਿ ਅਸੀਂ ਗਲਤੀ ਨਾ ਕਰੀਏ, ਪਰ ਕਿਉਂਕਿ ਉਹ ਆਪਣੀਆਂ ਕੁਰਸੀਆਂ ਤੋਂ ਉੱਠ ਖੜੇ ਹੋਏ ਹਨ ਤੇ ਬੁਲਾਏ ਜਾਣ ਤੇ ਆਏ ਹਨ, ਕਿਉਂਕਿ ਸ਼ੈਤਾਨ ਨੇ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਇਹ ਕਰਨ ਤੋਂ ਡੱਕ ਸਕੇ। ਹਰੇਕ ਕੋਸ਼ਿਸ਼ ਉਹਨੇ ਕੀਤੀ, ਉਹਨੇ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਹਾਰ ਗਿਆ। ਹੁਣ ਤੇਰਾ ਦਾਸ ਹੋਣ ਦੇ ਨਾਤੇ ਮੈਂ ਆਪਣੇ ਹੱਥ ਉਹਨਾਂ ਤੇ ਰੱਖਣ ਜਾ ਰਿਹਾ ਹਾਂ ਤੇ ਤੁਹਾਡੀਆਂ ਬਰਕਤਾਂ ਨੂੰ ਬੋਲਾਂਗਾ, ਤੇ ਪਰਮੇਸ਼ਵਰ ਇਹ ਹੋ ਜਾਵੇ ਕਿਉਂਕਿ ਇਹ ਲੋਕ ਇਮਾਨਦਾਰ ਅਤੇ ਸੱਚੇ ਹਨ, ਤਾਂ ਕਿ ਆਤਮਾ ਦੀ ਅਗਵਾਈ ਨਾਲ ਚੱਲਣ। ਮੈਂ ਉਹੀ ਕਰਦਾ ਹਾਂ। ਹੁਣ ਮੈਂ ਇਹ ਮੰਗਦਾ ਹਾਂ ਕਿ ਮੇਰੀ ਭੈਣ ਦਾ ਪ੍ਰਾਣ ਕਦੇ ਵੀ ਨਾਸ਼ ਨਾ ਹੋਵੇ, ਉਹਦੇ ਦਿਲ ਦੀ ਇੱਛਾ ਜੋ ਸੁਦੀਪਕ ਜੀਵਨ ਹੈ ਉਹਨੂੰ ਦਿੱਤੀ ਜਾਵੇ, ਯਿਸੂ ਮਸੀਹ ਦੇ ਨਾਂ ਦੁਆਰਾ। ਮੈਂ ਆਪਣੇ ਹੱਥ ਆਪਣੀ ਭੈਣ ਉੱਤੇ ਰੱਖਦਾ ਹਾਂ ਤੇ ਜਾਣਦਾ ਹਾਂ ਕਿ ਬਹੁਤ ਸਾਰੀਆਂ ਮੁਸੀਬਤਾਂ ਨੇ ਉਹਨੂੰ ਘੇਰਿਆ ਹੋਇਆ ਹੈ। ਮੈਂ ਜਾਣਦਾ ਹਾਂ ਕਿ ਉਹ ਆਪਣੇ ਪਿਆਰੇ ਲੜਕੇ ਦੇ ਲਈ ਪ੍ਰਾਰਥਨਾ ਕਰ ਰਹੀ ਹੈ। ਮੈਂ ਉਹਦੇ ਪਿਤਾ ਨੂੰ ਜਾਣਦਾ ਹਾਂ, ਜਦਕਿ ਅਥਰੂ ਉਹਦੀਆਂ ਗੱਲਾਂ ਤੋਂ ਵਹਿ ਰਹੇ ਹਨ। ਅੱਜ ਰਾਤ ਜਦ ਉਹਨੇ ਦਸਵੰਧ ਦਾ ਛੋਟਾ ਜਿਹਾ ਹਿੱਸਾ ਦਿੱਤਾ ਤੇ ਸਵੇਰ ਜਦੋਂ ਅਸੀਂ ਪ੍ਰਾਰਥਨਾ ਕੀਤੀ ਅਤੇ ਲੜਕੇ ਨੂੰ ਪ੍ਰਭੂ ਪਰਮੇਸ਼ਵਰ ਦੇ ਹੱਥਾਂ ਵਿੱਚ ਸੌਂਪਿਆ, ਇਹ ਮਾਤਾ ਤੇ ਪਿਤਾ ਉਸ ਬੱਚੇ ਨੂੰ ਪ੍ਰੇਮ ਕਰਦੇ ਹਨ। ਪਰਮੇਸ਼ਵਰ ਉਹ ਇੱਕ ਅਜਿਹੀ ਜਗ੍ਹਾ ਚਾਹੁੰਦੇ ਹਨ ਜਿੱਥੇ ਉਹ ਦਬਾਅ ਤੋਂ ਮੁਕਤ ਹੋ ਸਕਣ ਤੇ ਜਾਣ ਲੈਣ ਕਿ ਸਭ ਕੁਝ ਠੀਕ ਹੋ ਗਿਆ ਹੈ। ਪਿਤਾ, ਅਸੀਂ ਇਹ ਤੇਰੇ ਹੱਥਾਂ ਵਿੱਚ ਦੇ ਦਿੱਤਾ ਹੈ, ਤੂੰ ਇਹ ਬਖਸ਼ ਦੇਵੇਂਗਾ, ਸਾਨੂੰ ਕੋਈ ਡਰ ਨਹੀਂ ਹੈ। ਉਸ ਨੂੰ ਇਸੇ ਕੜੀ ਭਰੋਸਾ ਦੇ ਪਿਤਾ, ਯਿਸੂ ਮਸੀਹ ਦੇ ਨਾਮ ਵਿੱਚ ਪ੍ਰਾਰਥਨਾ ਕਰਦਾ ਹਾਂ। ਪਿਤਾ, ਇਹ ਜਵਾਨ ਆਦਮੀ ਤੇ ਜਵਾਨ ਔਰਤ ਇਕੱਠੇ ਆਉਂਦੇ ਹਨ, ਇਸ ਲਈ ਮੈਂ ਆਪਣਾ ਹੱਥ ਇਹਨਾਂ ਉੱਤੇ ਰੱਖਦਾ ਹਾਂ। ਇਹ ਦਬਾਅ ਤੋਂ ਮੁਕਤ ਹੋਣ ਦੇ ਲਈ ਇੱਥੇ ਆਏ ਹਨ। ਇੱਕ ਇਸ ਤਰ੍ਹਾਂ ਦਾ ਜਵਾਨ ਜੋੜਾ, ਖੂਬਸੂਰਤ ਜਵਾਨ ਜੋੜਾ, ਅਸੀਂ ਜਾਣਦੇ ਹਾਂ ਕਿ ਇਹ ਸ਼ੈਤਾਨ ਦੇ ਫੰਦੇ ਹਨ ਜੇਕਰ ਉਹ ਇਹਨਾਂ ਦਾ ਇਸਤੇਮਾਲ ਕਰ ਸਕੇ, ਪਰ ਉਹਨਾਂ ਨੂੰ ਅੱਗ ਦੇ ਵਿੱਚੋਂ ਇੱਕ ਬਲਦੀ ਹੋਈ ਲੱਕੜ ਵਾਂਗ ਕੱਢ ਲਿਆ ਗਿਆ ਹੈ। ਉਹ ਆਏ ਹਨ ਕਿਉਂਕਿ ਉਹ ਇੱਕ ਪਨਾਹ ਚਾਹੁੰਦੇ ਹਨ, ਉਹ ਇੱਕ ਅਜਿਹੇ ਥਾਂ ਉੱਤੇ ਆਉਣਾ ਚਾਹੁੰਦੇ ਹਨ ਜਿੱਥੇ ਉਹ ਦਬਾਅ ਤੋਂ ਮੁਕਤ ਹੋ ਸਕਣ, ਪਰਮੇਸ਼ਵਰ ਦੇ ਸਨਮੁਖ ਆਪਣੇ ਆਪ ਨੂੰ ਸ਼ਾਂਤ ਕਰ ਲੈਣ ਅਤੇ ਜਾਣ ਲੈਣ ਕਿ ਉਹ ਪਰਮੇਸ਼ਵਰ ਹੈ। ਪਿਤਾ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਇਹਨਾਂ ਨੂੰ ਬਰਕਤ ਨਾਲ ਭਰਿਆ ਹੋਇਆ ਭਰੋਸਾ ਇਸੇ ਵੇਲੇ ਦਿਓਗੇ। ਕਾਸ਼ ਕਿ ਹਰੇਕ ਪਰਤ ਨਿਕਲ ਜਾਵੇ ਇਸੇ ਵੇਲੇ। ਇੱਥੇ ਜਵਾਨ ਹੈ ਪ੍ਰਭੂ ਜੋ ਆਪਣੇ ਹੱਥ ਉੱਪਰ ਚੁੱਕ ਕੇ ਖੜਾ ਹੈ, ਉਹ ਜਿਹੜਾ ਅਖੀਰ ਤੇ ਹੈ। ਜਿਵੇਂ ਹੀ ਉਹ ਖੜਾ ਹੋਇਆ ਤੇ ਅੱਗੇ ਆਇਆ ਤਾਂ ਬਿਜਲੀ ਆ ਗਈ। ਇਹ ਉਹ ਨੰਬਰ ਸੀ ਜੋ ਤੁਸੀਂ ਚਾਹੁੰਦੇ ਸੀ, ਇਹ ਤੇਰੀ ਬੁਲਾਹਟ ਸੀ, ਉਹ ਸਭ ਜੋ ਪਿਤਾ ਨੇ ਮੈਨੂੰ ਦਿੱਤੇ ਹਨ ਉਹ ਆਉਣਗੇ। ਸਾਨੂੰ ਇੱਕ ਹੀ ਚੀਜ਼ ਕਰਨੀ ਹੈ ਕਿ ਵਚਨ ਨੂੰ ਫੜੀ ਰੱਖੀਏ ਤੇ ਉਹ ਜਿਨ੍ਹਾਂ ਨੂੰ ਪਿਤਾ ਨੇ ਜੀਵਨ ਦੇ ਲਈ ਠਹਿਰਾਇਆ ਹੈ ਉਹ ਜ਼ਰੂਰ ਆਉਣਗੇ। ਤੇ ਹੁਣ ਉਹ ਆਉਂਦਾ ਹੈ, ਉਸ ਦਰਾੜ ਨੂੰ ਲੱਭਣਾ ਚਾਹੁੰਦਾ ਹੈ ਪ੍ਰਭੂ, ਤਾਂ ਕਿ ਉਹ ਉਸ ਵਿੱਚ ਬੈਠ ਕੇ ਥੋੜਾ ਚਿਰ ਆਰਾਮ ਕਰ ਸਕੇ। ਪਰਮੇਸ਼ਵਰ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਹੁਣੇ ਹੀ ਉਸ ਦੀ ਅਗਵਾਈ ਦਰਾੜ ਦੀ ਵੱਲ ਨੂੰ ਕਰੇਗਾ। ਕਾਸ਼ ਕਿ ਹਰੇਕ ਬੰਧਨ ਟੁੱਟ ਜਾਵੇ, ਕਾਸ਼ ਕਿ ਹਰੇਕ ਚੀਜ਼, ਹਰੇਕ ਵਿਰੋਧ ਜੋ ਇਹਨਾਂ ਨੂੰ ਪਰੇਸ਼ਾਨ ਕਰਦਾ ਹੈ ਹੁਣੇ ਇਹਨਾਂ ਕੋਲੋਂ ਦੂਰ ਹੋ ਜਾਵੇ। ਹੋ ਜਾਵੇ ਕਿ ਛੋਟੀਆਂ ਗੱਲਾਂ, ਥੋੜਾ ਜਿਹਾ ਗੁੱਸਾ, ਛੋਟਾ ਜਿਹਾ ਕੁਝ ਵੀ ਹੋਵੇ, ਉਹ ਛੋਟੀ ਜਿਹੀ ਚਿੰਤਾ, ਉਹ ਸ਼ੱਕ, ਉਹ ਛੋਟਾ ਜਿਹਾ ਪਾਪ, ਪ੍ਰਭੂ ਉਹਨਾਂ ਦਾ ਭਰਾ ਹੋਣ ਦੇ ਨਾਤੇ ਅਤੇ ਤੇਰਾ ਦਾਸ ਹੋਣ ਦੇ ਨਾਤੇ ਮੈਂ ਉਹਨਾਂ ਦੇ ਲਈ ਵਿਚਕਾਰਲੇ ਮਨੁੱਖ ਦੀ ਤਰ੍ਹਾਂ ਜਿਉਂਦਿਆਂ ਤੇ ਮੁਰਦਿਆਂ ਦੇ ਵਿਚਕਾਰ ਖੜਾ ਹਾਂ। ਪਰਮੇਸ਼ਵਰ, ਉਹਨਾਂ ਦੇ ਪ੍ਰਾਣਾਂ ਦਾ ਦਾਵਾ ਕਰਦਾ ਹਾਂ, ਮੈਂ ਉਹਨਾਂ ਦੀ ਜਿੱਤ ਦਾ ਦਾਵਾ ਕਰਦਾ ਹਾਂ। ਵੇਦੀ ਦੀ ਪੁਕਾਰ ਦੀ ਆਗਿਆਕਾਰੀ ਵਿੱਚ ਤੇ ਅਸੀਂ ਜਾਣਦੇ ਹਾਂ ਕਿ ਸ਼ੈਤਾਨ ਨੇ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਉਹਨਾਂ ਦਾ ਦਾਵਾ ਕਰਦੇ ਹਾਂ। ਮੈਂ ਹੁਣ ਇਹ ਕਰਦਾ ਹਾਂ ਤੇਰਾ ਦਾਸ ਹੋਣ ਦੇ ਨਾਤੇ, ਮੈਂ ਉਹਨਾਂ ਨੂੰ ਯਿਸੂ ਮਸੀਹ ਦੇ ਅੱਗੇ ਪੇਸ਼ ਕਰਦਾ ਹਾਂ, ਉਹਦੀ ਦਇਆ ਦੇ ਇਨਾਮ ਦੇ ਵਾਂਗ, ਪਵਿੱਤਰ ਆਤਮਾ ਦੀ ਹਜ਼ੂਰੀ ਦੇ ਇਨਾਮ ਦੇ ਵਾਂਗ, ਅੱਜ ਰਾਤ ਜਿਹਨੇ ਉਹਨਾਂ ਨੂੰ ਮੁਸ਼ਕਿਲ ਹਾਲਾਤਾਂ ਦੇ ਵਿੱਚੋਂ ਬੁਲਾਇਆ ਹੈ ਤੇ ਉਹਨਾਂ ਨੂੰ ਚਟਾਨ ਦੇ ਕੋਲ ਲੈ ਕੇ ਆਇਆ ਹੈ। ਹੋ ਜਾਵੇ ਕਿ ਉਹ ਹੁਣ ਦਬਾਅ ਤੋਂ ਬਾਹਰ ਆ ਜਾਣ ਅਤੇ ਜਾਣ ਲੈਣ ਕਿ ਯਿਸੂ ਮਸੀਹ ਨੇ ਕਿਹਾ ਸੀ, ਕੋਈ ਮਨੁੱਖ ਨਹੀਂ ਆ ਸਕਦਾ ਜਦ ਤੱਕ ਮੈਂ ਉਹਨੂੰ ਨਾ ਬੁਲਾਵਾਂ, ਅਤੇ ਜੋ ਵੀ ਆਉਂਦਾ ਹੈ ਮੈਂ ਉਹਨੂੰ ਅਨੰਤ ਜੀਵਨ ਦੇਵਾਂਗਾ ਅਤੇ ਅੰਤ ਦੇ ਦਿਨ ਉਹਨੂੰ ਜਿਉਂਦਾ ਉਠਾਵਾਂਗਾ। ਪ੍ਰਭੂ, ਇਹ ਠੀਕ ਹੋ ਗਿਆ, ਹੁਣ ਮੈਂ ਇਹਨਾਂ ਨੂੰ ਤੁਹਾਨੂੰ ਭੇਂਟ ਕਰਦਾ ਹਾਂ ਯਿਸੂ ਮਸੀਹ ਦੇ ਨਾਮ ਵਿੱਚ, ਆਮੀਨ। ਜਿਵੇਂ ਕਿ ਤੁਸੀਂ ਉੱਥੇ ਖੜੇ ਹੋ, ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਜਿਵੇਂ ਤੁਸੀਂ ਆਪਣੀਆਂ ਕੁਰਸੀਆਂ ਤੇ ਵਾਪਸ ਜਾਂਦੇ ਹੋ, ਜਾਓ ਅਤੇ ਜਾਣ ਲਓ ਕਿ ਹਰੇਕ ਚੀਜ਼ ਜਿਹਦੀ ਤੁਸੀਂ ਇੱਛਾ ਕੀਤੀ ਅਤੇ ਹਰੇਕ ਪਾਪ ਜਿਹਨੇ ਤੁਹਾਨੂੰ ਘੇਰਿਆ ਸੀ ਤੇ ਹਰੇਕ ਚੀਜ਼ ਜਿਹੜੀ ਗਲਤ ਸੀ ਉਹ ਲਹੂ ਦੇ ਹੇਠ ਹੈ, ਇਹ ਖਤਮ ਹੋ ਗਈ ਹੈ। ਕੀ ਤੁਸੀਂ ਵਿਸ਼ਵਾਸ ਕਰਦੇ ਹੋ? ਕੀ ਤੁਸੀਂ ਵਿਸ਼ਵਾਸ ਕਰਦੇ ਹੋ? ਕੀ ਤੁਸੀਂ ਵਿਸ਼ਵਾਸ ਕਰਦੇ ਹੋ ਭਾਈ? ਕੀ ਤੁਸੀਂ ਵਿਸ਼ਵਾਸ ਕਰਦੇ ਹੋ ਭੈਣ? ਕੀ ਤੁਸੀਂ ਇਹਦੇ ਤੇ ਵਿਸ਼ਵਾਸ ਕਰਦੇ ਹੋ? ਤਾਂ ਇਹ ਹੋਵੇਗਾ ਨਹੀਂ, ਇਹ ਹੋ ਗਿਆ ਹੈ, ਇਹ ਠੀਕ ਹੈ, ਇੱਕ ਭੂਤਕਾਲ ਦਾ ਵਾਕ ਹੈ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਜੀਵਨ ਵਿੱਚ। ਸਭ ਤੋਂ ਚੰਗਾ ਤੇ ਅਨੰਤ ਜੀਵਨ ਜੋ ਤੁਹਾਡੇ ਕੋਲ ਹੈ, ਤੁਸੀਂ ਪਾਪ ਤੋਂ ਉੱਪਰ ਚੜ ਗਏ ਹੋ, ਪਾਪ ਤੁਹਾਡੇ ਪੈਰਾਂ ਦੇ ਹੇਠ ਹੈ। ਮੇਰਾ ਇਹਦੇ ਨਾਲ ਕੀ ਭਲਾ ਹੋਵੇਗਾ ਕਿ ਮੈਂ ਇੱਥੇ ਖਲੋ ਕੇ ਤੁਹਾਨੂੰ ਕੁਝ ਗਲਤ ਦੱਸਾਂ? ਜੀਵਨ ਦੇ ਅੰਤ ਵਿੱਚ ਮੈਂ ਇੱਕ ਧੋਖੇਬਾਜ਼ ਗਿਣਿਆ ਜਾਵਾਂਗਾ, ਸਮਝੇ? ਤੁਸੀਂ ਅਨੰਤ ਜੀਵਨ ਨੂੰ ਪਾ ਲਿਆ ਕਿਉਂਕਿ ਤੁਸੀਂ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕੀਤਾ ਹੈ। ਹੁਣ ਹਰੇਕ ਪਾਪ ਅਤੇ ਹਰੇਕ ਬੰਧਨ ਨੂੰ ਇੱਕ ਪਾਸੇ ਰੱਖ ਦਿਓ, ਆਜ਼ਾਦ ਹੋ ਕੇ ਜਾਓ, ਦਬਾਅ ਨੂੰ ਨਿਕਲ ਲੈਣ ਦਿਓ। ਤੁਸੀਂ ਇੱਕ ਮਸੀਹ ਹੋ, ਤੁਸੀਂ ਪਾਪ ਤੋਂ ਉੱਪਰ ਉੱਠ ਗਏ ਹੋ, ਤੁਹਾਨੂੰ ਤੁਹਾਡੀ ਸਦੀਪਕ ਮੁਕਤੀ ਦਾ ਬਿਆਨਾ ਮਿਲ ਗਿਆ ਹੈ ਕਿਉਂਕਿ ਮਸੀਹ ਨੇ ਤੁਹਾਨੂੰ ਸਵੀਕਾਰ ਕਰ ਲਿਆ ਹੈ। ਹੁਣ ਕੀ ਉਹਨੇ ਨਹੀਂ ਕਿਹਾ, ਕੋਈ ਮਨੁੱਖ ਮੇਰੇ ਕੋਲ ਨਹੀਂ ਆ ਸਕਦਾ ਜਦ ਤੱਕ ਮੇਰਾ ਪਿਤਾ ਹੀ ਉਹਨੂੰ ਨਾ ਖਿੱਚੇ, ਅਤੇ ਉਹ ਸਾਰੇ ਜੋ ਆਉਂਦੇ ਹਨ ਮੈਂ ਉਹਨਾਂ ਨੂੰ ਅਨੰਤ ਜੀਵਨ ਦੇਵਾਂਗਾ ਅਤੇ ਅੰਤ ਦੇ ਦਿਨਾਂ ਵਿੱਚ ਉਹਨਾਂ ਨੂੰ ਜਿਉਂਦਾ ਉਠਾਵਾਂਗਾ। ਤਾਂ ਇਹ ਸਭ ਖਤਮ ਹੋ ਗਿਆ, ਆਮੀਨ, ਇਹ ਸਭ ਖਤਮ ਹੋ ਗਿਆ ਹੈ। ਹੁਣ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ, ਤੁਹਾਡੇ ਲਈ ਦਿਆਲੂ ਹੋਵੇ। ਕੀ ਤੁਸੀਂ ਉਹਨੂੰ ਪ੍ਰੇਮ ਕਰਦੇ ਹੋ? ਮੈਂ ਉਹਨੂੰ ਪ੍ਰੇਮ ਕਰਦਾ ਹਾਂ, ਮੈਂ ਉਹਨੂੰ ਪ੍ਰੇਮ ਕਰਦਾ ਹਾਂ ਕਿਉਂਕਿ ਉਸਨੇ ਮੈਨੂੰ ਪਹਿਲਾਂ ਪ੍ਰੇਮ ਕੀਤਾ। ਤੇ ਮੇਰੀ ਮੁਕਤੀ ਨੂੰ ਖਰੀਦ ਲਿਆ। ਕਲਵਰੀ ਦੇ ਦਰਖਤ ਤੇ ਕਿੰਨੇ ਮਹਿਸੂਸ ਕਰ ਰਹੇ ਹਨ ਕਿ ਸਾਰਾ ਦਬਾਅ ਚਲਾ ਗਿਆ ਹੈ? ਮੈਂ ਆਪਣੇ ਪ੍ਰਾਣ ਦਾ ਲੰਗਰ ਸਵਰਗੀ ਆਰਾਮ ਵਿੱਚ ਪਾਇਆ ਹੈ। ਮੈਂ ਹੁਣ ਤੂਫਾਨੀ ਸਮੁੰਦਰਾਂ ਦੀ ਯਾਤਰਾ ਨਹੀਂ ਕਰਾਂਗਾ। ਤੂਫਾਨ ਗਹਿਰੇ ਤੂਫਾਨੀ ਦੇ ਉੱਪਰੋਂ ਜਾ ਸਕਦੇ ਹਨ, ਪਰ ਮੈਂ ਯਿਸੂ ਮਸੀਹ ਦੇ ਵਿੱਚ ਸਦਾ ਦੇ ਲਈ ਸੁਰੱਖਿਅਤ ਹਾਂ। ਜਿਵੇਂ ਚਾਰਲਸ ਵੈਸਲੀ ਦੀ ਕਹਾਣੀ, ਇੱਕ ਦਿਨ ਸਮੁੰਦਰ ਦੇ ਕਿਨਾਰੇ ਇਕਾਂਤ ਵਿੱਚ ਉਹਨੂੰ ਇੱਕ ਝਟਕਾ ਲੱਗਿਆ। ਉਹ ਅਧਿਐਨ ਕਰ ਰਿਹਾ ਸੀ, ਪਰਮੇਸ਼ਵਰ ਉਹਨੂੰ ਅਗਵਾਈ ਦੇ ਵਿੱਚ ਉੱਥੇ ਲੈ ਗਿਆ। ਉਹ ਅਧਿਐਨ ਕਰ ਰਿਹਾ ਸੀ, ਉਹ ਪਰਮੇਸ਼ਵਰ ਉਹਦੇ ਉੱਤੇ ਇੱਕ ਗੀਤ ਦੇ ਲਈ ਮੰਡਰਾ ਰਿਹਾ ਸੀ, ਅਤੇ ਉਹਨੂੰ ਸ਼ੁਰੂ ਕਰਨ ਦੇ ਲਈ ਕੁਝ ਨਹੀਂ ਮਿਲਿਆ। ਉਹ ਕਿਸੇ ਚੀਜ਼ ਉੱਤੇ ਸ਼ੁਰੂ ਕਰਦਾ, ਪ੍ਰੇਰਣਾ ਨੂੰ ਛੱਡ ਕੇ ਚਲੀ ਜਾਂਦੀ ਸੀ। ਇਸ ਲਈ ਉਹ ਸਮੁੰਦਰ ਦੇ ਕਿਨਾਰੇ ਟਹਿਲਣ ਲਈ ਚੱਲ ਪਿਆ, ਲਹਿਰਾਂ ਨੂੰ ਸੁਣਨ ਲੱਗਾ ਤੇ ਸੋਚਣ ਲੱਗਾ ਕਿ ਉਹਨੂੰ ਕੁਝ ਪ੍ਰੇਰਣਾ ਮਿਲ ਜਾਵੇ। ਲਹਿਰਾਂ ਛਪ ਛਪ ਕਰ ਰਹੀਆਂ ਸਨ, ਅਚਾਨਕ ਤੂਫਾਨ ਆ ਗਿਆ। ਕੁਝ ਵੀ ਐਵੇਂ ਹੀ ਨਹੀਂ ਹੁੰਦਾ, ਸਭ ਕੁਝ ਪਰਮੇਸ਼ਵਰ ਦੁਆਰਾ ਪਹਿਲਾਂ ਤੋਂ ਠਹਿਰਾਇਆ ਜਾਂਦਾ ਹੈ। ਕੋਈ ਫਰਕ ਨਹੀਂ ਪੈਂਦਾ ਕੀ ਵਾਪਰਦਾ ਹੈ, ਸਭ ਚੀਜ਼ਾਂ ਮਿਲ ਕੇ ਭਲਾਈ ਹੀ ਪੈਦਾ ਕਰਦੀਆਂ ਹਨ। ਉਹ ਆਪਣੇ ਇੱਕ ਛੋਟੇ ਜਿਹੇ ਕੈਬਿਨ ਵੱਲ ਵਧਣ ਲੱਗਾ। ਜਦ ਉਹ ਜਾਣ ਲੱਗਾ ਤਾਂ ਤੇਜ਼ ਹਵਾ ਵਗਣ ਲੱਗੀ। ਉਹਨੇ ਸੋਚਿਆ, ਉਹ ਉੱਥੇ ਪਹੁੰਚਣ ਤੋਂ ਪਹਿਲਾਂ ਤਾਂ ਮੈਂ ਕਿਨਾਰੇ ਤੋਂ ਉੱਡ ਜਾਵਾਂਗਾ। ਤੇ ਉਹਨੇ ਆਪਣਾ ਕੋਟ ਉਤਾਰ ਕੇ ਆਪਣੇ ਉੱਤੇ ਲੈ ਲਿਆ ਤੇ ਭੱਜਣਾ ਸ਼ੁਰੂ ਕਰ ਦਿੱਤਾ। ਕੋਈ ਚੀਜ਼ ਉੱਡ ਕੇ ਉਹਦੀ ਛਾਤੀ ਤੇ ਆ ਗਈ। ਉਹਨੇ ਵੇਖਿਆ ਤੇ ਇੱਕ ਛੋਟੀ ਜਿਹੀ ਚਿੜੀ ਸੀ ਜੋ ਪਨਾਹ ਲੈਣ ਦੇ ਲਈ ਆਈ ਸੀ। ਉਹਨੇ ਉਸਨੂੰ ਆਪਣੀ ਛਾਤੀ ਨਾਲ ਲਗਾ ਰੱਖਿਆ ਜਦ ਤੱਕ ਤੂਫਾਨ ਰੁਕ ਨਾ ਗਿਆ ਤੇ ਸੂਰਜ ਬਾਹਰ ਨਾ ਆ ਗਿਆ। ਉਹਨੇ ਛੋਟੀ ਚਿੜੀ ਨੂੰ ਆਪਣੀ ਉਂਗਲ ਤੇ ਬਿਠਾਇਆ ਤੇ ਉਹਨੂੰ ਉੱਡਣ ਦਿੱਤਾ ਤੇ ਉੱਡ ਗਈ ਅਤੇ ਉਹਨੂੰ ਫਿਰ ਪ੍ਰੇਰਣਾ ਮਿਲ ਗਈ। ਜੁਗਾਂ ਦੀ ਚਟਾਨ ਮੇਰੇ ਲਈ ਦਰਾੜ, ਮੈਨੂੰ ਆਪਣੇ ਆਪ ਨੂੰ ਤੇਰੇ ਵਿੱਚ ਲੁਕਾਉਣ ਦੇ। ਓ, ਮੈਨੂੰ ਇਹ ਪਸੰਦ ਹੈ, ਜੁਗਾਂ ਦੀ ਚਟਾਨ। ਉਹ ਚਟਾਨ ਉਜਾੜ ਦੇਸ਼ ਵਿੱਚ ਤੂਫਾਨ ਦੇ ਸਮੇਂ ਇੱਕ ਪਨਾਹ, ਸਮਝੇ? ਉਹ ਚਟਾਨ ਇੱਕ ਉਜਾੜ ਦੇਸ਼ ਵਿੱਚ ਤੂੰ ਮੈਨੂੰ ਲੁਕਾ ਲੈ, ਮੈਨੂੰ ਲੁਕਾ ਲੈ, ਹੇ ਜੁਗਾਂ ਦੀ ਚਟਾਨ ਮੇਰੇ ਲਈ ਦਰਾੜ। ਗੀਤ ਲਿਖਣ ਵਾਲੇ ਦੀ ਇੱਕ ਮਹਾਨ ਪ੍ਰੇਰਣਾ ਅਤੇ ਉਹ ਗੱਲਾਂ ਜਿਨ੍ਹਾਂ ਦਾ ਅਸੀਂ ਅੱਜ ਵੀ ਆਨੰਦ ਮਾਣਦੇ ਹਾਂ। ਤੁਸੀਂ ਕਹਿੰਦੇ ਹੋ ਕਿ ਉਹ ਗੀਤ ਪ੍ਰੇਰਣਾ ਦੁਆਰਾ ਸਨ। ਯਿਸੂ ਨੇ ਜਦ ਉਹ ਧਰਤੀ ਉੱਤੇ ਸੀ ਤਾਂ ਉਹਨਾਂ ਦਾ ਜ਼ਿਕਰ ਕੀਤਾ। ਉਹਨੇ ਕਿਹਾ ਕਿ ਭਜਨਾ ਵਿੱਚ ਇਹ ਨਹੀਂ ਲਿਖਿਆ ਹੋਇਆ ਕਿ ਦਾਊਦ ਨੇ ਫਲਾਨੀ ਫਲਾਨੀ ਗੱਲ ਕਹੀ। ਯਕੀਨਨ ਉਹ ਪ੍ਰੇਰਣਾ ਦੁਆਰਾ ਸਨ, ਜਿਵੇਂ ਪ੍ਰਚਾਰ ਅਤੇ ਹਰ ਕੋਈ ਚੀਜ਼ ਇਹ ਪ੍ਰੇਰਣਾ ਦੁਆਰਾ ਹਨ। ਮੈਂ ਬਹੁਤ ਖੁਸ਼ ਹਾਂ ਕਿ ਮੇਰੇ ਕੋਲ ਪਨਾਹ ਹੈ, ਮੇਰੇ ਕੋਲ ਹੋਰ ਕੋਈ ਪਨਾਹ ਨਹੀਂ ਹੈ। ਹਾਂ, ਮੇਰੀ ਆਸ ਕਿਸੇ ਘੱਟ ਉੱਤੇ ਨਹੀਂ ਹੈ। ਯਿਸੂ ਮਸੀਹ ਦੇ ਲਹੂ ਅਤੇ ਉਹਦੀ ਧਾਰਮਿਕਤਾ ਨਾਲੋਂ ਜਦੋਂ ਚਾਰੇ ਪਾਸਿਓਂ ਮੇਰਾ ਪ੍ਰਾਣ ਰਾਹ ਦਿੰਦਾ ਹੈ, ਤਦ ਉਹ ਮੇਰੀ ਉਮੀਦ ਅਤੇ ਮੇਰਾ ਠਿਕਾਣਾ ਹੈ, ਕਿਉਂਕਿ ਮੈਂ ਮਸੀਹ ਠੋਸ ਚਟਾਨ ਦੇ ਉੱਤੇ ਖੜਾ ਹਾਂ। ਬਾਕੀ ਸਾਰੀ ਧਰਤੀ ਡੋਬਣ ਵਾਲੀ ਰੇਤ ਹੈ, ਭਾਵੇਂ ਕੁਝ ਵੀ ਹੋਵੇ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਹੁਣ ਤੁਹਾਡੇ ਪਾਸਟਰ ਭਾਈ ਰੁਡਲ, ਮਾਫ਼ ਕਰਨਾ, ਸ਼ੈਤਾਨ ਨੇ ਬੱਤੀਆਂ ਬੁਝਾ ਦਿੱਤੀਆਂ, ਪਰ ਜਿੱਤ ਪਰਮੇਸ਼ਵਰ ਦੀ ਹੋਈ। ਆਮੀਨ।